ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ ਸਤਿਯੁਗ ਸੱਚ ਕਹਿ ਸਭ ਕੋਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ, ਗੁਰਤਾਗ ਦੀ ਸਵਾਈ ਮਾਨ, ਚਾਵਰ ਛਤਰ ਤਖ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਆਓ। ਜਿਸ ਪ੍ਰਕਾਰ ਸਤਿਗੁਰੂ ਜੀ ਆਪਣੇ ਮੁਖਾਰਬਿੰਦ ਤੋਂ ਇਹਨਾਂ ਅਰਥਾਂ ਦੀ ਪਰੰਪਰਾ ਸ਼ੁਰੂ ਕੀਤੀ ਹੈ ਦਸਵੇਂ ਜਾਮੇ ਵਿੱਚ, ਤੇ ਉਹਨਾਂ ਨੂੰ ਹੀ ਸੰਪਰਦਾਈ ਅਰਥ ਕਿਹਾ ਜਾਂਦਾ। ਤੇ ਆਓ ਉਹਨਾਂ ਅਰਥਾਂ ਨੂੰ ਜੋ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਰਹਿਮ ਕਰਕੇ ਖਾਲਸੇ ਨੂੰ ਅਰਥਾਂ ਦੀ ਬਖਸ਼ਿਸ਼ ਕੀਤੀ, ਕਥਾ ਦੀ ਪਰੰਪਰਾ ਦਮਦਮਾ ਸਾਹਿਬ ਬੈਠ ਕੇ ਆਰੰਭ ਕੀਤੀ। ਸੋ ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਮ੍ਰਿਤ ਵਚਨ 11 ਸ਼ਬਦ ਸਤਿਗੁਰਾਂ ਦੇ ਪਿੱਛੇ ਸੰਪੂਰਨ ਹੋ ਚੁੱਕੇ ਹੈ। ਅੱਗੇ ਹੁਣ ਗੁਰੂ ਅਮਰਦਾਸ ਮਹਾਰਾਜ ਦੀ ਬਾਣੀਆਂ ਸੁਣਨਾ ਕਰੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਹੈ, ਸਤ ਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ, ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੈ। ਸੋ ਇਹ ਮੰਗਲ ਕੀਤਾ ਹੈ ਪਹਿਲਾਂ ਮਹਾਰਾਜ ਸਾਹਿਬ ਜੀ ਨੇ,
ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ।
ਤੇ ਮਹਾਰਾਜ ਸਾਹਿਬ ਜੀ ਨੇ ਰਾਮ ਕਲੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਰਾਗ ਦੇ ਪਹਿਲੇ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕਰਦੇ। ਗੁਰਸਿੱਖਾਂ ਨੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਕਿਰਪਾ ਕਰੋ ਕਿ ਜੋ ਯੱਗ ਵਰਤ ਪੂਜਾ ਆਦਿ ਇਹ ਕਰਮ ਕਾਂਡਾਂ ਕਰਕੇ ਸੰਸਾਰ ਜਿਹੜਾ ਇਹਦੇ ਵਿੱਚ ਪ੍ਰਵਿਰਤ ਹੈ, ਵੀ ਇਹ ਕਰਨ ਕਰਕੇ ਕਲਿਆਣ ਹੋ ਸਕਦੀ ਹੈ। ਤਾਂ ਇਹ ਸੁਣ ਕੇ ਤੀਸਰੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਕਹਿੰਦੇ ਭਾਈ ਯੁੱਗਾਂ ਦਾ ਆਪੋ ਆਪਣਾ ਧਰਮ ਹੈ, ਤੇ ਆਓ ਸਮੁੱਚੇ ਰੂਪ ਦੇ ਵਿੱਚ ਤਾਂ ਚਾਹੇ ਯੁੱਗ ਕੋਈ ਵੀ ਹੋਵੇ ਵਾਹਿਗੁਰੂ ਦੇ ਨਾਮ ਦੀ ਉਹ ਪ੍ਰਧਾਨਤਾ ਹੈ। ਆਪ ਜੀ ਨੇ ਉਚਾਰਨ ਕੀਤਾ,
ਸਤਿਯੁਗ ਸੱਚ ਕਹਿ ਸਭ ਕੋਈ।
ਇਹ ਭਾਈ ਗੁਰਸਿੱਖੋ, ਸਤਿਯੁਗ ਦੇ ਵਿੱਚ ਇਹ ਇਸ ਤਰ੍ਹਾਂ ਦਾ ਲੋਕਾਂ ਦਾ ਸੁਭਾਅ ਸੀ, ਸਭ ਕੋਈ, ਇਹ ਨਹੀਂ ਹੈ ਵੀ 10, 20, 100, 50 ਜਾਂ 1000, ਸਾਰੇ ਸਤਿਯੁਗ ਦੇ ਸਭ ਕੋਈ ਸੱਚੇ ਵਚਨ ਕਹਿੰਦਾ ਸੀ, ਝੂਠ ਨਹੀਂ ਸੀ ਬੋਲਦਾ, ਕੋਈ ਇੱਕ ਵੀ ਵਿਅਕਤੀ ਝੂਠ ਨਹੀਂ ਸੀ ਬੋਲਦਾ, ਇਸ ਕਰਕੇ ਸੱਚਾ ਵਚਨ ਹੀ ਕਹੇ ਕਹਿੰਦਾ ਸੀ।
ਘਰ ਘਰ ਭਗਤ ਗੁਰਮੁਖ ਹੋਈ,
ਉਸੜੇ ਗੁਰਮੁਖ ਜਨ ਗੁਰਾਂ ਦੁਆਰਾ ਘਰ ਘਰ ਪ੍ਰਭੂ ਦੀ ਭਗਤੀ, ਜਿਹੜੀ ਭਗਤੀ ਹੈ ਉਹ ਕਰਦੇ ਸੀ, ਭਗਤੀ ਹੁੰਦੀ ਸੀ, ਕੋਈ ਇਹੋ ਜਿਹਾ ਘਰ ਨਹੀਂ ਸੀ ਜਿੱਥੇ ਭਗਤੀ ਨਹੀਂ ਸੀ ਹੁੰਦੀ ਸਤਿਯੁਗ ਦੇ ਵਿੱਚ। ਇਸ ਕਰਕੇ ਗੁਰਮੁਖਾਂ ਦੇ ਹਿਰਦੇ ਰੂਪੀ ਘਰ ਘਰ ਦੇ ਵਿੱਚ ਪ੍ਰਭੂ ਦੀ ਪ੍ਰੇਮਾ ਭਗਤੀ ਹੁੰਦੀ ਸੀ ਸਤਿਯੁਗ ਦੇ ਵਿੱਚ।
ਸਤਿਯੁਗ ਧਰਮ ਪੈਰ ਹੈ ਚਾਰ,
ਇਸ ਕਰਕੇ ਸਤਿਯੁਗ ਦੇ ਵਿੱਚ ਧਰਮ ਦੇ ਚਾਰ ਪੈਰ ਸੀ, ਸੱਤ ਸੋਚ ਤਪ ਦਾਨ ਰੂਪੀ ਇਹ ਚਾਰ ਪੈਰ ਸਨ।
ਗੁਰਮੁਖ ਬੂਝੈ ਕੋ ਵਿਚਾਰ,
ਕੋਈ ਕੋਈ ਗੁਰਮੁਖ ਜਨ ਗੁਰਾਂ ਦੁਆਰਾ ਇਸ ਵਿਚਾਰ ਨੂੰ ਬੂਝੈ ਸਮਝਦੇ ਸਨ।
ਯੁਗ ਚਾਰੇ ਨਾਮ ਵਡਿਆਈ ਹੋਈ,
ਕਹਿੰਦੇ ਗੁਰਸਿੱਖੋ ਕਰਮ ਕਾਂਡ ਤਾਂ ਕਰਮ ਕਾਂਡ ਹੀ ਹੈ, ਪਰ ਚਾਰੇ ਯੁਗਾਂ ਦੇ ਵਿੱਚ ਨਾਮ ਦੀ ਉਹ ਵਡਿਆਈ ਹੈ। ਚਾਰੇ ਯੁਗਾਂ ਵਿੱਚ ਪ੍ਰਭੂ ਦਾ ਨਾਮ ਜਪ ਕਰਕੇ ਜੀਵਾਂ ਦੀ ਵਡਿਆਈ ਹੋਈ ਹੈ। ਸਤਿਯੁਗ ਦੇ ਧਰੂਮ ਪ੍ਰਹਲਾਦ ਨੇ ਨਾਮ ਹੀ ਜਪਿਆ, ਵਡਿਆਈ ਹੁਣ ਤੱਕ ਹੋ ਰਹੀ ਹੈ, ਇਸ ਕਰਕੇ ਨਾਮ ਦੀ ਸ਼ੋਭਾ ਹੈ। ਇਸ ਕਰਕੇ ਉਸ ਵੇਲੇ ਵੀ ਜਿਹਨਾਂ ਨੇ ਨਾਮ ਜਪਿਆ ਉਹਨਾਂ ਦੀ ਸ਼ੋਭਾ ਹੋਈ ਹੈ, ਵਡਿਆਈ ਹੋਈ ਹੈ।
ਜੇ ਨਾਮ ਲਾਗੈ ਸੋ ਮੁਕਤ ਹੋਵੇ,
ਜਿਹੜਾ ਨਾਮ ਦੇ ਵਿੱਚ ਭਾਈ ਲੱਗ ਜਾਂਦਾ ਹੈ ਉਹ ਮੁਕਤ ਹੋ ਜਾਂਦਾ ਹੈ। ਇਸ ਕਰਕੇ ਮੁਕਤੀ ਜਿਹੜੀ ਹੈ ਨਾਮ ਦੁਆਰਾ ਹੈ, ਨਾ ਕਿ ਕਰਮ ਕਾਂਡ ਦੁਆਰਾ। ਮੁਕਤੀ ਤਾਂ ਉਹਦੀ ਹੋਣੀ ਹੈ ਜਿਹੜਾ ਨਾਮ ਦੇ ਵਿੱਚ ਲੱਗ ਗਿਆ ਹੈ, ਜੁੜ ਗਿਆ ਹੈ।
ਗੁਰ ਬਿਨ ਨਾਮ ਨਾ ਪਾਵੇ ਕੋਈ।
ਹਾਂ, ਇਹ ਬਾਤ ਜ਼ਰੂਰ ਹੈ ਵੀ ਗੁਰੂ ਤੋਂ ਬਿਨਾਂ ਨਾਮ ਨਹੀਂ ਪ੍ਰਾਪਤ ਹੁੰਦਾ, ਨਾਮ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ। ਕੋਈ ਵੀ ਗੁਰੂ ਤੋਂ ਬਗੈਰ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ।
ਰਹਾਉ
ਅੱਗੇ ਸਤਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਤ੍ਰੇਤਾ ਇੱਕ ਕਾਲ ਕਿੰਨੀ ਦੂਰ।
ਇਹ ਭਾਈ ਜਦੋਂ ਤ੍ਰੇਤਾ ਯੁੱਗ ਆ ਗਿਆ ਹੈ, ਤ੍ਰੇਤੇ ਯੁੱਗ ਦੇ ਅੰਦਰ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਥੋੜੀ ਜਿਹੀ ਤਬਦੀਲੀ ਹੋ ਗਈ। ਕੀ ਤਬਦੀਲੀ ਹੋਈ ਹੈ? ਕਹਿੰਦੇ ਤ੍ਰੇਤੇ ਇੱਕ ਕਾਲ ਕਿੰਨੀ ਦੂਰ। ਤ੍ਰੇਤੇ ਯੁਗ ਧਰਮ ਦੀ ਇੱਕ ਕਲ ਨਾਮ ਸ਼ਕਤੀ ਦਾ, ਇੱਕ ਸ਼ਕਤੀ ਦੂਰ ਹੋ ਗਈ। ਦੂਰ ਇਹ ਸਮੇਂ ਨੇ ਕਿੰਨੀ ਕਰ ਦਿੱਤੀ ਸੀ, ਭਾਵ ਧਰਮ ਦਾ ਸਤ ਰੂਪੀ ਇੱਕ ਪੈਰ ਜਿਹੜਾ ਲੋਪ ਹੋ ਗਿਆ। ਹਾਂ, ਇਹ ਵੀ ਭਾਵ ਵਿਦਵਾਨਾਂ ਦੇ ਵਿੱਚ ਐਸਾ ਵੀ ਲਿਆ ਜਾਂਦਾ ਕਿ ਚਾਰੇ ਪੈਰਾਂ ਦਾ ਚੌਥਾ ਹਿੱਸਾ ਦੂਰ ਹੋ ਗਿਆ। ਭਾਵ ਕੀ ਹੈ? ਕਿਸੇ ਵੀ ਵਸਤੂ ਦਾ ਬੀਜ ਹੈ ਜਿਹੜਾ ਉਹ ਤਾਂ ਰਹਿ ਜਾਂਦਾ, ਬੀਜ ਨਾਸ਼ ਨਹੀਂ ਹੁੰਦਾ। ਇਸ ਵਾਕੇ ਇਹ ਵੀ ਬਾਤ ਦਰੁਸਤ ਜਾਣਨੇ।
ਪਾਖੰਡ ਵਰਤਿਆ ਹਰ ਜਾਣਨ ਦੂਰ।
ਪਖੰਡ ਦਾ ਬੋਲਬਾਲਾ ਹੋ ਗਿਆ, ਇਸ ਕਰਕੇ ਫਿਰ ਪਖੰਡ ਦਾ ਵਰਤਾਰਾ ਵਰਤ ਗਿਆ ਹੈ। ਦਿਖਾਵਾ ਜਿਹੜਾ ਉਹ ਪਖੰਡ ਦਾ ਬੋਲਬਾਲਾ ਜ਼ਿਆਦਾ ਹੋ ਗਿਆ। ਜ਼ਿਆਦਾਤਰ ਲੋਕ ਹਰ ਪ੍ਰਭੂ ਨੂੰ ਆਪਣੇ ਆਪ ਤੋਂ ਦੂਰ ਜਾਣਨ ਲੱਗੇ, ਸਮਝਣ ਲੱਗ ਪਏ।
ਗੁਰਮੁਖ ਬੂਝੈ ਸੋਝੀ ਹੋਈ।
ਉਸਮੇ ਜਿਹੜੇ ਗੁਰਮੁਖ ਸੀ, ਜਿਵੇਂ ਤ੍ਰੇਤੇ ਜੀ ਹਨੂੰਮਾਨ ਹੈ, ਪਪੀਖਣ ਹੈ, ਭੀਲਣੀ ਹੈ, ਇਤਿਹਾਸ ਜਿਹੜੇ ਇਹਨਾਂ ਵਰਗੇ ਗੁਰਮੁਖ ਜਨਾ, ਉਹਨਾਂ ਗੁਰਾਂ ਦਾ ਉਪਦੇਸ਼ ਬੂਝੈ ਸਮਝਦੇ ਸਨ। ਗੁਰਮੁਖ ਬੂਝੈ ਸੋਝੀ ਹੋਈ, ਉਹਨਾਂ ਨੂੰ ਨਿੱਜ ਸਰੂਪ ਦੀ ਸੋਝੀ ਗਿਆਤ ਵੀ ਹੋਈ ਹੈ, ਇਸ ਕਰਕੇ ਹੋ ਜਾਂਦੀ ਸੀ। ਇਹਨਾਂ ਵਰਗੇ ਹੋਰ ਵੀ ਬਹੁਤ ਗੁਰਮੁਖ ਸਨ।
ਅੰਤਰ ਨਾਮ ਵਸੈ ਸੁਖ ਹੋਈ।
ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸੇ ਵਸ ਜਾਂਦਾ, ਉਹਨਾਂ ਨੂੰ ਆਤਮ ਸੁਖ ਦੀ ਪ੍ਰਾਪਤੀ ਹੋਈ ਹੁੰਦੀ ਸੀ। ਤੇ ਜਿਵੇਂ ਉਹ ਹਨੂੰਮਾਨ ਦਾ ਪ੍ਰਸੰਗ ਆਉਂਦਾ ਕਿ ਜਦੋਂ ਲੰਕਾ ਜਿੱਤੀ ਗਈ, ਰਾਵਣ ਮਾਰਿਆ ਗਿਆ, ਹਨੂੰਮਾਨ ਨੂੰ ਇਹ ਜਾਣ ਕੇ ਵੀ ਇਹਨੇ ਖਬਰ ਲਿਆਂਦੀ ਸੀ ਸੀਤਾ ਦੀ, ਤੇ ਸੀਤਾ ਨੂੰ ਇਹ ਸੀ ਵੀ ਮੈਨੂੰ ਰਾਮ ਦੇ ਨਾਲ ਮਿਲਾਇਆ, ਮੈਨੂੰ ਖਬਰ ਦਿੱਤੀ ਵੀ ਸਹੀ ਸਲਾਮਤ, ਨਹੀਂ ਤਾਂ ਮੈਂ ਪ੍ਰਾਣ ਤਿਆਗ ਜਾਂਦੀ। ਉਹ ਇੱਕ ਰਾਜਾ ਸੀ, ਉਹਨੇ ਰਤਨਾਂ ਦੀ ਮਾਲਾ ਭਗਵਾਨ ਰਾਮ ਜੀ ਨੂੰ ਭੇਟ ਕਰ ਦਿੱਤੀ। ਉਹ ਰਾਮ ਜੀ ਨੇ ਮਾਲਾ ਸੀਤਾ ਨੂੰ ਦੇ ਦਿੱਤੀ, ਤੇ ਸੀਤਾ ਨੇ ਉਹ ਹਨੂੰਮਾਨ ਨੂੰ ਭਗਤ ਜਾਣ ਕੇ ਵੀ ਇਹਨੇ ਖਬਰ ਲਿਆਂਦੀ ਸੀ ਦੇ ਦਿੱਤੀ। ਤੇ ਉਹ ਉੱਥੇ ਬੈਠੇ ਸਾਰਿਆਂ ਦੇ ਦੇਖਣੇ, ਦੰਦਾਂ ਨਾਲ ਕਰੀਚ ਕਰੀਚ ਕੇ ਉਹਦੇ ਟੁਕੜੇ ਟੁਕੜੇ ਕਰ ਦਿੱਤੇ ਮਾਲਾ ਦੇ, ਭੰਨ ਦਿੱਤੀ ਮਾਲਾ ਸਾਰੀ। ਉਹ ਰਾਜੇ ਨੇ ਕਿਹਾ ਵੀ ਮਹਾਰਾਜ ਦੇਖੋ ਵੀ ਚਾਹੇ ਕੁਛ ਵੀ ਹੈ ਵੀ ਉਹੀ ਬਾਂਦਰ ਜਾਤ ਵਾਲੀ ਉਹ ਗੱਲ ਕਰ ਦਿੱਤੀ ਨਾ, ਮੂੰਹ ਉਸ ਤਰ੍ਹਾਂ ਦਾ ਸੀ ਬਾਂਦਰ ਵਗੈਰ ਵਰਗਾ। ਕਹਿੰਦੇ ਦੇਖੋ ਵੀ ਇਹਨੇ ਮਾਲਾ ਦੀ ਕੋਈ ਕਦਰ ਨਹੀਂ ਜਾਣੀ, ਰਤਨਾਂ ਦੀ ਮਾਲਾ ਸੀ। ਤੇ ਭਗਵਾਨ ਰਾਮ ਜੀ ਨੇ ਉਹ ਤਾਂ ਜਾਣਦੇ ਸੀ ਸਾਰੇ, ਸੀਤਾ ਨੂੰ ਵੀ ਇਸ ਗੱਲ ਦਾ ਥੋੜਾ ਜਿਹਾ ਖਿਆਲ ਹੋਇਆ ਵੀ ਐਸਾ ਨਹੀਂ ਕਰਨਾ ਚਾਹੀਦਾ। ਉਹਨੇ ਪੁੱਛਿਆ ਵੀ ਭਾਈ ਤੂੰ ਹੀ ਪੁੱਛ ਲੈ, ਇਹਨੂੰ ਤੈਨੂੰ ਸ਼ੰਕਾ ਹੈ? ਕਹਿੰਦੇ ਹਨੂੰਮਾਨ ਤਾਂ ਐਸਾ ਕਿਉਂ ਕੀਤਾ? ਉਹ ਕਹਿੰਦਾ ਮੈਂ ਤਾਂ ਇਹ ਦੇਖਦਾ ਸੀ ਵੀ ਇਹਦੇ ਚ ਰਾਮ ਹੈ ਵੀ ਸਹੀ ਕਿਤੇ ਮਾਲਾ ਦੇ ਵਿੱਚ, ਜਿਹੜੀ ਚੀਜ਼ ਚ ਰਾਮ ਨਹੀਂ ਹੈ ਕਹਿੰਦਾ ਮੈਂ ਉਹਨੂੰ ਅੰਗੀਕਾਰ ਨਹੀਂ ਕਰਦਾ। ਉਹ ਮੁਰੀਆਂ ਤਰਕ ਮਾਰੀ, ਕਹਿੰਦਾ ਤੇਰੇ ਵਿੱਚ ਹੈਗਾ ਰਾਮ? ਕਹਿੰਦਾ ਹਾਂ ਹੈਗਾ। ਛਾਤੀ ਪਾੜ ਕੇ ਰਾਮ ਦਾ ਨਾਮ ਦਿਖਾ ਦਿੱਤਾ ਸੀ। ਇਸ ਕਰਕੇ ਭਾਈ ਇਹ ਤ੍ਰੇਤੇ ਯੁੱਗ ਦੇ ਅੰਦਰ ਜਿਨ੍ਹਾਂ ਦੇ ਵਿੱਚ ਪਰਮੇਸ਼ੁਰ ਦਾ ਨਾਮ ਸੀ ਵਸਿਆ ਹੋਇਆ, ਤੇ ਉਹਨਾਂ ਦੇ ਐਸੇ ਕਰਤ ਵੀ ਦਿਖਾਏ। ਉਹ ਗੁਰਮੁਖ ਸੀ, ਅੰਤਰ ਨਾਮ ਵਸੈ ਸੁਖ ਹੋਈ, ਆਤਮਕ ਸੁਖ ਪ੍ਰਾਪਤ ਹੋਇਆ।
ਦੁਆਪੁਰ ਦੂਜਾ ਦੁਬਦਾ ਹੋਏ।
ਦੁਆਪਰ ਯੁੱਗ ਦੇ ਵਿੱਚ ਦੂਜਾ ਦਵੈਤ ਭਾਵ ਜੀਵਾਂ ਦੇ ਚਿੱਤ ਦੇ ਵਿੱਚ ਦੁਬਦਾ ਨਾਮ ਦੁਚਿੱਤੇ ਬਣੇ ਦਾ ਹੈ, ਉਹਦੇ ਸਹਿਤ ਹੋ ਗਏ, ਦੁਬਦਾ ਵਿਰੋਧ ਹੋ ਗਿਆ। ਦਵੈਤ ਕਰਕੇ ਦੋ ਵਿਧਾਂ, ਦੋ ਵਿਧਾਂ ਭਾਵ ਕੀ ਹੈ? ਉਹਦੇ ਵਿੱਚ ਜੰਮਣ ਤੇ ਮਰਨ, ਨਾਮ ਤੋਂ ਟੁੱਟ ਕੇ ਸਤ ਤੋਂ ਟੁੱਟ ਕੇ, ਇਹ ਦੋ ਵਿਧਾਂ ਪ੍ਰਾਪਤ ਹੋ ਗਈਆਂ ਜੀਵਾਂ ਨੂੰ।
ਭਰਮ ਭੁਲਾਨੇ ਜਾਣ ਹੈ ਦੋਏ।
ਉਹ ਭਰਮ ਦੇ ਵਿੱਚ ਭੁੱਲੇ ਹੋਏ, ਭਰਮ ਭੁਲਾਨੇ ਜਾਣ ਹੈ ਦੋਏ। ਭਰਮ ਵਿੱਚ ਭੁਲਾਨੇ ਭੁੱਲੇ ਹੋਏ ਜੀਵ ਦੋਏ, ਦਵੈਤ ਮੇਰ ਤੇਰ ਨੂੰ ਜਾਣੇ ਜਾਣ ਲੱਗੇ, ਤੇ ਦੋ ਭਾਵ ਜੀਵ ਤੇ ਇਸ ਦੇ ਭੇਦ ਨੂੰ ਜਾਣਨ ਲੱਗੇ, ਫਰਕ ਪੈ ਗਿਆ।
ਦੁਆਪੁਰ ਧਰਮ ਦੋਏ ਪੈਰ ਰਖਾਏ।
ਦੁਆਪੁਰ ਯੁੱਗ ਦੇ ਧਰਮ ਦੇ ਦੋ ਪੈਰ ਰਹਿ ਗਏ, ਤਪ ਜਗ ਇਹ ਇਸ ਕਰਕੇ ਦਾਨ ਰੂਪੀ ਪੈਰ ਰਖਾਏ ਰਹਿ ਗਏ ਹਨ। ਇਸ ਕਰਕੇ ਬਾਕੀ ਦੋ ਪੈਰ ਜਿਹੜੇ ਨੇ ਉਹ ਖਤਮ ਹੋ ਗਏ। ਗੁਰਮੁਖ ਹੋਵੇ, ਹਾਂਜੀ ਬੋਲੋ।
ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ,
ਤੇ ਗੁਰਮੁਖ ਹੋਵੇ ਤਾਂ ਨਾਮ ਦ੍ਰਿੜ ਕਰੇ ਪਾਈ। ਇਹ ਜਿਹੜੇ ਸੀ ਦੋ ਪੈਰ ਰਖਾਏ, ਦੋ ਹਰੀ ਨੇ ਰਖਾਏ ਰੱਖੇ, ਸੱਤ ਤੇ ਸੌ ਚ ਇਹ ਦੋ ਅਲੋਪ ਹੋ ਗਏ, ਦੋ ਰਹਿ ਗਏ। ਜਿਹੜੇ ਗੁਰਮੁਖ ਹੁੰਦੇ ਸਨ ਉਹ ਫਿਰ ਗੁਰੂ ਦੀ ਪ੍ਰਾਪਤ ਹੁੰਦੇ ਸਨ। ਗੁਰੂ ਜੀ ਪ੍ਰਾਪਤ ਹੁੰਦੇ ਸਨ ਤਦੋਂ ਪਰਮਾਤਮਾ ਦੇ ਨਾਮ ਨੂੰ ਦ੍ਰਿੜ ਕਰਾਉਂਦੇ ਸਨ। ਜਿਹੜੇ ਗੁਰਮੁਖ ਹੁੰਦੇ ਸਨ ਜਦੋਂ ਉਹਨਾਂ ਨੂੰ ਗੁਰੂ ਪ੍ਰਾਪਤ ਹੁੰਦਾ, ਉਹ ਪਰਮਾਤਮਾ ਦੇ ਨਾਮ ਨੂੰ ਹੀ ਦ੍ਰਿੜ ਕਰਾਉਂਦੇ ਸਨ, ਪੱਕਾ ਕਰਦੇ ਸਨ।
ਕਲ ਯੁਗ ਧਰਮ ਕਲਾ ਇੱਕ ਰਹਾਏ,
ਇਹ ਹੁਣ ਕਲ ਯੁਗ ਹੈ, ਇਹਦੇ ਧਰਮ ਦੀ ਇੱਕ ਕਲਾ ਸ਼ਕਤੀ ਰਹਾਏ ਰਹੇਗੀ। ਭਾਵ ਕੀ ਹੈ? ਨਾਮ ਦਾ ਦਾਨ ਰੂਪੀ ਇੱਕ ਪੈਰ। ਅਜੇ ਚੌਹਾਂ ਪੈਰਾਂ ਦੇ ਵਿੱਚ ਚੌਥਾ ਹਿੱਸਾ ਰਹਿ ਗਿਆ। ਭਾਵ ਕੀ ਹੈ? ਨਾ ਹੀ ਪੂਰਨ ਸਤ ਰਿਹਾ, ਨਾ ਹੀ ਸੋਚ ਰਹੀ, ਨਾ ਹੀ ਤਪ ਰਿਹਾ, ਨਾ ਹੀ ਪੂਰਨ ਨਿਸ਼ਕਾਮਤਾ ਵਾਲਾ ਦਾਨ ਰਿਹਾ। ਧਰਮ ਇੱਕ ਪੈਰ ਦੇ ਆਸਰੇ, ਇਸ ਕਰਕੇ ਇਹਦੇ ਚ ਰਹਿ ਗਿਆ ਇੱਕ ਪੈਰ ਚੱਲੇ।
ਇੱਕ ਪੈਰ ਚੱਲੇ ਮਾਇਆ ਮੋਹ ਵਧਾਈ,
ਧਰਮ ਇੱਕ ਪੈਰ ਦੇ ਭਾਰ ਹੀ ਚੱਲੇ ਚੱਲਦਾ, ਤੇ ਮਾਇਆ ਨੇ ਜੀਵਾਂ ਦੇ ਆਪਣਾ ਮੋਹ ਵਧਾਈ ਵਧਾਉਣਾ ਕੀਤਾ ਹੈ।
ਮਾਇਆ ਮੋਹ ਅਤ ਗੁਬਾਰ,
ਮਾਇਆ ਦਾ ਮੋਹ ਅਤਿਅੰਤ ਹੀ ਗੁਬਾਰ, ਗਾੜਾ ਹਨੇਰਾ ਪੈ ਗਿਆ ਹੋਇਆ, ਇਹ ਪਾਣਾ ਵਰਤ ਗਿਆ। ਮਾਇਆ ਨੇ ਐਸਾ ਪ੍ਰਭਾਵ ਪਾ ਲਿਆ ਕਲਯੁਗ ਵਿਚ।
ਸਤਿਗੁਰ ਭੇਟੈ ਨਾਮ ਉਧਾਰ,
ਜੇ ਪੂਰਨ ਸਤਿਗੁਰੂ ਭੇਟੈ ਮਿਲ ਜਾਣ ਤਾਂ ਉਹ ਦ੍ਰਿੜ ਕਰਵਾ ਕੇ, ਨਾਮ ਦ੍ਰਿੜ ਕਰਵਾ ਕੇ ਇਹ ਸੰਸਾਰ ਸਮੁੰਦਰ ਤੋਂ ਉਧਾਰ ਪਾਰ ਉਤਾਰਾ ਕਰ ਦਿੰਦੇ ਹਨ।
ਸਭ ਯੁਗ ਮਹਿ ਸਾਚਾ ਏਕੋ ਸੋਈ,
ਭਾਈ ਸਾਰਿਆਂ ਯੁਗਾਂ ਦੇ ਵਿਚ ਸੋਈ ਉਹੀ ਇੱਕ ਸੱਚਾ ਪਰਮਾਤਮਾ ਹੀ ਵਿਆਪਕ ਹੈ, ਉਹਦੇ ਨਾਮ ਦਾ ਹੀ ਪ੍ਰਤਾਪ ਜਾਣਨਾ।
ਸਭ ਮਹਿ ਸੱਚ ਦੂਜਾ ਨਹੀਂ ਕੋਈ,
ਸਭ ਸਾਰਿਆਂ ਦੇ ਹਿਰਦੇ ਦੇ ਵਿਚ ਸੱਚਾ ਪ੍ਰਭੂ ਆਪ ਵਸ ਰਿਹਾ, ਉਹ ਤੋਂ ਬਿਨਾਂ ਦੂਜਾ ਦੂਸਰਾ ਹੋਰ ਕੋਈ ਨਹੀਂ ਹੈ।
ਸਾਚੀ ਕੀਰਤ ਸੱਚ ਸੁਖ ਹੋਈ,
ਇਸ ਕਲਯੁਗ ਦੇ ਵਿਚ ਪ੍ਰਭੂ ਦੀ ਸੱਚੀ ਕੀਰਤ, ਕੀਰਤੀ ਕੀਰਤਨ ਭਗਤੀ, ਇਹ ਸਾਚੀ ਸੱਚੀ ਹੈ। ਇਹਦੇ ਨਾਲ ਸੱਚਾ ਆਤਮਕ ਸੁਖ ਜਿਹੜਾ ਨਾ ਉਹ ਸੁਖ ਪ੍ਰਾਪਤ ਹੋਈ ਹੁੰਦਾ ਹੈ।
ਗੁਰਮੁਖ ਨਾਮ ਵਿਖਾਣੇ ਕੋਈ,
ਗੁਰਾਂ ਦੁਆਰਾ ਕੋਈ ਬਿਰਲਾ ਹੀ ਗੁਰਮੁਖ ਨਾਮ ਨੂੰ ਵਿਖਾਣੇ ਕਥਨ ਕਰਦਾ ਹੈ।
ਸਭ ਯੁਗ ਮਹਿ ਨਾਮ ਉਤਮ ਹੋਈ,
ਇਹ ਭਾਈ ਸਾਰੇ ਯੁਗਾਂ ਦੇ ਵਿਚ ਪਰਮਾਤਮਾ ਦਾ ਨਾਮ ਹੀ ਉਤਮ ਸ੍ਰੇਸ਼ਟ ਹੋਈ ਹੋ ਰਿਹਾ ਹੈ। ਜਾਂ ਉਹ ਸਮਝੋ ਵੀ ਨਾਮ ਕਰਕੇ ਉਤਮ ਗਤੀ, ਉੱਤਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ।
ਗੁਰਮੁਖ ਬਿਰਲਾ ਬੂਝੈ ਕੋਈ,
ਇਸ ਗੱਲ ਨੂੰ ਕੋਈ ਬਿਰਲਾ ਟਾਵਾਂ ਟਾਵਾਂ ਹੈ, ਗੁਰਮੁਖ ਜਿਹੜਾ ਬੂਝੇ ਹਰ ਕੋਈ ਥੋੜੀ ਜਾਣ ਸਕਦਾ ਹੈ।
ਹਰ ਨਾਮ ਧਿਆਈ ਭਗਤ ਜਾਨ ਸੋਈ,
ਹਰ ਪਰਮਾਤਮਾ ਦਾ ਨਾਮ ਧਿਆਏ ਧਿਆਉਣਾ ਕਰਦਾ ਹੈ, ਉਹੀ ਪ੍ਰਭੂ ਦਾ ਭਗਤ ਜਨ ਦਾਸ ਹੈ।
ਨਾਨਕ ਜੁਗ ਜੁਗ ਨਾਮ ਵਡਿਆਈ ਹੋਈ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਯੁਗਾਂ ਯੁਗਾਂ ਦੇ ਵਿਚ ਪ੍ਰਭੂ ਦਾ ਨਾਮ ਕਰਕੇ ਹੀ ਸਰੂਪ ਵਿਚ ਅਭੇਦਤਾ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਇਹੋ ਮਹਾਰਾਜ ਸਾਹਿਬ ਜੀ ਦਾ ਇਹ ਇੱਕ ਸ਼ਬਦ ਹੈ ਗੁਰੂ ਅਮਰਦਾਸ ਜੀ ਦਾ। ਹੁਣ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਸ਼ੁਰੂ ਹੁੰਦੀ ਹੈ।
ਰਾਮ ਕਲੀ ਮਹੱਲਾ ਚੌਥਾ ਘਰ ਪਹਿਲਾ,
ਰਾਮ ਕਲੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਪਾਵਨ ਸ਼ਬਦ ਹੈ ਰਾਗ ਦੇ ਪਹਿਲੇ ਸੁਰਤਾਲ ਵਿਚ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ, ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਐਸਾ ਵਾਹਿਗੁਰੂ ਪ੍ਰਾਪਤ ਹੋ ਸਕਦਾ ਹੈ। ਇਸ ਕਰਕੇ ਇਹ ਗੁਰ ਚੇਤਨ ਦਾ ਨਾਮ ਵੀ ਪ੍ਰਸਾਦ ਜਿਹੜਾ ਆਨੰਦ ਸਰੂਪ ਦਾ ਹੈ, ਪਰ ਪ੍ਰਾਪਤੀ ਉਸਦੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਹੈ।
ਜੇ ਵਡ ਭਾਗ ਹੋਵੇ ਵਡ ਭਾਗੀ,
ਜੇ ਕਿਸੇ ਦੇ ਵਡਭਾਗੀ ਪੁਰਖ ਦੇ ਵਡਭਾਗ ਵੱਡੇ ਭਾਗ ਹੋਵੇ ਹੋਣ, ਜੇ ਕਿਸੇ ਦੇ ਵਡਭਾਗੀ ਪੁਰਖ ਦੇ ਅੰਦਰੋਂ ਵੱਡ ਵਡਿਆਈ ਦੀ ਇੱਛਾ ਭਾਗ ਭੱਜ ਗਈ ਹੋਵੇ, ਤਾਂ ਫਿਰ ਉਹ ਪੁਰਖ
ਤਾਂ ਹਰ ਹਰ ਨਾਮ ਧਿਆਵੇ,
ਤਾਂ ਤਦੋਂ ਉਹ ਪੁਰਖ ਹਰ ਪਰਮੇਸ਼ੁਰ ਦੇ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹਦੇ ਹਰ ਪਰਮਾਤਮਾ ਦੇ ਨਾਮ ਨੂੰ ਤਿਆਵੈ ਧਿਆਉਣਾ ਕਰਦਾ ਹੈ।
ਨਾਮ ਜਪਤ ਨਾਮੇ ਸੁਖ ਪਾਵੈ।
ਪਰਮੇਸ਼ਵਰ ਦਾ ਨਾਮ ਜਪਤ ਜਪਦਿਆਂ ਉਹ ਮਨੁੱਖ ਨਾਮੇ ਨਾਮ ਕਰਕੇ ਆਤਮ ਸੁਖ ਨੂੰ ਪਾਵੈ ਪਾਉਣਾ ਕਰਦਾ ਹੈ।
ਹਰ ਨਾਮੇ ਨਾਮ ਸਮਾਵੈ।
ਨਾਮ ਨੂੰ ਜਪ ਕੇ ਨਾਮੀ ਦੇ ਵਿਚ ਭੇਦ ਹੋ ਜਾਂਦਾ, ਲੀਨ ਹੋ ਜਾਂਦਾ ਹੈ।
ਗੁਰਮੁਖ ਭਗਤ ਕਰੋ ਸਦ ਪ੍ਰਾਣੀ।
ਇਹ ਪ੍ਰਾਣਾ ਧਾਰੀ ਜੀਵੋ ਗੁਰਮੁਖ ਬਣ ਕੇ ਗੁਰਾਂ ਦੁਆਰਾ ਸਦ ਹਮੇਸ਼ਾ ਪ੍ਰਭੂ ਦੀ ਭਾਵ ਪ੍ਰੇਮਾ ਭਗਤੀ ਨੂੰ ਕਰੋ, ਕਰਨਾ ਕਰੋ।
ਹਿਰਦੈ ਪ੍ਰਗਾਸ ਹੋਵੇ ਲਿਵ ਲਾਗੈ।
ਭਗਤੀ ਕਰਦਿਆਂ ਪ੍ਰਭੂ ਦੇ ਚਰਨਾਂ ਵਿਚ ਲਿਵ ਬਿਰਤੀ ਜਾਂ ਪ੍ਰੀਤੀ ਲਾਗੈ ਲੱਗ ਜਾਵੇਗੀ, ਤਦੋਂ ਫਿਰ ਹਿਰਦੇ ਦੇ ਵਿਚ ਜਿਹੜਾ ਅਗਿਆਨਤਾ ਦਾ ਅੰਧੇਰਾ ਉਹ ਦੂਰ ਹੋ ਜਾਣਾ, ਗਿਆਨ ਦਾ ਚਾਨਣਾ ਹੋ ਜਾਵੇਗਾ।
ਗੁਰਮਤ ਹਰ ਹਰ ਨਾਮ ਸਮਾਣੀ।
ਗੁਰਾਂ ਦੁਆਰਾ ਜਿਹੜੀ ਸਿੱਖਿਆ ਜਿਹੜੀ ਹੈ, ਗੁਰਾਂ ਦੀ ਸਿੱਖਿਆ ਦੁਆਰਾ ਹਰ ਹਰ ਨਾਮ ਵਿਚ ਬੁੱਧ ਬਿਰਤੀ ਜਿਹੜੀ ਸਮਾਣੀ ਸਮਾ ਜਾਵੇਗੀ, ਅਭੇਦ ਹੋ ਜਾਏਗੀ।
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ,
ਹੀਰਾ ਰਤਨ ਜਵੀਹਰ ਮਾਣਕ।
ਤੇ ਪ੍ਰਭੂ ਦਾ ਨਾਮ ਹੀਰਾ ਰਤਨ ਜਵੇਹਰ ਆ ਮਾਣਕ, ਇਹ ਜਿਹੜੀ ਅਮੋਲਕ ਵਸਤੂ ਹੈ ਉਹਨਾਂ ਵਰਗਾ। ਨਾਮ ਰੂਪੀ ਹੀਰਾ ਹੈ, ਵੈਰਾਗ ਰੂਪੀ ਰਤਨ, ਗਿਆਨ ਰੂਪੀ ਜਵੇਹਰ, ਸਰਬਨ ਮੰਨਣ ਰੂਪੀ ਮਾਣਕਾਂ ਦੇ ਸਹਿਤ ਹੈ, ਐਸਾ ਪਰਮੇਸ਼ਰ ਦਾ ਨਾਮ ਹੈ।
ਬਹੁ ਸਾਗਰ ਭਰਪੂਰ ਕੀਆ।
ਪਰ ਹਰੀ ਵਾਹਿਗੁਰੂ ਪਰਮੇਸ਼ਰ ਨੇ ਸਤਿਗੁਰਾਂ ਦੇ ਵਿਚ, ਸਤਿਗੁਰਾਂ ਦੇ ਸਰੂਪ ਵਿਚ ਜਾਂ ਸਤਸੰਗਤ ਰੂਪੀ ਸਾਗਰ ਸਮੁੰਦਰ ਵਿਚ ਜਾਂ ਗੁਰੂ ਰੂਪੀ ਸਮੁੰਦਰ ਵਿਚ ਇਹ ਬਹੁਤ ਜ਼ਿਆਦਾ ਭਰਪੂਰ ਲਵਾਲਾ ਭਰਨਾ ਕੀਆ ਕੀਤਾ ਹੈ।
ਜਿਸ ਵੱਡ ਭਾਗ ਹੋਵੇ ਵੱਡ ਮਸਤਕ।
ਜਿਸ ਮਨੁੱਖ ਦੇ ਵੱਡੇ ਭਾਗ ਮਸਤਕ ਮੱਥੇ ਦੇ ਵੱਡ ਭਾਗ ਵੱਡਿਆਂ ਤੋਂ ਵੱਡੇ ਭਾਗ ਲੇਖ ਹੋਣ, ਕਰਮ ਹੁੰਦੇ ਨੇ ਜਿਸ ਦੇ,
ਤਿੰਨ ਗੁਰਮਤ ਕੱਢ ਕੱਢ ਲਿਆ।
ਉਹਨਾਂ ਨੇ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਤੇ ਗੁਰੂ ਸੰਗਤ ਰੂਪੀ ਕੱਢ ਨਾਮ ਖਾਣ ਦਾ ਹੈ, ਇਹਦੇ ਖਾਣ ਦੇ ਵਿੱਚੋਂ ਇਹਨਾਂ ਗੁਣਾਂ ਨੂੰ ਨਾਮ ਨੂੰ ਕੱਢ ਲਿਆ, ਲੈਣਾ ਕੀਤਾ, ਕੱਢਣ ਵਾਲੇ ਹੋ ਕੇ ਕੱਢ ਲਿਆ ਹੈ। ਇਹ ਥੋੜਾ ਜਿਹਾ ਪਾਠ ਦਾ ਅੰਤਰ ਹੈ, ਭੇਦ ਹੈ। ਦੂਸਰਾ ਪਾਠ ਜਿਹੜਾ ਨਾ, ਇੱਕ ਤਾਂ ਹੋ ਗਿਆ ਕੱਢ ਕੱਢ ਲਿਆ, ਤੇ ਦੂਸਰਾ ਪਾਸ ਹੈ ਕੱਢ ਕਾਢ ਲਿਆ। ਕਾਢ ਪਾਠ ਹੈ ਤੁਹਾਡੇ ਕੋਲ, ਪੁੱਛੇ ਕਿਸੇ ਕੋਲ ਹੈਗਾ ਨਾ? ਹਾਂ, ਇਹ ਵੀ ਪਾਠ ਹੈ, ਪ੍ਰਮੁੱਖ ਹੀ ਰੱਖਣਾ ਤੁਸੀਂ, ਜਿਹਦੇ ਅਰਥ ਵੀ ਉਹਦੇ ਅਨੁਸਾਰ ਹੋਏ ਨੇ, ਪਰ ਇਹ ਪਾਠ ਦਾ ਇੰਨਾ ਕੁ ਭੇਜ ਜਾਣਾ। ਹਾਂਜੀ।
ਰਤਨ ਜਵੇਹਰ ਲਾਲ ਹਰ ਨਾਮ।
ਰਤਨ ਜਵੇਹਰ ਲਾਲ ਰੂਪ ਹਰੀ ਪਰਮੇਸ਼ਰ ਦਾ ਨਾਮ ਹੈ। ਬੈਰਾਗ ਰੂਪੀ ਰਤਨ, ਗਿਆਨ ਰੂਪੀ ਜਵੇਹਰ, ਲਾਲ ਪ੍ਰੇਮ ਹੈ ਪਰਮੇਸ਼ਰ ਦਾ ਜਿਹੜਾ ਪ੍ਰਭੂ ਦੇ ਨਾਮ ਕਰਕੇ ਹੀ ਪ੍ਰਾਪਤ ਹੁੰਦਾ ਹੈ।
ਗੁਰ ਕਾਢ ਤਲੀ ਦਿਖਲਾਇਆ।
ਗੁਰਾਂ ਨੇ ਬਾਣੀ ਰੂਪੀ ਤਲੀ ਦੇ ਉੱਤੇ, ਬੁੱਧ ਰੂਪੀ ਤਲੀ ਦੇ ਉੱਤੇ ਇਹ ਕੱਢ ਕੇ ਦਿਖਲਾਇਆ, ਦਿਖਾ ਦਿੱਤਾ, ਵਿਖਾਉਣਾ ਕੀਤਾ, ਭਾਵ ਹਿਰਦੇ ਵਿੱਚੋਂ ਹੀ ਨਾਮ ਨੂੰ ਪ੍ਰਗਟ ਕਰ ਦਿੱਤਾ ਹੈ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਇਹ ਕਰ ਦਿੱਤਾ।
ਭਾਗਹੀਣ ਮਨਮੁਖ ਨਹੀਂ ਲਿਆ।
ਭਾਗਹੀਣ ਹੁੰਦੇ ਜਿਨ੍ਹਾਂ ਦੇ ਕਰਮ ਕੰਮ ਨਾ ਕਰਨ, ਭਾਗਾਂ ਤੋਂ ਹੀਣ ਮਨਮੁਖ ਪੁਰਖਾਂ ਨੇ ਇਸ ਨਾਮ ਨੂੰ ਜਾਂ ਬੈਰਾਗ ਵਿਵੇਕ ਰੂਪੀ ਗਿਆਨ ਬੈਰਾਗ ਰੂਪੀ ਪਦਾਰਥਾਂ ਨੂੰ ਨਹੀਂ ਲਿਆ ਲੈਣਾ ਕੀਤਾ, ਤੇ ਉਹਨਾਂ ਦੇ ਤਾਂ
ਤ੍ਰਿਣ ਓਲੇ ਲਾਖ ਛਪਾਇਆ।
ਤ੍ਰਿਣ ਘਾਹ ਦੇ ਤੀਲੇ ਦੇ ਓਲੇ ਜਿਵੇਂ ਬਹੁਤ ਵਡਮੁੱਲੀ ਚੀਜ਼ ਕੋਈ ਛਿਪੀ ਹੋਵੇ, ਲੱਖਾਂ ਦਾ ਕੋਈ ਹੀਰਾ ਪਿਆ ਹੋਵੇ ਪਰ ਘਾਹ ਦੇ ਵਿੱਚ ਦਿਸੇ ਨਾ, ਉਹਨਾਂ ਦੇ ਤਿਰਨ ਘਾਹ ਦੇ ਓਲੇ, ਭਾਵ ਵਿਸ਼ਿਆਂ ਦੇ ਪਰਦੇ ਦੇ ਵਿੱਚ ਵਿਸ਼ਿਆਂ ਰੂਪੀ ਘਾਹ ਦੇ ਓਲੇ, ਲੱਖ ਲੱਖਾਂ ਦੀ ਕੀਮਤ ਵਾਲੇ ਅਮੋਲਕ ਨਾਮ ਨੂੰ ਛਪਾਇਆ, ਲੁਕਾਉਣਾ ਕੀਤਾ। ਤਿਰਨ ਭਾਵ ਹੈ ਇੰਦਰੀਆਂ ਦੇ ਓਲੇ, ਓਲਾ ਨਾਮ ਪਰਦਾ, ਇੰਦਰੀਆਂ ਦੇ ਪਰਦਿਆਂ ਦੇ ਵਿੱਚ ਲੱਖ ਲਕਸ਼ ਰੂਪ ਨੂੰ ਛਪਾਇਆ ਹੋਇਆ, ਭਾਵ ਇੰਦਰੀਆਂ ਦੇ ਵਿਸ਼ਿਆਂ ਵਿੱਚ ਪਰਚੇ ਰਹਿੰਦੇ ਹੈ ਪਰ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦੇ।
ਮਸਤਕ ਭਾਗ ਹੋਵੇ ਧੁਰ ਲਿਖਿਆ।
ਜਿਨ੍ਹਾਂ ਦੇ ਮੱਥੇ ਦੇ ਭਾਗ ਹੋਣ, ਭਾਈ ਧੁਰਾਂ ਤੋਂ ਲਿਖੇ ਹੋਣ, ਨਿਸ਼ਕਾਮ ਕਰਮਾਂ ਦੇ ਪ੍ਰੇਰ ਹੋਏ ਪਰਮੇਸ਼ਰ ਨੇ ਸ੍ਰੇਸ਼ਟ ਭਾਗ ਦਾ ਲੇਖ ਲਿਖ ਦਿੱਤਾ ਹੋਵੇ,
ਤਾਂ ਸਤਿਗੁਰ ਸੇਵਾ ਲਾਏ।
ਉਹ ਫਿਰ ਸਤਿਗੁਰਾਂ ਦੀ ਸੇਵਾ ਦੇ ਵਿੱਚ ਲੱਗਦੇ ਹੈ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਤੇ ਉਹਨਾਂ ਨੂੰ ਪ੍ਰਾਪਤ ਹੁੰਦਾ। ਨਹੀਂ ਤਾਂ ਜਿਹੜੇ ਭਾਗਹੀਣ ਮਨਮੁੱਖ ਨਹੀਂ ਲਿਆ, ਪਿੱਛੇ ਕਹਿ ਦਿੱਤਾ ਨਾ ਉਹਨਾਂ ਨੇ ਕਿਉਂ ਨਹੀਂ ਲਿਆ ਹੈ, ਉਹਨਾਂ ਦੇ ਘਰ ਤੋਂ ਭਾਈ ਪਸ਼ੂਆਂ ਵਰਗੇ ਹੋ ਗਏ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੀ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ। ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ, ਉਹਨਾਂ ਨੇ ਤਾਂ ਮਨੁੱਖਾ ਜਨਮ ਹਾਰ ਦਿੱਤਾ। ਸੋ ਇਸ ਕਰਕੇ ਉਹਨਾਂ ਦੇ ਮਸਤਕ ਭਾਗ ਹੋਵੇ ਤੁਰ ਲਿਖਿਆ, ਜਿਹਨਾਂ ਦੇ ਮੱਥੇ ਸ੍ਰੇਸ਼ਟ ਭਾਗ ਲਿਖੇ ਹੋਣ। ਤੇ ਅੱਗੇ ਦੱਸਦੇ ਤਾਂ
ਸਤਿਗੁਰ ਸੇਵਾ ਲਾਏ,
ਉਹ ਸਤਿਗੁਰਾਂ ਦੀ ਸੇਵਾ ਵਿੱਚ ਲੱਗਦੇ ਹਨ ਭਾਈ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ।
ਨਾਨਕ ਰਤਨ ਜਵੇਹਰ ਪਾਵੇ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਸਤਿਗੁਰਾਂ ਦੀ ਸੇਵਾ ਕਰਕੇ ਰਤਨ ਤੇ ਜਵੇਹਰ ਰੂਪ ਵਾਹਿਗੁਰੂ ਦਾ ਨਾਮ ਹੈ, ਬੈਰਾਗ ਰੂਪੀ ਰਤਨ ਗਿਆਨ ਰੂਪੀ ਜਵੇਹਰ ਪਾਵੇ ਪਾਉਂਦਾ ਹੈ। ਇਸ ਕਰਕੇ ਫਿਰ ਤੇ ਉਹ ਧੰਤਾ ਦੇ ਯੋਗ ਹੋ ਜਾਂਦੇ ਹੈ।
ਧੰਨ ਧੰਨ ਗੁਰਮਤ ਹਰ ਪਾਏ,
ਗੁਰੂ ਵੀ ਧੰਨ ਧੰਤਾ ਯੋਗ ਅਤੇ ਗੁਰਮਤ ਗੁਰਾਂ ਦੀ ਸਿੱਖਿਆ ਵੀ ਧੰਨ ਧੰਤਾ ਯੋਗ, ਪ੍ਰਾਪਤ ਕਰਨ ਵਾਲਾ ਵੀ ਧੰਤਾ ਦੇ ਯੋਗ ਹੋ ਜਾਂਦਾ, ਜਿਸ ਕਰਕੇ ਹਰ ਪ੍ਰਭੂ ਨੂੰ ਪਾਏ ਪਾਉਣਾ ਕਰੀਦਾ ਹੈ।
ਰਾਮ ਕਲੀ ਮਹੱਲਾ ਚੌਥਾ,
ਚੌਥੇ ਪਾਤਸ਼ਾਹ ਰਾਮ ਕਲੀ ਰਾਗ ਚ ਫਰਮਾਉਂਦੇ ਹਨ ਜੀ,
ਰਾਮ ਜਨਾ ਮਿਲ ਭਇਆ ਆਨੰਦ,
ਭਾਈ ਪਰਮਾਤਮਾ ਦੇ ਰਾਮ ਨਾਮ ਪਰਮਾਤਮਾ ਜਿਹੜਾ ਰਮਿਆ ਹੋਇਆ ਉਹਨਾਂ ਦੇ ਜਨਾ ਸੇਵਕਾਂ ਨਾਲ ਮਿਲ ਕੇ ਆਨੰਦਾ ਆਨੰਦ ਪ੍ਰਾਪਤ ਪਿਆ ਹੋਇਆ ਹੈ।
ਹਰ ਨੀਕੀ ਕਥਾ ਸੁਣਾਏ,
ਉਹ ਹਰ ਪਰਮਾਤਮਾ ਦੀ ਪ੍ਰਾਪਤੀ ਵਾਲੀ ਤਟਸਥੀ ਲੱਖਣਾ ਵਾਲੀ ਸਰੂਪ ਲੱਖਣਾ ਵਾਲੀ ਇਹਨਾਂ ਦੇ ਸਹਿਜ ਜਿਹੜੀ ਨਿੱਕੀ ਸੁੰਦਰ ਕਥਾ ਸੁਣਾਏ ਉਹ ਸੁਣਾਉਣੀ ਕਰਦੇ ਹਨ।
ਦੁਰਮਤ ਮੈਲ ਗਈ ਸਭ ਨਿਕਲ,
ਕਰਕੇ ਦੁਰਮਤ ਖੋਟੀ ਮਤ ਰੂਪੀ ਮੈਲ ਸਾਰੀ ਨਿਕਲ ਗਈ ਉਹਨਾਂ ਦੇ।
ਸਤਸੰਗਤ ਮਿਲ ਬੁੱਧ ਪਾਏ,
ਸਤਸੰਗਤ ਦੇ ਨਾਲ ਮਿਲ ਕਰਕੇ ਆਤਮ ਵਿਸ਼ੈਣੀ ਬੁੱਧ ਪਾਏ ਪਾਉਣਾ ਕੀਤੀ ਹੈ ਉਹਨਾਂ ਨੇ।
ਰਾਮ ਜਨ ਗੁਰਮਤ ਰਾਮ ਬੋਲਾਏ,
ਹੇ ਭਾਈ ਜੋ ਰਾਮ ਪਰਮਾਤਮਾ ਦੇ ਜਨ ਸੇਵਕ ਹਨ, ਜਨ ਨਾਮ ਸੇਵਕ ਦਾ ਤੇ ਉਹ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਆਪ ਨਾਮ ਜਪਦੇ ਤੇ ਹੋਰਨਾਂ ਤੋਂ ਰਾਮ ਪਰਮਾਤਮਾ ਦਾ ਨਾਮ ਬੁਲਾਏ ਬੁਲਾਉਣਾ ਕਰਦੇ ਨੇ, ਤੇ ਇਸ ਕਰਕੇ ਉਹ ਇਹੀ ਉਹਨਾਂ ਦੀ ਮਹਾਨਤਾ ਹੈ। ਜਿਵੇਂ ਕਬੀਰ ਸਾਹਿਬ ਜਦੋਂ ਲੰਘਿਆ ਕਰਨ ਇੱਕ ਬਾਣੀਆਂ ਬੜਾ ਸੇਠ ਤਕੜਾ ਸੀ ਮਾਇਆ ਧਾਰੀ, ਉਹਨੂੰ ਜਾਂਦੇ ਜਾਂਦੇ ਕਿਹਾ ਕਰਨ ਭਾਈ ਕਦੇ ਰਾਮ ਰਾਮ ਵੀ ਜਪ ਲਿਆ ਕਰ, ਉਹ ਖਿਜ ਮੰਨਦਾ ਸੀ, ਉਹ ਕਹਿੰਦਾ ਜਾ ਜਾ ਤੂੰ ਤੁਰਿਆ ਜਾ, ਉਹ ਫੇਰ ਕਹਿਣ ਤੇ ਉਹ ਕਬੀਰ ਨੂੰ ਬੜਾ ਝਿੜਕੇ ਪਿਆ ਕਰੇ, ਕਹਿੰਦਾ ਜਲਾਇਆ ਤੇਰਾ ਦਿਮਾਗ ਖਰਾਬ ਹੋਇਆ, ਤੂੰ ਤਾਂ ਘਰ ਬਾਰ ਆਪਣਾ ਪਟ ਲਿਆ, ਅਸੀਂ ਵੀ ਪਟ ਲਈਏ, ਤੂੰ ਤੁਰਦਾ ਲੱਗ। ਫੇਰ ਇੱਕ ਦਿਨ ਐਸਾ ਹੋਇਆ ਕਬੀਰ ਸਾਹਿਬ ਕਹਿੰਦੇ ਇੱਕ ਵਾਰੀ ਤਾਂ ਕਹਿੰਦੇ ਰਾਮ ਰਾਮ, ਉੱਠ ਕੇ ਮੂੰਹ ਤੇ ਚਪੇੜ ਮਾਰੀ ਕਬੀਰ ਦੇ, ਕਹਿੰਦਾ ਜਾ ਮੈਂ ਨੀ ਰਾਮ ਰਾਮ ਕਹਿੰਦਾ। ਕਬੀਰ ਸਾਹਿਬ ਜੀ ਹੱਸ ਪਏ, ਕਹਿੰਦੇ ਕਹਾ ਤਾਂ ਤੇਰੇ ਕੋਲੋਂ, ਚਪੇੜ ਦਾ ਮੈਨੂੰ ਦੁੱਖ ਨਹੀਂ ਹੈ, ਮੈਨੂੰ ਖੁਸ਼ੀ ਹੈ ਕਿ ਤੇਰੇ ਮੂੰਹ ਤੋਂ ਇਹੋ ਜਿਹੇ ਨਾਸਤਕ ਦੇ ਮੂੰਹ ਤੋਂ ਵੀ ਰਾਮ ਰਾਮ ਕਹਾ ਦਿੱਤਾ। ਇਸ ਕਰਕੇ ਉਹਨਾਂ ਨੂੰ ਖੁਸ਼ੀ ਮਿਲਦੀ ਤੇ ਇਸ ਤਰ੍ਹਾਂ ਇਹ ਬੁਲਾਉਂਦੇ ਹੈ ਪਰਮਾਤਮਾ ਦੇ ਪਿਆਰੇ ਜਿਹੜੇ ਦੂਸਰੇ ਕਈ ਢੰਗ ਤਰੀਕੇ ਬਣਾ ਕੇ।
ਜੋ ਜੋ ਸੁਣੇ ਕਹੇ ਸੋ ਮੁਕਤਾ,
ਜਿਹੜਾ ਜਿਹੜਾ ਵੀ ਪਰਮਾਤਮਾ ਦਾ ਨਾਮ ਨੂੰ ਸੁਣੇ ਸੁਣਦਾ ਅਤੇ ਕਹਿੰਦਾ ਭਾਵ ਜਪਦਾ ਹੈ। ਆਹ ਹੁਣ ਨਾਮ ਰੂਪ ਹੈ ਬਾਣੀ ਜਿਹੜੀ ਸੁਣ ਰਹੇ ਹੋ, ਇਹਦਾ ਮਹਾਤਮਾ ਦੱਸਦੇ ਨੇ ਮਹਾਰਾਜ, ਸੋ ਮੁਕਤਾ, ਉਹ ਮੁਕਤੀ ਨੂੰ ਪ੍ਰਾਪਤ ਹੋ ਜਾਏਗਾ, ਕਲਿਆਣ ਨੂੰ ਪ੍ਰਾਪਤ ਹੋ ਜਾਵੇਗਾ।
ਰਾਮ ਜਪਤ ਸੁਹਾਏ,
ਉਹ ਰਾਮ ਪਰਮਾਤਮਾ ਦੇ ਨਾਮ ਨੂੰ ਜਪ ਕੇ ਲੋਕ ਪ੍ਰਲੋਕ ਚ ਸੁਹਾਏ ਸੋਭਨੀਕ ਹੋ ਰਿਹਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਜੀ,
ਜੀਵ ਭਾਗ ਹੋਵੇ ਮੁਖ ਮਸਤਕ,
ਜੇਕਰ ਕਿਸੇ ਦੇ ਮੱਥੇ ਦੇ ਉੱਪਰ ਸ਼੍ਰੋਮਣੀ ਵਡਭਾਗ ਵੱਡੇ ਕਰਮ ਹੋਵੇ ਹੋਣ ਤਾਂ ਫਿਰ
ਹਰ ਨਾਮ ਜਨਾ ਭੇਟਾਏ,
ਤਾਂ ਹਰ ਹਰੇ ਭਰੇ ਕਰਨ ਵਾਲੇ ਰਾਮ ਪਰਮਾਤਮਾ ਦੇ ਜਨਾ ਸੇਵਕਾਂ ਦੇ ਨਾਲ ਭੇਟਾਏ ਮਿਲਾਪ ਹੁੰਦਾ। ਫਿਰ ਇਸ ਲਈ ਬੇਨਤੀ ਕਰੋ,
ਦਰਸ਼ਨ ਸੰਤ ਦੀ ਹੋ ਕਰ ਕਿਰਪਾ,
ਹੇ ਪ੍ਰਭੂ ਜੀ ਤੂੰ ਆਪਣੀ ਕਿਰਪਾ ਮਿਹਰ ਕਰਦੇ ਸਾਡੇ ਤੇ, ਆਪਣੇ ਸੰਤ ਸ਼ਾਂਤ ਆਤਮਾ ਮਹਾਤਮਾ ਜਨ ਜਿਨ੍ਹਾਂ ਨੂੰ ਸਾਸ ਗਰਾਸ ਭੁੱਲਦਾ ਨਹੀਂ ਤੂੰ, ਉਹਨਾਂ ਦੇ ਦਰਸ਼ਨ ਦੀਦਾਰ ਮਹਾਰਾਜ ਕਰੋਣਾ ਕਰੋ, ਦੇਣਾ ਕਰੋ ਉਹਨਾਂ ਦੇ ਦਰਸ਼ਨਾਂ ਦੀ ਦਾਤ ਦਿਓ ਸਾਨੂੰ, ਅਸੀਂ ਮਹਾਤਮਾ ਦੇ ਦਰਸ਼ਨ ਕਰਦੇ ਰਹੀਏ।
ਸਭ ਦਾਲਦ ਦੁੱਖ ਲਹਿ ਜਾਏ,
ਕਹਿੰਦੇ ਵੀ ਕਿਉਂ ਮੰਗਦਾ ਦਰਸ਼ਨਾਂ ਨੂੰ, ਜਗਿਆਸ ਨੂੰ ਪੁੱਛਦੇ ਹੈ, ਕਹਿੰਦੇ ਜੀ ਇਸ ਕਰਕੇ ਮੰਗਦੇ ਵੀ ਸਾਡਾ ਜੰਮਣ ਮਰਨ ਦਾ ਦੁੱਖ ਅਵਿਦਿਆ ਦਾ ਜਿਹੜਾ ਦਲਿੱਦਰ ਪਿਆ ਹੋਇਆ ਹੈ ਇਹ ਲੱਥ ਜਾਏਗਾ, ਨਿਵਿਰਤ ਹੋ ਜਾਵੇਗਾ।
ਹਰ ਕੀ ਲੋਗ ਰਾਮ ਜਨ ਨੀਕੇ,
ਪਰਮਾਤਮਾ ਦੇ ਜਿਹੜੇ ਲੋਕ ਤੇ ਪਰਮਾਤਮਾ ਦੇ ਜਿਹੜੇ ਲੋਕ ਜਿਹੜੇ ਰੱਬੀ ਲੋਕ ਪ੍ਰਕਾਸ਼ ਵਾਲੇ ਨੂੰ ਹੋ, राम प्रभु दे जन सेवक नीके चंगे जीवन वाले ने ते हे राम दे लोको राम जन चंगे न, ए भी इह अर्थ है। हर हरेक लोकां विच राम दे जन चंगे हन।
भागहीन ना सुखाय,
जिन्हां दे भाग माड़े है ना ओ इना सतपुरशां नूं महापुरखां नूं सुखाए सिखाउंदे नहीं, चंगे नहीं लगदे उन्हां नूं, उन्हां दी निंदिया करदे न।
ज्यों ज्यों राम कह जन ऊते,
इह जिवें जिवें ना वाहिगुरु जां नाम जपदे आ जां जपजी साहिब दा पाठ सुखनी साहिब दा उच्चे उच्चे बोलदे आ, ज्यों ज्यों राम कह जन ऊचे ਉਹ ਉੱਚੀ ਆਵਾਜ਼ ਦੇ ਵਿੱਚ ਨਾਮ ਜਪਦੇ ਨੇ।
ਜੋ ਜੋ ਰਾਮ ਕਹਿ ਜਨ ਉੱਚੇ,
ਜਿਵੇਂ ਜਿਵੇਂ ਰਾਮ ਪ੍ਰਭੂ ਦੇ ਜਨ ਸੇਵਕ ਰੱਬ ਦੇ ਪਿਆਰੇ ਉੱਚੀ ਉੱਚੀ ਸੁਰ ਦੇ ਨਾਲ ਪ੍ਰਭੂ ਦਾ ਜਸ ਕੀਰਤਨ ਕਥਾ ਜਾਂ ਨਾਮ ਕਹੇ ਉਚਾਰਨ ਕਰਦੇ ਹਨ, ਤੇ ਉਹ ਜਿਹੜੇ ਨਿੰਦਕ ਨੇ ਉਹਨਾਂ ਦੇ ਹਿਰਦੇ ਤਪਦੇ ਆ ਸੁਣ ਕੇ, ਉਹ ਬੜੇ ਗੁੱਸੇ ਹੁੰਦੇ ਨਾਰਾਜ਼ ਹੁੰਦੇ ਹਨ।
ਨਰ ਨਿੰਦਕ ਡੰਸ ਲਗਾਏ,
ਉਹ ਫਿਰ ਨਿੰਦਕ ਅਪਕੀਰਤੀ ਕਰਨ ਵਾਲੇ ਨਰ ਪੁਰਖਾਂ ਨੂੰ ਜਿਹੜੇ ਨਾ, ਤੇ ਇਉਂ ਸਮਝ ਲਓ ਵੀ ਨਾਮ ਜਿਵੇਂ ਜਿਹਾ ਜਿਹਾ ਬਿੱਛੂ ਲੜ ਗਿਆ ਸੱਪ ਲੜ ਗਿਆ, ਡੰਸ ਡੰਗ ਹੀ ਲਗਾਏ ਲਗਾਉਂਦੇ ਆ, ਆਵਾਜ਼ ਸੁਣੀ ਕਰਨਾ ਚ ਜ਼ਹਿਰ ਚੜ੍ਹਦੀ ਆ ਉਹਨਾਂ ਨੂੰ, ਜਿਵੇਂ ਬਿੱਛੂ ਦੇ ਡੰਗਿਆਂ ਜ਼ਹਿਰ ਚੜ੍ਹਦੀ ਹੈ ਜਲਨ ਪੈਦਾ ਹੁੰਦੀ ਹੈ, ਸੱਪ ਦੇ ਡੰਗਿਆਂ ਜ਼ਹਿਰ ਚੜ੍ਹਦੀ ਹੈ। ਉਹਨਾਂ ਦੇ ਮੰਦ ਭਾਗੀਆਂ ਦੇ ਨਾ ਸਤਸੰਗਤ ਜਹਿਰੀ ਦਾ ਜਸ ਜਿਹੜਾ ਹੁੰਦਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਦੁੱਖ ਨਿਵਾਰਨ ਸਾਹਿਬ ਮਹਾਂਪੁਰਖਾਂ ਦੇ ਵੇਲੇ ਸੁਖਣੀ ਸਾਹਿਬ ਦਾ ਪਾਠ ਹੋਇਆ ਕਰੇ 3 ਵਜੇ, ਤੇ ਵੱਡਾ ਜਥਾ ਆਇਆ ਹੋਇਆ ਸੀ ਮਹਾਂਪੁਰਖ ਨਾਭਾ ਸਾਹਿਬ, ਇੱਥੇ ਵੀ ਮਹੀਨਾ ਮਹੀਨਾ, ਪੰਜੋਖਰਾ ਸਾਹਿਬ ਕਈ ਵਾਰੀ ਡੇਢ ਡੇਢ ਮਹੀਨਾ ਵੀ ਲੱਗ ਜਾਂਦਾ, ਇਹ ਇਸ ਤਰ੍ਹਾਂ ਮਹਾਂਪੁਰਖਾਂ ਦਾ ਇੱਕ ਇੱਕ ਮਹੀਨਾ ਕਈ ਥਾਂ ਤੇ ਦਿੱਤਾ ਹੁੰਦਾ। ਉਹ ਇੱਕ ਉੱਥੇ ਅਵਸਰ ਸੀ ਕਾਫੀ ਵੱਡਾ, ਇਹ ਕੀ ਕਰਦੇ ਆ ਲੋਕ, 12 ਵਜੇ ਤੱਕ ਤਾਂ ਸ਼ਰਾਬਾਂ ਸ਼ਰੂਬਾਂ ਪੀ ਕੇ ਮਾੜੇ ਕਰਮ ਕਰਦੇ ਰਹਿੰਦੇ ਆ, 12:00, 1:00, 2:00 ਵਜ ਕੇ ਫਿਰ ਸੌਂਦੇ ਆ। ਉਹ ਕਹਿੰਦਾ ਉਹੀ ਮੇਰਾ ਸੌਣ ਦਾ ਟਾਈਮ ਹੈ, ਕਹਿੰਦਾ ਉਸ ਵੇਲੇ ਕਹਿੰਦਾ ਸਪੀਕਰ ਲਾ ਦਿੰਦੇ ਨੇ ਇਹ। ਮਹਾਂਪੁਰਖਾਂ ਵੀ ਕਥਾ ਚ ਕਹੀ ਆ ਗੱਲ, ਕਹਿੰਦੇ ਮੰਦੇ ਭਾਗਾਂ ਦੀ ਨਿਸ਼ਾਨੀ ਦੇਖੋ, ਨਰ ਨਿੰਦਕ ਡੰਸ ਲਗਾਏ। ਉਹ ਅਵਸਰ ਏਡਾ ਵੱਡਾ ਸੀ, ਉਹਦੀ ਚੱਲਦੀ ਸੀ, ਬੰਦ ਕਰਾਤਾ ਸੀ ਸਪੀਕਰ ਉਹਨੇ, ਤੋ ਇਸ ਕਰਕੇ ਸਾਧ ਸਿੰਘ ਜੀ। ਤੇ ਇਉਂ ਫਿਰ ਗੁਰੂ ਸਾਹਿਬ ਦਾ ਹੋਰ ਵੀ ਇਹ ਬਚਨ ਹੈ, ਉਹ ਕਹਿੰਦੇ ਵੀ ਨਾਮ ਸੁਣਤ ਜਨ ਬਿੱਛੂ ਅਡਸਾਨਾ, ਜਿਹਾ ਜਿਹਾ ਬਿੱਛੂ ਲੜ ਗਿਆ ਜਿਹਾ ਜਿਹਾ ਕਹਿੰਦੇ ਉਹਨਾਂ ਨੇ ਨਾਮ ਸੁਣ ਲਿਆ ਕੰਨਾਂ ਦੇ ਨਾਲ, ਐਸੇ ਮਨਮੁੱਖਾਂ ਦੀ ਨਿਸ਼ਾਨੀ ਹੈ।
ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ,
ਨਿੰਦਾ ਕਰਨ ਵਾਲੇ ਅਪਕੀਰਤੀ ਕਰਨ ਵਾਲੇ ਨਰ ਪੁਰਖ ਮਨ ਬਾਣੀ ਸਰੀਰ ਕਰਕੇ ਉਹਨਾਂ ਨੂੰ ਤਾਂ ਤ੍ਰਿਗ ਤ੍ਰਿਗ ਤ੍ਰਿਕਾਰ ਤ੍ਰਿਕਾਰ ਮਨ ਕਰਕੇ ਬਾਣੀ ਕਰਕੇ ਵੀ ਤ੍ਰਿਕਾਰ ਯੋਗ ਹਨ, ਤੇ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਦੇ ਜਨ ਸੇਵਕ ਭਾਏ ਚੰਗੇ ਨਹੀਂ ਲੱਗਦੇ ਹਨ, ਨਾਮ ਨਹੀਂ ਚੰਗਾ ਲੱਗਦਾ, ਰੱਬ ਦੇ ਪਿਆਰੇ ਵੀ ਚੰਗੇ ਨਹੀਂ ਲੱਗਦੇ ਹਨ।
ਹਰ ਕੀ ਸਖਾ ਸਖਾਏ,
ਜੋ ਸੰਤ ਜਨ ਹਰ ਪ੍ਰਭੂ ਦੇ ਸਖਾ ਮਿੱਤਰ ਨੇ ਵੀ ਪਾਈ, ਉਹ ਤਾਂ ਹੋਰਨਾਂ ਜਗਿਆਸਾਂ ਨੂੰ ਵੀ ਪ੍ਰਭੂ ਦੇ ਨਾਲ ਮੇਲਣ ਦੀ ਸਿਖਾਏ ਸਹਾਇਤਾ ਕਰਦੇ ਹਨ।
ਸੇ ਹਰ ਕੇ ਚੋਰ ਵਿਮੁਖ ਮੁਖ ਕਾਲੇ,
ਕਹਿੰਦੇ ਜੀ ਫਿਰ ਬਣੂਗਾ ਕੀ ਉਹਨਾਂ ਦਾ, ਪੁੱਛਿਆ ਮਹਾਰਾਜ ਨੂੰ, ਤੇ ਗੁਰੂ ਸਾਹਿਬ ਕਹਿੰਦੇ ਉਹ ਮਨੁੱਖ ਹਰ ਪ੍ਰਭੂ ਦੇ ਚੋਰ ਨੇ, ਕਹਿੰਦੇ ਭਾਈ ਚੋਰਾਂ ਦੇ ਨਾਲ ਦੇਖ ਲਓ ਕੀ ਬਣਦੀ ਹੁੰਦੀ ਹੈ। ਦਰਗਾਹ ਦੇ ਵਿੱਚ ਜਿਵੇਂ ਚੋਰਾਂ ਨੂੰ ਲਿਜਾ ਕੇ ਥਾਣਿਆਂ ਦੇ ਵਿੱਚ ਕੁੱਟ ਪੈਂਦੀ ਹੈ, ਕਹਿੰਦੇ ਉੱਥੇ ਫਿਰ ਨਰਕਾਂ ਦੇ ਵਿੱਚ ਧਰਮਰਾਜ ਦੀ ਕਚਹਿਰੀ 'ਚ ਉਹਦੇ ਥਾਣੇ 'ਚ ਕੁੱਟ ਪਏਗੀ। ਸੇ ਹਰ ਕੇ ਚੋਰ, ਉਹ ਪ੍ਰਭੂ ਦੇ ਚੋਰ ਨੇ, ਤੇ ਤਸਕਰ ਜੋ ਨਾਮ ਨਾ ਲੈ ਬੈ ਬਾਸੈ ਕੋਟ ਪਚਾਸਾ, ਉਹ ਚਰਨ ਤੇ ਬੇ ਚੋਰ ਨੇ ਬੇਮੁੱਖ ਮੂੰਹ ਕਾਲੇ ਨੇ ਉਹਨਾਂ ਦੇ, ਨਿੰਦਕ ਆ ਮਾਥਾ ਆਈਆਂ ਹੂਹਾਂ ਕਾਲਾ, ਲੋਕ ਪ੍ਰਲੋਹ ਦੇ ਚ ਔਗਣਾ ਕਰਕੇ ਕਾਲੇ ਭਾਵ ਕਲੰਕਿਤ ਹੋ ਗਏ ਨੇ, ਕਲੰਕ ਦੇ ਸੰਯੁਗਤ ਹੁੰਦੇ ਹਨ।
ਜਿਨ ਗੁਰ ਕੀ ਪੈਜ ਨਾ ਪਾਏ,
ਭਾਈ ਜਿਨ੍ਹਾਂ ਨੂੰ ਗੁਰੂ ਦੀ ਪੈਜ ਪ੍ਰਤਿਸ਼ਠਾ ਗੁਰੂ ਦੀ ਸੋਭਾ ਤੇ ਉਹ ਉਚਾਰਨ ਕੀਤੀ ਪ੍ਰਤਿਗਿਆ ਪਾਏ ਭਾਉਂਦੀ ਨਹੀਂ ਹੈ, ਉਹਨਾਂ ਨੂੰ ਨਾਮ ਉਚਾਰਨ ਦੀ ਪ੍ਰਤਿਗਿਆ ਜਿਹੜੀ ਹੈ ਨਾ ਇਹ ਨਹੀਂ ਉਹਨਾਂ ਨੂੰ ਚੰਗੀ ਲੱਗਦੀ ਹੈ।
ਦਇਆ ਦਇਆ ਕਰ ਰੱਖ ਹਰ ਜੀਉ,
ਹੇ ਪ੍ਰਭੂ ਜੀ ਆਪਣੀ ਦਇਆ ਮਿਹਰ ਕਰਕੇ, ਆਪਣੀ ਦਇਆ ਮਿਹਰ ਕਰਕੇ ਸਾਨੂੰ ਰਾਖੋ ਰੱਖਣਾ ਕਰੋ, ਤਪ ਰਿਹਾ ਕਲਯੁਗ ਤਾਂ ਸਾਡੇ ਤੇ ਦਇਆ ਕਰੋ। ਜੈਨ ਦਇਆ ਆਕਰ, ਇਹ ਦਇਆ ਕਰ ਦੇ ਵਿੱਚੋਂ ਆਇਆ, ਵਿਆਕਰਨ ਦੇ ਅਨੁਸਾਰ ਇਹਦਾ ਅਰਥ ਕੱਢਿਆ ਜਾਂਦਾ ਹੈ। ਪਾਠ ਨਹੀਂ ਅੱਕਣ ਕਰਨਾ, ਦਇਆ ਕਰ ਇਹੀ ਪਾਠ ਕਰਨਾ ਹੈ। ਦਇਆ ਆਕਰ, ਆਕਰ ਨਾਮ ਹੁੰਦਾ ਖਾਣ ਦਾ, ਦਇਆ ਦੀ ਆਕਰ ਖਾਣ ਹੋ ਤੁਸੀਂ, ਜਿੱਥੋਂ ਚਾਂਦੀ ਨਿਕਲਦੀ ਹੈ ਉਹਨੂੰ ਚਾਂਦੀ ਦੀ ਖਾਣ, ਸੋਨਾ ਨਿਕਲਦਾ ਸੋਨੇ ਦੀ ਖਾਣ, ਪਾਣੀ ਨਿਕਲਦਾ ਪਾਣੀ ਦਾ ਭੰਡਾਰ, ਇਹੋ ਮਹਾਰਾਜ ਤੁਸੀਂ ਦਇਆ ਹੀ ਦਇਆ ਤੁਹਾਡੇ ਸਰੂਪ ਵਿੱਚ। ਇਹ ਹਰ ਜੀ ਆਪਣੀ ਮਹਾਰਾਜ ਕਿਰਪਾ ਕਰੋ, ਆਪਣੀ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਮਹਾਰਾਜ ਰੱਖੋ, ਰੱਖਣਾ ਕਰੋ। ਹੇ ਵਾਹਿਗੁਰੂ ਜੀ,
ਹਮ ਦੀਨ ਤੇਰੀ ਸਰਣਾਏ,
ਅਸੀਂ ਦੀਨ ਗਰੀਬ ਤੇਰੀ ਸਰਣਾਏ, ਸਰਣ ਵਿੱਚ ਆਏ ਹਾਂ ਜੀ।
ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ,
ਤੇ ਹਮ ਬਾਰਿਕ ਤੂੰ ਗੁਰ ਪਿਤਾ ਹੈ। ਮਤ ਦੇ ਸਮਝਾਏ ਮਹਾਰਾਜ, ਹੇ ਮੇਰੇ ਪ੍ਰਭੂ ਜੀ, ਹਮ ਅਸੀਂ ਤੇਰੇ ਬਾਰਿਕ ਬੱਚੇ ਹਾਂ, ਤੂੰ ਸਾਡਾ ਪਿਤਾ ਰੂਪ ਹੈ, ਆ ਮਹਾਰਾਜ ਕਿਰਪਾ ਕਰੋ। ਤੇ ਸਤਿਗੁਰੂ ਸਾਹਿਬ ਦੀ ਕਥਨ ਕਰਦੇ ਨੇ ਅੱਗੇ,
ਜਨ ਨਾਨਕ ਬਖਸ਼ ਮਿਲਾਏ,
ਸਤਿਗੁਰੂ ਜੀ ਕਥਨ ਕਰਦੇ ਸਾਨੂੰ ਜਨਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਓ, ਭੇਦ ਕਰ ਲੈਣਾ ਕਰੋ ਜੀ, ਸਾਡੇ ਗੁਨਾਹ ਮਾਫ਼ ਕਰ ਦਿਓ ਜੀ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ ਜੀ, ਇਹ ਬੇਨਤੀ ਹੈ।
ਰਾਮ ਕਲੀ ਮਹੱਲਾ ਚੌਥਾ,
ਰਾਮ ਕਲੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਅੱਗੇ ਕਿਰਪਾ ਕਰਦੇ ਹਨ।
ਹਰ ਕੇ ਸਖਾ ਸਾਧ ਜਨ ਨੀਕੇ,
ਹੇ ਭਾਈ ਹਰੀ ਪ੍ਰਭੂ ਦੇ ਸਖਾ ਮਿੱਤਰ ਨ ਕੌਣ ਸਾਧ ਸ੍ਰੇਸ਼ਟ ਮਹਾਤਮਾ ਜਨ ਨੀਕੇ ਚੰਗੇ ਹਨ ਹੋ,
ਤਿਨ ਉਪਰ ਹਾਥ ਵਤਾਵੇ,
ਕਿਉਂਕਿ ਤਿੰਨ ਉਹਨਾਂ ਦੇ ਉੱਪਰ ਪਰਮਾਤਮਾ ਆਪਣਾ ਹੱਥ ਬਤਾਵਾ, ਬਤਾਵਾ ਨਾ ਹੁੰਦਾ ਫੇਰਦਾ, ਬਤਾਵਾ ਦੱਸਣ ਦਾ ਨਾਮ ਵੀ ਹੁੰਦਾ, ਪੁਆਧ ਦੀ ਬੋਲੀ ਹੈ, ਬਤਾਵਾ ਇੱਥੇ ਫੇਰਨ ਤੋਂ ਭਾਵ ਹੈ, ਭਾਵ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਪਲੋਸਦਾ ਹੈ, ਜਿਵੇਂ ਬੱਚੇ ਦਾ ਪਿਆਰ ਦੇ ਨਾਲ ਬਜ਼ੁਰਗ ਸਿਰ ਪਲੋਸਦੇ ਹੈ। ਸੰਤ ਕੇ ਉਪਰ ਦੇ ਪ੍ਰਭਾਤ, ਸੰਤ ਕੇ ਸੰਗ ਰਹਿ ਦਿਨ ਰਾਤ, ਸੰਤਾਂ ਦੇ ਉੱਤੇ ਪਰਮੇਸ਼ਰ ਦਾ ਹੱਥ ਹੈ, ਕਿਰਪਾ ਰੂਪੀ ਹੱਥ।
ਗੁਰਮੁਖ ਸਾਧ ਸੀ ਪ੍ਰਭ ਪਾਏ,
ਉਹ ਗੁਰਮੁਖਤਾਈ ਵਾਲੇ ਸਾਧ ਮਹਾਤਮਾ ਜਨ ਪਰਮਾਤਮਾ ਨੂੰ ਚੰਗੇ ਲੱਗੇ ਹਨ।
ਕਰ ਕਿਰਪਾ ਆਪ ਮਿਲਾਵੇ,
ਇਸ ਕਰਕੇ ਜਿਨ੍ਹਾਂ ਉੱਪਰ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰ ਕਰਕੇ ਪ੍ਰਭੂ ਆਪ ਗੁਰਾਂ ਜਾਂ ਆਪਣੇ ਨਾਲ ਗੁਰਾਂ ਦੁਆਰਾ ਮਿਲਾਵਾ ਮਿਲਾ ਲੈਂਦਾ ਹੈ ਜਾਂ ਗੁਰਾਂ ਨਾਲ ਮਿਲਾ ਦਿੰਦਾ।
ਰਾਮ ਮੋਕੋ ਹਰ ਜਨ ਮੀਲ ਮਨ ਭਾਵੇ,
ਹੇ ਮੇਰੇ ਰਾਮ ਜੀ, ਹੇ ਮੇਰੇ ਪ੍ਰਭੂ ਜੀ, ਮੇਰੇ ਤਾਹੀਂ ਹਰ ਜਨ ਸੰਤ ਜਨਾਂ ਦੇ ਨਾਲ ਮੇਹ ਮੇਲਣਾ ਕਰ, ਉਹਨਾਂ ਦਾ ਮਿਲਾਪ ਹੀ ਮੇਰੇ ਮਨ ਹਿਰਦੇ ਭਾਵੇ ਪਾਉਂਦਾ ਚੰਗਾ ਲੱਗਦਾ ਹੈ।
ਅਮਯੋ ਅਮਯੋ ਹਰ ਰਸ ਹੈ ਮੀਠਾ,
ਹੇ ਹਰ ਪ੍ਰਭੂ ਸਾਰੇ ਅੰਮ੍ਰਿਤਾਂ ਵਿੱਚ ਤੇਰਾ ਨਾਮ ਰੂਪੀ ਅਮਿਓ ਅੰਮ੍ਰਿਤ ਰਸ ਇਹ ਮਿੱਠਾ ਮਿੱਠਾ ਹੈ, ਪਿਆਰਾ ਲੱਗਦਾ ਹੈ, ਇਸ ਕਰਕੇ ਐਸਾ ਜਿਹੜਾ ਤੇਰਾ ਨਾਮ ਹੈ ਇਹ ਮਹਾਰਾਜ ਬੜਾ ਮਿੱਠਾ ਲੈ। ਸੰਤ ਸੰਗ ਅੰਤਰ ਪ੍ਰਭੂ ਮਿੱਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਇਹ ਨਾਮ ਮਿੱਠਾ ਹੈ, ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ।
ਮਿਲ ਸੰਤ ਜਨਾ ਮੁਖ ਪਾਵੇ,
ਇਹ ਸੰਤ ਮਹਾਤਮਾ ਜਨਾਂ ਨਾਲ ਮਿਲ ਕੇ ਹੀ ਨਾਮ ਰਸ ਨੂੰ ਮੁੱਖ ਪਾਵੇ ਪਾਉਣਾ ਕਰੀਦਾ। ਹੁਣ ਦੇਖੋ ਜਿੰਨਾ ਮਰਜ਼ੀ ਵਧੀਆ ਮਿੱਠਾ ਹੋਵੇ ਉਹ ਹੱਥਾਂ ਨੂੰ ਲਾਉਣ ਦੇ ਨਾਲ ਤਾਂ ਨਹੀਂ ਮਿੱਠਾ ਲੱਗਣ ਲੱਗਦਾ ਵੀ ਮਿੱਠਾ, ਤੇ ਅੱਖਾਂ ਦੇ ਨਾਲ ਦੇਖੀ ਜਾਓ ਵੀ ਗੁੜ ਪਿਆ, ਸ਼ੱਕਰ ਪਈ ਹੈ, ਖੰਡ ਪਈ ਹੈ, ਪਤਾਸੇ ਪਏ, ਮਿਸਰੀ ਪਈ ਹੈ, ਮਿੱਠਾ ਤਾਂ ਨਹੀਂ ਲੱਗਦਾ। ਇਸ ਕਰਕੇ ਕੰਨਾਂ ਦੇ ਨਾਲ ਸੁਣੀ ਜਾਓ ਵੀ ਮਿਸਰੀ ਹੈ, ਗੁੜ ਹੈ, ਪੈਰ ਲਾ ਲਓ, ਹੱਥ ਲਾ ਲਓ, ਜਦੋਂ ਮੂੰਹ ਦੇ ਵਿੱਚ ਪਾਓ ਤਦੋਂ ਮਿੱਠਾ ਲੱਗੂ। ਨਾਮ ਵੀ ਜਦੋਂ ਰਸਨਾ ਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਨਾਮ ਰਸਨਾ ਤੇ ਆਏਗਾ ਫਿਰ ਮਿੱਠਾ ਪਿਆਰਾ ਲੱਗਣ, ਮਿੱਠੇ ਦਾ ਅਰਥ ਹੈ ਪਿਆਰਾ, ਪਿਆਰਾ ਲੱਗਣ ਲੱਗ ਜਾਂਦਾ ਹੈ। ਜਦੋਂ ਮੁੱਖ ਦੇ ਵਿੱਚ ਪਾਈ ਚੀਜ਼ ਜਿਵੇਂ ਪਿਆਰੀ ਮਿੱਠੀ ਲੱਗਦੀ ਹੈ, ਨਾਮ ਵੀ ਪਰਮਾਤਮਾ ਉਹਦੇ ਵਿੱਚ ਰਸ ਆਉਣ ਲੱਗ ਜਾਂਦਾ ਹੈ।
ਰਹਾਉ
ਅੱਗੇ ਸਤਾਈ ਦੇ ਕੇ ਕਹਿੰਦੇ ਹਨ ਜੀ,
ਹਰ ਕੇ ਲੋਗ ਰਾਮ ਜਨ ਊਤਮ,
ਫਿਰ ਬੋਲੇ ਜੀ,
ਹਰ ਕੇ ਲੋਗ ਰਾਮ ਜਨ ਊਤਮ,
ਹਰੀ ਪਰਮੇਸ਼ਰ ਦੇ ਜਿਹੜੇ ਹਰ ਪਰਮਾਤਮਾ ਦੇ ਲੋਕ ਜਾਣੀ ਰੱਬੀ ਲੋਕ ਜਿਨ੍ਹਾਂ ਨੂੰ ਕਹਿੰਦੇ ਹੈ ਸੰਤ ਜਨ, ਭਗਤ ਜਨ, ਰਾਮ ਪ੍ਰਭੂ ਦੇ ਜਨ ਸੇਵਕ ਜਾਂ ਹਰੀ ਦੇ ਲੋਕ ਪ੍ਰਕਾਸ਼ ਵਾਲੇ ਰਾਮ ਦੇ ਜਨ ਉੱਤਮ, ਉਹ ਸ੍ਰੇਸ਼ਟ ਹਨ ਜੀ।
ਮਿਲ ਉਤਮ ਪਦਵੀ ਪਾਵੇ,
ਉਹਨਾਂ ਨਾਲ ਮਿਲ ਕੇ ਜੀਵ ਉੱਤਮ ਸ੍ਰੇਸ਼ਟ ਬ੍ਰਹਮ ਗਿਆਨ ਦੀ ਪਦਵੀ ਨੂੰ ਪਾ ਲੈਂਦਾ ਹੈ।
ਹਮ ਹੋਵਤ ਚੇਰੀ ਦਾਸ ਦਾਸਨ ਕੀ,
ਜੋ ਦਾਸ ਦਾਸਨ ਸੇਵਕਾਂ ਦੇ ਸੇਵਕਨ, ਹਮ ਮੈਂ ਉਹਨਾਂ ਦੀ ਚੇਰੀ ਦਾਸੀ ਹੋਤ ਹੋਣਾ ਕਰਦੀ ਹਾਂ।
ਮੇਰਾ ਠਾਕੁਰ ਖੁਸ਼ੀ ਕਰਾਵੇ,
ਮੇਰਾ ਠਾਕੁਰ ਮਾਲਕ ਮੇਰੀ ਗਰੀਬੀ ਨਿਮਰਤਾ ਵੇਖ ਕੇ ਆਪਣੀ ਖੁਸ਼ੀ ਕਰਾਵੇ, ਕਰ ਦੇਵੇ ਮੇਰੇ ਤੇ, ਇਹ ਜੋਦੜੀ ਹੈ।
ਸੇਵਕ ਜਨ ਸੇਵਹਿ ਸੇਵਡ ਭਾਗੀ,
ਜਿਹੜੇ ਸੇਵਕ ਜਨ ਭਾਵਨਾ ਧਾਰ ਕੇ ਸੇਵਾ ਕਰਦੇ ਹੈ ਤੇ ਜਾਂ ਭਗਤੀ ਕਰਦੇ ਨੇ, ਉਹ ਵਡਭਾਗੀ ਵੱਡੇ ਭਾਗਾਂ ਵਾਲੇ ਜਾਣ ਲਓ ਉਹਨਾਂ ਨੂੰ
ਰਿਦ ਮਨ ਤਨ ਪ੍ਰੀਤ ਲਗਾਵੇ
ਰਿਦ ਹਿਰਦੇ ਵਿਚ ਮਨੋ ਪ੍ਰੀਤ ਪ੍ਰੀਤੀ ਲਗਾਵੇ ਲਗਾਉਣਾ ਕਰਦੇ ਹਨ
ਰਿਦ ਮਨ ਤਨ ਪ੍ਰੀਤ ਲਗਾਵੇ
ਉਹ ਆਪਣੇ ਰਿਦ ਹਿਰਦੇ ਵਿਚ ਮਨੋ ਤਨੋ ਪ੍ਰੀਤੀ ਪ੍ਰੀਤ ਲਗਾਵੇ ਲਗਾਉਣਾ ਕਰਦੇ ਹਨ ਜੀ
ਬਿਨ ਪ੍ਰੀਤੀ ਕਰਹਿ ਬਹੁ ਬਾਤਾਂ
ਜਿਹੜੇ ਲੋਕ ਪ੍ਰਭੂ ਦੀ ਪ੍ਰੀਤੀ ਤਾਂ ਹੈ ਨੀ ਪ੍ਰੀਤ ਤੋਂ ਬਿਨਾਂ ਸਨੇਹ ਨਹੀਂ ਹੈ ਰੱਬ ਦੇ ਨਾਲ ਬਗੈਰ ਉਹ ਤੋਂ ਅਨੇਕਾਂ ਤਰ੍ਹਾਂ ਦੀਆਂ ਬਾਤਾਂ ਗੱਲਾਂ ਕਥਾ ਕਹਾਣੀਆਂ ਲੋਕਾਂ ਨੂੰ ਸੁਣਾਉਂਦੇ ਹਨ ਤੇ ਪਰ ਆਪਣੀ ਅੰਦਰੋਂ ਪ੍ਰੀਤ ਨਹੀਂ ਮਨ ਨਹੀਂ ਪ੍ਰੀਤ ਮੁੱਖੋਂ ਘੱਟ ਲਾਭਤ ਹੈ ਐਸਾ ਉਹਨਾਂ ਦੀ ਹਾਲਤ ਹੈ
ਬਿਨ ਪ੍ਰੀਤੀ ਕਰਹਿ ਬਹੁ ਬਾਤਾਂ
ਜਿਹੜੇ ਲੋਕ ਪ੍ਰਭੂ ਦੀ ਪ੍ਰੀਤੀ ਪ੍ਰੀਤ ਤੋਂ ਬਿਨ ਬਗੈਰ ਹੀ ਬਹੁ ਅਨੇਕਾਂ ਤਰ੍ਹਾਂ ਦੀਆਂ ਬਾਤਾਂ ਗੱਲਾਂ ਕਰੇ ਕਰਦੇ ਆ ਪਰ ਅੰਦਰ ਪ੍ਰੀਤੀ ਨਹੀਂ ਉਹਨਾਂ ਦੀ ਬਾਬ ਦੱਸਦੇ ਨੇ
ਕੂੜ ਬੋਲ ਕੂੜੋ ਫਲ ਪਾਵੇ
ਕੂੜ ਝੂਠ ਬੋਲ ਕੇ ਉਹਦਾ ਕੂੜ ਝੂਠਾ ਹੀ ਫਲ ਪਾਵੇ ਪਾਉਣਾ ਕਰਦੇ ਨੇ ਝੂਠ ਦਾ ਫਲ ਕੀ ਹੈ ਸਜ਼ਾ ਹੈ ਧਰਮ ਰਾਜ ਦੇ ਦਰ ਦੇ ਉੱਤੇ ਤੇ ਝੂਠ ਦਾ ਫਲ ਕੇ ਜਿਹੜਾ ਇਹ ਪਾਪ ਕਰਮ ਪੈਦਾ ਕਰਦਾ ਪਾਪ ਕਰਮ ਦੀ ਫੇਰ ਸਜ਼ਾ ਹੈ
ਓਕੋ ਧਾਰ ਕਿਰਪਾ ਜਗ ਜੀਵਨ ਦਾਤੇ
ਜਗ ਦੇ ਜੀਵਨ ਰੂਪ ਦਾਤੇ ਦਾ ਤਾਰ ਪ੍ਰਭੂ ਮੇਰੇ ਤਾਈ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰ ਜੇ
ਹਰ ਸੰਤ ਪਗੀ ਲੈ ਪਾਵੇ
ਸਾਨੂੰ ਆਪਣੇ ਸੰਤ ਜਨਾਂ ਦੇ ਪਗੀ ਚਰਨੀ ਲੈ ਕੇ ਪਾਵੇ ਪਾਉਣਾ ਕਰ ਇਹਨੂੰ ਬਹੁਤਾ ਪੋਲਾ ਪਗੀ ਬਹੁਤਾ ਪੋਲਾ ਵੀ ਨੀ ਬੋਲਣਾ ਤੇ ਪੱਗੀ ਵੀ ਨੀ ਕਹਿਣਾ ਵੀ ਉਹ ਪੱਗ ਹੀ ਬਣ ਜਾਏ ਇਹਨੂੰ ਵਿਚਾਲਾ ਦਾ ਮੇਰ ਰੱਖਣਾ ਪੱਗੀ ਇਸ ਤਰ੍ਹਾਂ ਦਾ ਉਚਾਰਨ ਕਰਨਾ ਚਾਹੀਦਾ ਹਾਂਜੀ ਚਲੋ ਅੱਗੇ
ਹੋ ਕਾਟੋ ਕਾਟ ਬਾਡ ਸਿਰ ਰੱਖੋ
ਤੇ ਇਹ ਹੁਣ ਕਹਿ ਰਹੇ ਹੈ ਮਹਾਰਾਜ ਸਾਹਿਬ ਦੇਖੋ ਕਿਡੀ ਭਾਵਨਾ ਹੈ ਤੇ ਜਗਿਆਸੂ ਦੀ ਕਿੱਥੇ ਤੱਕ ਭਾਵਨਾ ਪਹੁੰਚ ਜਾਂਦੀ ਹੈ ਹੋ ਮੈਂ ਕਾਟੋ ਕੱਟਣ ਵਾਲਾ ਹੋ ਕੇ ਆਪਣੇ ਸਿਰ ਨੂੰ ਕਾਟ ਤੇ ਸਿਰ ਨੂੰ ਕਾਟ ਕੇ ਕੱਟਣ ਵਾਲਾ ਹੋ ਕੇ ਤੇ ਬਾਢ ਕੱਟ ਕੇ ਬਾਢ ਨਾਮ ਹੈ ਕੱਟ ਵੱਢ ਕੇ ਦੋ ਹੋ ਗਏ ਨਾ ਬਾਢ ਕਾਟ ਹੋ ਗਿਆ ਕੱਟ ਵੱਢ ਕੇ ਇਹਨਾਂ ਦੋਨਾਂ ਦਾ ਅਰਥ ਇਕੱਠਾ ਹੋ ਜਾਣਾ ਸਿਰ ਰੱਖੋ ਰੱਖਦਾ ਹਾਂ ਭਾਵ ਕੀ ਹੈ ਜੇ ਦੂਸਰੇ ਥੋੜੀ ਅਰਥ ਦੇ ਵਿੱਚ ਬਦਲਾਅ ਹੈ ਬਾਢ ਨਾਮ ਤਲਵਾਰ ਦਾ ਹੁੰਦੀ ਹੈ ਵੱਢਣ ਵਾਲੀ ਬਾਢ ਤਲਵਾਰ ਦੇ ਨਾਲ ਕੱਟਣ ਵਾਲਾ ਹੋ ਕੇ ਸਿਰ ਨੂੰ ਕੱਟ ਕੇ ਤੇ ਮੈਂ ਕਿੱਥੇ ਰੱਖਾਂ ਕਹਿੰਦੇ ਸੰਤਾਂ ਦੇ ਰਸਤੇ ਦੇ ਵਿੱਚ ਰੱਖਦਿਆਂ ਜਿਹਦੇ ਮੇਰੇ ਵੱਡੇ ਹੋਏ ਸਿਰ ਦੇ ਉੱਤੇ ਸੰਤਾਂ ਦੇ ਚਰਨ ਹੀ ਲੱਗ ਜਾਣ ਐਡੀ ਵੱਡੀ ਭਾਵਨਾ ਕੀਤੀ ਹੈ ਤੇ ਜਿਸ ਕਰਕੇ
ਜਿਤ ਨਾਨਕ ਸੰਤ ਚੜ ਆਵੇ
ਸਤਿਗੁਰੂ ਜੀ ਕਥਨ ਕਰਦੇ ਜਿਤ ਜਿਸ ਸਿਰ ਦੇ ਲੋਥ ਪਈ ਦੇ ਉੱਤੇ ਮੇਰੇ ਸੰਤ ਜਨ ਚੜ ਕੇ ਭਾਵ ਰਾਹ ਬਣਾ ਕੇ ਆਵੇ ਆ ਜਾਣ ਤਾਂ ਮੈਂ ਆਪਣਾ ਤਨ ਸਫਲਾ ਸਮਝਾਂਗਾ ਭਾਵ ਕਿ ਮੇਰੇ ਅੰਦਰ ਸੰਤ ਜਨਾਂ ਦੀ ਐਸੀ ਪ੍ਰੀਤੀ ਬਣੀ ਹੋਈ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇੱਕ ਪ੍ਰੇਮ ਦੀ ਭਾਵਨਾ ਹੈ ਹੁਣ ਵੀ ਸ਼ੰਕਾ ਹੁੰਦੀ ਹੈ ਕਹਿੰਦੇ ਜਦੋਂ ਸਿਰੇ ਵੱਢਿਆ ਗਿਆ ਤੇ ਫਿਰ ਉਹ ਕੀ ਲਾਭ ਹੋਇਆ ਸੰਤਾਂ ਦੇ ਮਿਲਣ ਦਾ ਉਹ ਭਗਤ ਕਬੀਰ ਸਾਹਿਬ ਜੀ ਨੇ ਵੀ ਜਿਵੇਂ ਬਚਨ ਕਹੇ ਤੇ ਭਾਈ ਗੁਰਦਾਸ ਸਾਹਿਬ ਨੇ ਵੀ ਕਹੀ ਹੈ ਮੇਰੀ ਖੱਲੋਂ ਮੌਜੜੇ ਗੁਰਸਿੱਖਾਂ ਨਹਾਉਂਦੇ ਮੇਰੇ ਚੰਮ ਦੀਆਂ ਜੁੱਤੀਆਂ ਬਣਾ ਕੇ ਗੁਰਸਿੱਖਾਂ ਦੇ ਪੈਰਾਂ ਚ ਪਾਈਆਂ ਜਾਣ ਮੈਂ ਸਮਝਾਂਗਾ ਮੇਰਾ ਤਨ ਸਫਲਾ ਹੋ ਗਿਆ ਇਹ ਭਾਵਨਾ ਹੈ ਤੇ ਇਹਦਾ ਫਿਰ ਦੂਸਰਾ ਅਰਥ ਇਹ ਵੀ ਹੈ ਕਿਉਂਕਿ ਜਿਹੜੇ ਸ਼ੰਕਾਵਾਦੀ ਹੈ ਉਹ ਅਜਿਹੀਆਂ ਸ਼ੰਕਾ ਕਰ ਲੈਂਦੇ ਹੈ ਤੇ ਉਹਦੇ ਵਾਸਤੇ ਫਿਰ ਦੁਬਾਰੇ ਬੋਲੋ ਜੀ ਇਹ
ਹੋ ਕਾਟੋ ਕਾਟ ਬਾੜ ਸਿਰ ਰੱਖੋ
ਇਸੇ ਪ੍ਰਕਾਰ ਗਿਆਨ ਰੂਪੀ ਬਾੜ ਤਲਵਾਰ ਦੇ ਨਾਲ ਕੱਟਣ ਵਾਲਾ ਹੋ ਕੇ ਆਪਣੇ ਅਗਿਆਨ ਹੰਕਾਰ ਰੂਪੀ ਸਿਰ ਨੂੰ ਵੱਢ ਕੇ ਰੱਖਣਾ ਕਰਾਂ ਹੰਕਾਰ ਦਾ ਵੱਢਣਾ ਅਗਿਆਨ ਦਾ ਵੱਢਣਾ ਸਿਰ ਦਾ ਵੱਢਣਾ ਹੈ ਫਿਰ ਇਸ ਹੰਕਾਰ ਦੀ ਨਿਵਿਰਤੀ ਨੂੰ ਵੇਖ ਕੇ
ਜਿਤ ਨਾਨਕ ਸੰਤ ਚੜ ਆਵੇ
ਫਿਰ ਇਹ ਹੰਕਾਰ ਦੀ ਨਿਵਿਰਤੀ ਨੂੰ ਵੇਖ ਕੇ ਮੇਰੇ ਹਿਰਦੇ ਵਿਚ ਵੇ ਸੰਤ ਪ੍ਰਭੂ ਇੱਥੇ ਸੰਤ ਪ੍ਰਭੂ ਨੂੰ ਕਹਿ ਦਿੱਤਾ ਪ੍ਰਭੂ ਨਾਮ ਚੜ ਆਵੇ ਉਹਦਾ ਪ੍ਰਭੂ ਦਾ ਨਾਮ ਚੜ ਆਵੇਗਾ ਭਾਵ ਮੇਰੀ ਸੁਰਤ ਵਿਚ ਨਾਮ ਚੜ ਜਾਏਗਾ ਕਹਿੰਦਾ ਫਲਾਣੇ ਨੂੰ ਨਸ਼ਾ ਚੜਿਆ ਹੋਇਆ ਹੈ ਫਲਾਣੇ ਨੂੰ ਮਸਤੀ ਚੜੀ ਹੋਈ ਹੈ ਐ ਨਾਮ ਚੜ ਜਾਵੇ ਅੰਦਰ ਭਾਵ ਵਸ ਜਾਵੇ ਤੇ ਇਸ ਕਰਕੇ ਇਹ ਭਾਵਨਾ ਕਹੀ ਹੈ ਜਿਹੜਾ ਸੰਤ ਸ਼ਬਦ ਹੈ ਇਹ ਗੁਰਸਿੱਖਾਂ ਲਈ ਵੀ ਵਰਤਿਆ ਸੰਤ ਸ਼ਬਦ ਹੈ ਜਿਹੜਾ ਤੇ ਇਹ ਸਾਸਿੰਘ ਜੀ ਆਮ ਨਾਮ ਜਪਣ ਵਾਲੇ ਸਤਯੁਗ ਤੋਂ ਲੈ ਕੇ ਜਿਵੇਂ ਸੰਤ ਪ੍ਰਹਿਲਾਦ ਕੀ ਪੈਜਨ ਰਾਖੀ ਸੰਤ ਸ਼ਬਦ ਪ੍ਰਹਿਲਾਦ ਭਗਤਾਂ ਵਾਸਤੇ ਵੀ ਵਰਤਿਆ ਸੰਤ ਸ਼ਬਦ ਪਰਮਾਤਮਾ ਵਾਸਤੇ ਵੀ ਵਰਤਿਆ
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਸਾ ਕਥਨ ਕੀਤਾ ਹੈ, ਸਮੇਂ ਸੰਤ ਪਰ ਹੋਤ ਸਹਾਈ ਤਾਂ ਤੇ ਸੰਖਿਆ ਸੰਤ ਸੁਣਾਏ। ਤੇ ਜਿਹੜਾ ਸੰਤ ਦੇ ਅੰਤ ਵੇਲੇ ਤੇ ਸਹਾਇਤਾ ਕਰਨ ਵਾਲਾ, ਨਾਮ ਜਪਣ ਵਾਲਾ ਨਾ ਸੰਤ, ਉਹ ਸੰਤ ਦੀ ਅੰਤ ਦੇ ਵੇਲੇ ਸਹਾਇਤਾ ਵੀ ਮੇਰਾ ਨਾਮ ਜਪਦਾ ਰਿਹਾ, ਉਹਦੇ ਸਹਾਇਤਾ ਕਰੇ ਕੌਣ? ਪਰਮਾਤਮਾ। ਤਾਂ ਤੇ ਰੱਬ ਦੀ ਸੰਖਿਆ ਸੰਤ ਸੁਣਾਈ, ਰੱਬ ਨੂੰ ਸੰਤ ਕਿਹਾ ਗਿਆ। ਤੋ ਇਸ ਕਰਕੇ ਸਾਧ ਸਿੰਘ ਜੀ ਗਰੀਬ ਨਿਵਾਸ ਸਤਿਗੁਰੂ ਅਕਾਲ ਪੁਰਖ ਨੂੰ ਸਾਧ ਸਿੰਘ ਜੀ ਐਸਾ ਸੰਤ ਕਿਹਾ ਹੈ। ਤੇ ਅੱਗੇ ਦੱਸਦੇ ਹਨ ਕਿ ਐਸਾ ਜੋ ਪਰਮੇਸ਼ਰ ਹੈ, ਕਹਿੰਦੇ ਉਹ ਫਿਰ ਵੇਖ ਕੇ ਨਾ ਵੀ ਹੰਕਾਰ ਦੀ ਨਿਵਰਤੀ, ਉਹਦਾ ਨਾਮ ਚੜ ਆਵੇ, ਸੁਰਤ ਵੀ ਚੜ ਆਉਂਦਾ ਹੈ।
ਰਾਮਕਲੀ ਮਹੱਲਾ ਚੌਥਾ।
ਰਾਮਕਲੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਪਾਵਨ ਸ਼ਬਦ ਹੈ ਜੀ।
ਜੀ ਵੱਡ ਭਾਗ ਹੋਵੇ ਵੱਡ ਮੇਰੇ,
ਇਹ ਭਾਈ ਜੇਕਰ ਵੱਡਿਆਂ ਤੋਂ ਵੱਡੇ ਸ੍ਰੇਸ਼ਟ ਭਾਗ ਲੇਖ ਕਰਮ ਹੋਵੇ ਹੋਣ,
ਜਨ ਮਿਲਦਿਆਂ ਢਿੱਲ ਨਾ ਲਾਈਏ।
ਮੈਂ ਵਾਹਿਗੁਰੂ ਦੇ ਜਨਾਂ ਨੂੰ ਮਿਲਦਿਆਂ ਢਿੱਲ ਦੇਰੀ ਨਾ ਲਾਈਏ, ਲਾਉਣਾ ਕਰੀਏ।
ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ,
ਹਰ ਪਰਮੇਸ਼ਰ ਦੇ ਜਨ ਸੇਵਕ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਕੁੰਟ ਕੁੰਡ ਨੀਕੇ ਸੁੰਦਰ ਸਰ ਸਰੋਵਰ ਬਣੇ ਹੋਏ ਹਨ।
ਵੱਡ ਭਾਗੀ ਤਿਤ ਨਾਵਾਈ ਹੈ,
ਇਹਨੂੰ ਭਾਈ ਨਾਵਾਈਐ ਭਾਰਾ ਬੋਲਣਾ, ਨਾਵਾਈਐ ਨਾ ਬਣ ਜਾਵੇ ਪਾਠ। ਵੱਡ ਭਾਗੀ ਵੱਡੇ ਭਾਗਾਂ ਕਰਕੇ ਉਹ ਤਿਤ ਤੇ ਸਰੋਵਰ ਚ ਨਾਵਾਈਐ ਤੇ ਨਾਈ ਦਾ ਹੈ ਭਾਗ। ਵੱਡੇ ਭਾਗਾਂ ਕਰਕੇ ਸੰਤ ਜਨਾਂ ਦੀ ਸੰਗਤ ਮਿਲ ਕੇ ਬ੍ਰਹਮਾਨੰਦ ਦੇ ਰਸ ਨੂੰ ਪ੍ਰਾਪਤ ਕਰੀਦਾ ਹੈ।
ਰਾਮ ਮੋਕੋ ਹਰ ਜਨ ਕਾਰ ਲਾਈਏ,
ਰਾਮ ਪ੍ਰਭੂ ਮੋਕੋ ਮੇਰੇ ਤਾਈ, ਹਰ ਜਨ ਸੰਤ ਜਨਾਂ ਦੀ ਕਾਰ ਟਹਿਲ ਵਿਚ ਲਾਈਏ, ਲਾਉਣਾ ਕਰੋ ਜੀ।
ਹੋ ਪਾਣੀ ਪੱਖਾ ਪੀਸੋ ਸੰਤ ਆਗੇ,
ਹੁਣ ਭਾਵਨਾ ਹੈ ਕਿ ਹੋ ਮੈਂ ਪਾਣੀ ਪੱਖਾ ਪੀਸੋ ਸੰਤ ਆਗੇ, ਹੇ ਪ੍ਰਭੂ ਹੋ ਮੈਂ ਸੰਤ ਜਨਾਂ ਦੀ ਸੇਵਾ ਵਿਚ ਪਾਣੀ ਢੋਵਾਂ, ਲੰਗਰ ਵਾਸਤੇ ਜਲ ਲਿਆਵਾਂ, ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਖੁਦ ਹੀ 12 ਸਾਲ ਪਾਣੀ ਦੀਆਂ ਗਾਗਰਾਂ ਢੋਹੀਆਂ, ਗਰਮੀ ਦੀ ਰੁੱਤ ਚ ਪੱਖਾ ਚਲਣਾ ਕਰਾਂ। ਤੇ ਇਸ ਤਰ੍ਹਾਂ ਸਾਧ ਸਿੰਘ ਜੀ ਕਿਹਾ ਵੀ ਥੋਂ ਪਾਣੀ ਪੱਖਾ ਪੀਸੋ ਸੰਤ ਆ ਗਏ। ਤੇ ਮਹਾਰਾਜ ਸਾਹਿਬ ਜੀ ਦੇ ਬੜੇ ਜੀਵਨ ਦੇ ਪ੍ਰਸੰਗ ਆਉਂਦੇ ਹੈ ਕਿ ਭਾਈ ਨਵਾਬ ਕਪੂਰ ਸਿੰਘ, ਉਹਨੂੰ ਨਵਾਬੀ ਉਹ ਪੱਖਾ ਫੇਰਨ ਕਰਕੇ ਮਿਲੀ ਖਾਲਸੇ ਨੇ ਦਿੱਤੀ। ਜਦੋਂ ਲਾਹੌਰ ਨੇ ਤਖ਼ਤ ਨੇ ਈਨ ਮੰਨ ਲਈ ਖਾਲਸੇ ਦੀ, ਉਹਨੇ ਕਿਹਾ ਜੀ ਤੁਸੀਂ ਆਹ ਰਾਜ ਦਾ ਟੁਕੜਾ ਲੈ ਲਓ ਵੀ, ਪਰ ਤੁਸੀਂ ਇਹ ਥੋੜਾ ਜਿਹਾ ਸਾਡੇ ਤੇ ਮਿਹਰਬਾਨੀ ਕਰੋ। ਖਾਲਸਾ ਕਹਿੰਦੇ ਨਹੀਂ, ਅਸੀਂ ਇਹਨਾਂ ਦਾ ਦਿੱਤਾ। ਉਹ ਕਹਿੰਦੇ ਰਾਜ ਥੋੜੀ ਤਾਂ ਈਨ ਮੰਨ ਰਹੇ ਨੇ, ਜਿਹਨੇ ਈਨ ਮੰਨ ਰਹੀ ਉਹਦੇ ਕੋਲੋਂ ਤਾਂ ਟੈਕਸ ਲੈਂਦੀ ਆ ਸਰਕਾਰ, ਤੁਸੀਂ ਸੱਚੀ ਸਰਕਾਰ ਹੋ। ਫਿਰ ਕਪੂਰਥਲੇ ਦੀ ਨਵਾਬੀ ਮਿਲੀ, ਕਹਿੰਦਾ ਨਵਾਬੀ ਤਾਂ ਮੈਂ ਲੈ ਲੈਣਾ ਖਾਲਸਾ ਤੁਹਾਡਾ ਹੁਕਮ ਮੰਨ ਕੇ, ਪਰ ਮੈਂ ਪੱਖਾ ਫੇਰਨ ਤੋਂ ਨਹੀਂ, ਪੱਖਾ ਚੱਲਦਾ ਰਹੂੰਗਾ, ਘੋੜਿਆਂ ਦੀ ਲਿੱਦ ਚੱਕਦਾ ਰਹੂੰਗਾ, ਇਹ ਪੱਖਾ ਫੇਰ ਕੇ ਨਵਾਬੀ ਮਿਲੀ ਹੈ। ਪਾਣੀ ਪੱਖਾ ਪਾਣੀ ਭਾਈ ਮੀਹੇ ਨੇ ਢੋਇਆ, ਧਮਧਾਨ ਸਾਹਿਬ ਦਾ ਬਚਨ ਹੈ, ਸਿਰ ਦੇ ਵਿੱਚ ਕਿਰਮ ਵੀ ਪੈ ਗਏ, ਇਤਿਹਾਸ ਦੇ ਜ਼ਿਕਰ ਹੈ। ਮਾਤਾ ਨਾਨਕੀ ਕਹਿਣ ਲੱਗੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਨਾਲ ਸੀ ਮਾਤਾ ਜੀ, ਕਹਿੰਦੀ ਪੁੱਤਰ ਤੂੰ ਆਪਣੇ ਸਿੱਖਾਂ ਦਾ ਖਿਆਲ ਨਹੀਂ ਰੱਖਦਾ, ਦੇਖ ਤੇਰੇ ਸਿੱਖ ਦਾ ਹਾਲ ਕੀ ਹੈ, ਉਹ ਕੀੜੇ ਡਿੱਗਣ ਚੱਕ ਕੇ ਉਹ ਵੀ ਸੱਚ ਪੈ ਜਾਓ ਭਲੇ ਹੋ, ਤੁਸੀਂ ਮਰ ਜਾਓਗੇ ਬਾਹਰ। ਮਾਤਾ ਜੀ ਦੇਖਦੇ ਸੀ, ਕਹਿੰਦੇ ਦੇਖ ਕੀ ਹਾਲ ਹੈ ਸਿੱਖ ਦਾ। ਕਹਿੰਦੇ ਮਾਤਾ ਜੀ ਮੈਂ ਤਾਂ ਇਹਦਾ ਭਲਾ ਹੀ ਕਰ ਰਿਹਾ। ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਮੀਹਾਂ ਤੈਨੂੰ ਹੁਣ ਬਖਸ਼ਾਂ ਹੋ ਗਿਆ ਧੁਰਾਂ ਤੋਂ। ਕਹਿੰਦੇ ਤੂੰ ਤਾਂ ਬਖਸ਼ਿਆ, ਤੂੰ ਤਾਂ ਅੱਗੇ ਬਖਸ਼ਾਉਣ ਵਾਲਾ ਵੀ ਹੋਇਆ, ਤੇਰੇ ਸਿਰ ਦੇ ਜਿੰਨੇ ਇਹ ਕੀੜੇ ਨ, ਕਹਿੰਦੇ ਸਾਰੇ ਹੁਣ ਮਨੁੱਖਾ ਜਨਮ ਧਾਰ ਕੇ ਤੇਰੇ ਸੇਵਕ ਬਣ ਕੇ ਮੁਕਤੀ ਨੂੰ ਪ੍ਰਾਪਤ ਹੋਣਗੇ ਵੀ। ਤੇ ਉਹ ਪੱਖੇ ਦੀ ਸੇਵਾ, ਪਾਣੀ ਢੋਣ ਦੀ ਸੇਵਾ ਸੀ, ਪਾਣੀ ਢੋਇਆ ਤੇ ਪੱਖਾ ਫੇਰਿਆ ਭਾਈ ਨਵਾਬ ਕਪੂਰ ਸਿੰਘ, ਪੀਸੋ ਸੰਤ। ਬਾਬਾ ਬਿਸ਼ਨ ਜੀ ਮਰਾਲੇ ਵਾਲੇ ਉਹ ਚੱਕੀ ਪੀਸ ਕੇ ਆਪ ਆਟਾ ਤਿਆਰ ਕਰਕੇ ਲੰਗਰ ਦੇ ਵਿੱਚ ਦਿਆ ਕਰਦੇ। ਤੇ ਇਸ ਕਰਕੇ ਸਾਧ ਸਿੰਘ ਜੀ ਕਹਿੰਦੇ ਐਸੀ ਕਿਰਪਾ ਕਰੋ, ਮੈਂ ਵੀ ਪਾਣੀ ਢੋਵਾਂ, ਪੱਖਾ ਫੇਰਾਂ, ਅੱਗੇ ਚੱਕੀਆਂ ਦੇ ਵਿੱਚ ਇਹ ਦਾਣੇ ਪੀਸੇ ਜਾਂਦੇ ਸੀ, ਸੰਤ ਆ ਗਏ, ਸ਼ਾਂਤ ਆਤਮਾ ਮਹਾਂਪੁਰਸ਼ਾਂ ਦੇ ਅੱਗੇ ਇਹ ਮੈਂ ਸੇਵਾ ਕਰਾਂ।
ਪਗ ਮਾਲ ਮਾਲ ਧੂਰ ਮੁਖ ਲਾਈਏ,
ਸੰਤ ਜਨਾਂ ਦੇ ਸੱਜੇ ਪਗ ਖੱਬੇ ਪੈਰ, ਪਗ ਪੈਰਾਂ ਨੂੰ ਮਲ ਮਲ ਕੇ ਧੋਵਾਂ, ਉਹਨਾਂ ਦੀ ਚਰਨ ਧੂੜ ਆਪਣੇ ਮੁਖ ਮੂੰਹ ਦੇ ਉੱਤੇ ਉੱਪਰ ਲਾਈਏ, ਲਾਉਣਾ ਕਰਾਂ। ਇਸੇ ਪ੍ਰਕਾਰ ਜੀ ਹੋ ਪਾਣੀ,
ਹੋ ਪਾਣੀ ਪੱਖਾ ਪੀਸੋ ਸੰਤ ਆਗੇ,
ਪ੍ਰੇਮ ਕਰਨ ਰੂਪੀ ਪਾਣੀ ਢੋਵਾਂ, ਪੱਖ ਲੈਣ ਰੂਪੀ ਪੱਖਾ ਫੇਰਾਂ, ਸਰਵਣ ਮਨ ਰੂਪੀ ਚੱਕੀ ਵਿੱਚ ਸੂਖਮ ਅਸਤੂਲ ਵਾਸ਼ਨਾਵਾਂ ਨੂੰ ਪੀਸ ਕੇ ਰੱਖ ਦਵਾਂ, ਤੇ ਇਉਂ ਸੰਤਾਂ ਦੇ ਆਗਿਆ ਦੇ ਵਿੱਚ ਚੱਲਾਂ। संत आग्या, संत की आग्या भी चलना, ते इस प्रकार आग्या भी चलना करा, फिर पापा रूपी जड़ी मैल है,
पाग माल माल तूर मुख लाई है,
पापा रूपी मल मैल नू मल मलन करके नाश करन वाली श्रद्धा रूपी धूड़ी अपने अंतश कर्म च लगाउणा करां,
रहाओ
असाई दे के फरमाउंदे है,
हर जन वड्डे वड्डे वड ऊचे,
हर जन प्रभु दे सेवक सब नालों वड्डे जीवन वाले हन, ओह वड्डे वड वड्डियां तो भी वड्डे ब्रह्मा आदिक तो भी ओ तां उच्चे हन, श्रेष्ठ जीवन वाले हन,
जो सतगुर मेल मिलाई है,
इते जो जेडे सतगुरां दे मेल विच मिलाई है मेल दिंदे ने, ए उनां दी समर्था है,
सतगुर जीवड अवर ना कोई,
अरे सतगुर जीवड दाता को नहीं, सब सुनियो लोक सवाया, सतगुरु जी वर्गा संसार विच होर कोई नहीं है, इस करके सब ते वड्डा सतगुर नानक जिन कल राखी मेरी, सतगुर जीवड अवर ना कोई, सतगुरु जीवड़ जिड्डा वड्डा संसार विच और होर कोई नहीं है,
मिल सतगुर पुरख ते आई है,
सतगुरु जी दे नाल मिल के अकार पुरख नूं ध्यौणा करिए, परमेश्वर वाहिगुरु दा सिमरन करिए, सतगुरु परमेश्वर दा स्वरूप है ना, ते ओला रख्या वै सरगुण स्वरूप धार के नाम जपाउंदे, जिवें गुरु नानक साहब ने बाबे तारे चार चक नौ खंड पृथ्वी सचा ढोआ इस प्रकार कहा है,
सतगुर शरण परे दिन पाया,
ते जेड़े भी सतगुरु दी शरण ओट विच पए न उन्होंने वाहिगुरु नूं पा लिया है,
मेरे ठाकुर लाज रखाई है,
मेरे ठाकुर मालिक नूं लाज लज्या रखाई है रखना कीती है,
एक अपने सुआई आए बह गुर आगे,
दूसरा पाई ओ भी है जेड़े अपने प्रयोजन दे लई आके सनमुख गुरां दे बह जांदे हन,
इक अपने सुआई आए बह गुर आगे,
इक अपने आप दे स्वाय प्रयोजन सोए प्रयोजन ही न होए, स्वाय प्रयोजन जेड़े लोग गुरु दे अगे सनमुख आके बह है बैठ जांदे हन,
ज्यों बगल समाध लगाई है,
बगला नेत्र बंद करके दिखाउंदा वी समाधि लाई है, पर मच्छियां फड़नियां हुंदियां ने, डंडियां फड़नियां हुंदियां ने शिकार वास्ते है, इस तरह दी पखंडी लोक भी करदे है दिखावा करना, ते ओ गुरसिख भी बगले दी तरह बगल समाधियां लाउण वाले जाणो सिखी नहीं है, ओ बगल समाध है समाध लगाईया लगाउणा करदे दिखाउंदे न कि असी बहुत सिखां वड्डे,
बगला काग नीच की संगत,
ते ओ जिहड़ा बगला एक वचन है पर ए बहु वचन दे नाल होऊगा अर्थ, ते एक बगले दी तां वात नहीं चाहे किन्नी बगले, बगला काग कां होवे बगला होवे इन्हां दी किन्नीओ गिणती होवे, उन्हां दी नीच पुरखां दी संगत है, ते उन्हां दी नीचां दी संगत यही है, उहदे विच फिर की करदे ने हो जाके,
जाए करंग बिखू मुख लाई है,
जिवें बगला अते कां करंग मुरदार, बगले दी नाए करंग मच्छियां डड्डियां आदि पास जाके बैठदे आ, जिवें नीच पुरख बिख ब्यो रूपी विशियां रूपी मुख लाइए लाउंदे आ, कां दी न्याई साहिब सिंह जी विशियां दी गंदगी चखदे आ, जदों कोई गंदगी खांदा है कां उहदा मूंह भी लिबड़ जांदा, इस करके जाए करंग फिर बोल दिया,
जाए करंग बिखू मुख लाइए,
ब्यो रूपी विशियां विच मुख लाइए लाउंदे आ, कां दी न्याई विशियां गंदगी चखदे आ, बगले दिने दंभी बन के ब्यो रूपी जेड़ी जड़ चेतन माया एदे ही प्रीति लाउंदे हन, तो जिस प्रकार वो गंदगी दे नाल कां दा मुंह लिबड़ जांदा है उन्हां दे भी भाई तन मन सारे विशां दी गंदगी नाल लिबड़ जांदे न,
नानक मेल मेल प्रभ संगत,
कथन करदे हे प्रभु जी सानू अपनी संगत च मेल, संगत दे मेल विच मेलना कर, जेड़े अपनी शरण विच तू मेले न उन्हां दी संगत च मेलना कर,
मिल संगत हंस कराईए,
जिस तरह संगत विच मिलन करके तत मिथ्या दे विवेचन करन वाले हंस रूप कराईया कर देना करो जी,
राम कली महला चौथा,
राम कली राजे दे चौथे पातशाह दा शब्द है जी,
सतगुर दया करो हर वेलो,
हे सतगुरु अपनी दया मेहर करो ते मेनू हर प्रभु दे नाल मेलो मेलना करो, क्योंकि हे वाहिगुरु
मेरे प्रीतम प्राण हर राया,
हे सतगुरु जी मैं समझ लिया राया राजा रूप हर प्रभु मेरे प्राणा दा प्रीतम प्यारा है, मेरे प्राणा दे प्रीतम राया प्रकाश रूप हरि प्रभु ਉਹ ਆਪਣੀ ਮਿਹਰ ਕਰਕੇ ਮੈਨੂੰ ਸਤਿਗੁਰੂ ਜੀ ਨਾਲ ਮਿਲਣਾ ਕਰੋ। ਇਹ ਬੇਨਤੀ ਹੈ, ਚਾਹੇ ਪਰਮੇਸ਼ਰ ਨੂੰ ਬੇਨਤੀ ਕਰੋ ਵੀ ਸਤਿਗੁਰੂ ਮਿਲ ਦਿਉ, ਚਾਹੇ ਸਤਿਗੁਰੂ ਨੂੰ ਬੇਨਤੀ ਕਰੋ ਵੀ ਵਾਹਿਗੁਰੂ ਨੂੰ ਮਿਲ ਦਿਉ। ਸਾਂਝੀ ਬੇਨਤੀ ਹੈ,
ਹਮ ਚੀਰੀ ਹੋਏ ਲੱਗੈ ਗੁਰ ਚਰਣੀ,
ਮੈਂ ਦਾਸੀ ਹੋ ਕਰਕੇ ਗੁਰਾਂ ਦੇ ਚਰਨੀ ਲੱਗਦੀ ਹਾਂ,
ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ,
ਜਿਸ ਗੁਰੂ ਨੇ ਮੈਨੂੰ ਸਾਰੇ ਮਾਰਗ ਰਸਤਿਆਂ ਦੇ ਵਿੱਚੋਂ ਹਰੇ ਭਰੇ ਕਰਨ ਵਾਲੇ ਪ੍ਰਭੂ ਦੀ ਭਗਤੀ ਸਹਿਤ ਗਿਆਨ ਦੇ ਪੰਥ ਰਸਤਾ ਦਿਖਾਉਣਾ ਕੀਤਾ ਹੈ।
ਰਾਮ ਮੈਂ ਹਰ ਹਰ ਨਾਮ ਮਨ ਪਾਇਆ,
ਰਾਮ ਹੇ ਭਾਈ ਮੈਨੂੰ ਤਾਂ ਪ੍ਰਭੂ ਦਾ ਹਰ ਹਰ ਨਾਮ ਮਨ ਹਿਰਦੇ ਚ ਪਾਇਆ, ਚੰਗਾ ਲੱਗਾ ਆਇਆ ਹੈ।
ਮੈਂ ਹਰ ਬਿਨ ਅਵਰ ਨਾ ਕੋਈ ਬੇਲੀ,
ਮੇਰਾ ਹਰ ਪ੍ਰਭੂ ਪਰਮੇਸ਼ਵਰ ਦੇ ਬਗੈਰ ਹੋਰ ਕੋਈ ਬੇਲੀ ਮਿੱਤਰੇ ਨਹੀਂ ਹੈ।
ਮੇਰਾ ਪਿਤਾ ਮਾਤਾ ਹਰ ਸਿਖਾਇਆ,
ਹਰ ਜੀ ਮਾਤਾ ਹਰ ਜੀ ਪਿਤਾ, ਉਹ ਪਰਮੇਸ਼ਰ ਹੀ ਸਾਡਾ ਮਾਤਾ ਪਿਤਾ ਦੀ ਨਿਆਈ ਹੈ, ਮਾਂ ਦੀ ਨਿਆਈ ਹੈ, ਬਾਪ ਦੀ ਨਿਆਈ ਹੈ। ਉਹ ਸਿਖਾਇਆ ਮਿੱਤਰਾਂ ਦੇ ਰੂਪ ਦੇ ਵਿੱਚ ਵੀ ਉਹੀ ਹੈ, ਸਿਖਾਇਆ ਸਹਾਇਤਾ ਕਰਨ ਵਾਲਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹਨ ਜੇ
ਮੇਰੇ ਇੱਕ ਖਿਨ ਪ੍ਰਾਨ ਨਾ ਰਹਿ ਬਿਨ ਪ੍ਰੀਤਮ,
ਪ੍ਰੀਤਮ ਪਿਆਰੇ ਪ੍ਰਭੂ ਗੁਰੂ ਤੋਂ ਬਿਨ ਬਗੈਰ ਇੱਕ ਖਿਨ ਮਾਤਰ ਵੀ ਮੇਰੇ ਪ੍ਰਾਨ ਨਹੀਂ ਰਹੇ ਹੈ ਰਹਿੰਦੇ, ਤੇ ਇਸ ਕਰਕੇ ਆਪ ਕਿਰਪਾ ਕਰੋ ਮਹਾਰਾਜ।
ਬਿਨ ਦੇਖੇ ਮਰਹਿ ਮੇਰੀ ਮਾਇਆ,
ਇਹ ਮੇਰੀ ਮਾਇਆ ਮੇਰੇ ਭਾਈ ਜਨੋ ਪ੍ਰਭੂ ਨੂੰ ਦੇਖੇ ਵੇਖਣ ਤੋਂ ਬਿਨ ਬਗੈਰ ਮੇਰਾ ਮਰੇ ਮਰ ਜਾਣਾ ਹੁੰਦਾ ਹੈ। ਮਰਨ ਬਿਸਰੰਗ ਗੋਬਿੰਦ ਹੈ, ਜੀਵਨ ਹਰ ਨਾਮ ਤੇ ਆਵਣਾ, ਭਾਵ ਚਿੱਤ ਆਤਮਕ ਵਿਆਕੁਲਤਾ ਹੋ ਜਾਂਦੀ ਹੈ ਮੈਨੂੰ।
ਧੰਨ ਧੰਨ ਵਡ ਭਾਗ ਗੁਰ ਸਰਣੀ ਆਏ,
ਤੇ ਹੇ ਭਾਈ ਉਹ ਧੰਨ ਧੰਨ ਧੰਤਾ ਦੇ ਯੋਗ ਵਡ ਭਾਗ ਵੱਡੇ ਕਰਮਾਂ ਵਾਲੇ ਹਨ ਜੋ ਗੁਰਾਂ ਦੀ ਸ਼ਰਨ ਵਿਚ ਆਏ ਹਨ।
ਹਰ ਗੁਰ ਮਿਲ ਦਰਸ਼ਨ ਪਾਇਆ,
ਉਹਨਾਂ ਨੇ ਗੁਰਾਂ ਦੀ ਸ਼ਰਨ ਚ ਮਿਲ ਕੇ ਹਰ ਪ੍ਰਭੂ ਦੇ ਦਰਸ਼ਨ ਦੀਦਾਰਾਂ ਨੂੰ ਪਾਉਣਾ ਕੀਤਾ ਹੈ।
ਮੈਂ ਅਵਰ ਨਾ ਕੋਈ ਸੂਝੈ ਬੂਝੈ,
ਮੈਨੂੰ ਹੋਰ ਤੇ ਵਾਹਿਗੁਰੂ ਤੋਂ ਬਿਨਾਂ ਅਵਰ ਕੋਈ ਨਾ ਸੁਝਦੈ, ਤੇ ਨਾ ਹੋਏ ਮੈਨੂੰ ਕੋਈ ਮੈਂ ਕਿਸੇ ਨੂੰ ਬੁਝਦਾ ਹਾਂ, ਹੋਰ ਸੋਝੀ ਨਹੀਂ ਹੈ, ਸੁਝਦਾ ਬੁਝਦਾ ਨਹੀਂ ਕੋਈ, ਦੂਰੀ ਬੋਲੀ ਹੈ, ਕਿਸੇ ਹੋਰ ਪ੍ਰਕਾਰ ਦੀ ਬੂਝੈ ਸਮਝਦਾ ਜਾਣਦਾ ਹੀ ਨਹੀਂ ਹਾਂ, ਸੁਝਦਾ ਹੀ ਨਹੀਂ ਮੈਨੂੰ ਕਿਸੇ ਜਾਣਦਾ ਹੀ ਨਹੀਂ ਹਾਂ। ਹਰੀ ਤੋਂ ਬਿਨਾਂ ਭੇਦਵਾਦ ਸੁਝਦਾ ਨਹੀਂ ਅਤੇ ਹੋਰ ਸਿੱਖਿਆ ਨੂੰ ਬੂਝੇ ਪੁੱਛਦਾ ਵੀ ਨਹੀਂ ਹਾਂ।
ਮਨ ਹਰ ਜਪ ਜਪੋ ਜਪਾਇਆ,
ਮੈਂ ਤਾਂ ਆਪਣੇ ਮਨ ਹਿਰਦੇ ਵਿੱਚ ਗੁਰਾਂ ਦਾ ਜਪਾਇਆ ਹੋਇਆ ਹਰ ਪਰਮੇਸ਼ਰ ਦਾ ਜਾਪ ਹੀ ਜਪੋ ਜਪਦਾ ਹਾਂ।
ਨਾਮਹੀਣ ਫਿਰਹਿ ਸੇ ਨਕਟੇ,
ਪਰਮਾਤਮਾ ਦੇ ਨਾਮਹੀਣ ਨਾਮ ਦੇ ਹੀਣੇ ਮਨੁੱਖ ਜਸ ਰੂਪੀ ਨਕਟੇ ਨੱਕ ਵੱਢੇ ਹੋਏ ਨੇ ਉਹਨਾਂ ਦੇ, ਇਹ ਨੱਕ ਤੋਂ ਕੱਟੇ ਫਿਰਿਆ ਫਿਰਦੇ ਨੇ, ਕਿਉਂ ਜਸ ਨਹੀਂ ਹੈ ਕਿਤੇ ਵੀ। ਇਸ ਕਰਕੇ
ਦਿਨ ਘਾਸ ਘਾਸ ਨੱਕ ਵਢਾਇਆ,
ਤੇ ਉਹ ਪਰਲੋਕ ਦੇ ਘਸ ਘਸ ਘਸਾ ਘਸਾ ਕੇ ਜਿਵੇਂ ਸ਼ਸਤਰ ਘਸਾ ਘਸਾ ਕੇ ਹੌਲੀ ਹੌਲੀ ਨੱਕ ਸਿੱਧਾ ਵੱਢੀਏ, ਉਹ ਆਪਣੇ ਜਸ ਰੂਪੀ ਨੱਕ ਵਢਾ ਲਿਆ ਉਹਨਾਂ ਨੇ, ਤੇ ਵਿਕਾਰਾਂ ਦੇ ਚ ਹੌਲੀ ਹੌਲੀ ਜਿਹੜਾ ਪ੍ਰਵਿਰਤ ਹੋਏ ਨੇ ਇਹ ਜਸ ਰੂਪੀ ਨੱਕ ਵਢਾ ਰਹੇ ਨੇ ਰੋਜ਼ ਹੀ, ਸਾਈਂ ਸਭ ਥਾਈ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ, ਫਿਰ ਉਹਨਾਂ ਨੂੰ ਹਰ ਥਾਂ ਤੇ ਬੇਇੱਜ਼ਤ ਕੀਤਾ ਜਾਂਦਾ ਹੈ ਲੋਕ ਪਰਲੋਕ ਵਿਚ।
ਮੋਕ ਜਗ ਜੀਵਨ ਜੀਵਾਲ ਲੈ ਸਵਾਮੀ,
ਇਹ ਜਗ ਦੇ ਜੀਵਨ, ਜਗ ਦੇ ਜੀਵਨ ਰੂਪ ਸਵਾਮੀ ਮਾਲਕ ਪ੍ਰਭੂ ਜੀ ਮੇਰੇ ਤਾਈ ਆਤਮਕ ਜੀਵਨ ਵਿਚ ਜੀਵਾਲ ਜਿਉਂਦਾ ਕਰ ਲੈਣਾ ਕਰ ਮੈਨੂੰ।
ਰਿਦ ਅੰਤਰ ਨਾਮ ਵਸਾਇਆ,
ਇਹਦੇ ਹਿਰਦੇ ਦੇ ਵਿਚ ਆਪਣਾ ਨਾਮ ਵਸਾਇਆ ਵਸਾਉਣਾ ਕਰ ਦਿਓ।
ਨਾਨਕ ਗੁਰੂ ਗੁਰੂ ਹੈ ਪੂਰਾ,
ਸਤਿਗੁਰੂ ਜੀ ਕਥਨ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਇਹ ਪੂਰਨ ਗੁਰੂ ਹੋਏ ਨੇ ਮੇਰੇ, ਪੂਰਾ ਪੂਰਨ ਗੁਰੂ ਹਨ। ਇਸ ਕਰਕੇ ਐਸੇ ਜਿਹੜੇ ਗੁਰੂ ਹਨ ਤਿੰਨ, ਹਾਂਜੀ ਬੋਲਦੇ,
ਮਿਲ ਸਤਿਗੁਰ ਨਾਮ ਧਿਆਇਆ,
ਇਹਨਾਂ ਸਤਿਗੁਰਾਂ ਦੇ ਨਾਲ ਮਿਲ ਕੇ ਅਨੇਕਾਂ ਗੁਰਸਿੱਖਾਂ ਨੇ ਨਾਮ ਧਿਆਇਆ, ਮੈਂ ਵੀ ਆਪਣੇ ਵੱਡੇ ਗੁਰੂ ਸਾਹਿਬਾਨਾਂ ਨੂੰ ਨਾਲ ਮਿਲ ਕੇ ਉਹਨਾਂ ਦੇ ਨਾਮ ਧਿਆਇਆ, ਸਿਮਰਿਆ, ਯਾਦ ਕੀਤਾ ਹੈ। ਜਿਨ੍ਹਾਂ ਨੇ ਸਤਿਗੁਰਾਂ ਨਾਲ ਮਿਲ ਕੇ ਤੇਰਾ ਨਾਮ ਆਰਾਧਨਾ ਕੀਤਾ ਹੈ, ਤੇ ਉਹ ਗੁਰੂ ਗੁਰੂ ਵੱਡਿਆਂ ਤੋਂ ਵੱਡੇ ਪੂਰਨ ਜੀਵਨ ਵਾਲੇ ਹੋ ਜਾਂਦੇ ਹਨ।
ਰਾਮ ਕਲੀ ਮਹੱਲਾ ਚੌਥਾ,
ਰਾਮ ਕਲੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਜੀ।
ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ,
ਸਤਿਗੁਰੂ ਵੱਡਾ ਵੱਡ ਵੱਡਿਆਂ ਤੋਂ ਵੀ ਵੱਡਾ ਤੇ ਪੂਰਨ ਪੁਰਖ ਦਾਤਾ, ਸਤਿਗੁਰ ਵੱਡੇ ਬਰਮਾ ਆਦਿ ਤੋਂ ਵੀ ਵੱਡਾ ਅਕਾਲ ਪੁਰਖ, ਤੇ ਉਹਦਾ ਰੂਪ ਨਾ ਗੁਰੂ ਨਾਨਕ ਸਾਹਿਬ ਉਹ ਵੱਡਿਆਂ ਤੋਂ ਵੱਡੇ ਨੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਉਹ ਸਾਰਿਆਂ ਤੋਂ ਵੱਡੇ ਹਨ
ਜਿਤ ਮਿਲਿਆ ਹਰ ਉਰ ਧਾਰੇ
ਜਿਨ੍ਹਾਂ ਨੂੰ ਮਿਲ ਕੇ ਵਾਹਿਗੁਰੂ ਹਿਰਦੇ ਧਾਰਨ ਕੀਤਾ ਕਿਉਂ ਅਕਾਲ ਪੁਰਖ ਦਾ ਰੂਪ ਨਾਮ ਤੇ ਗਿਆਨ ਦੇ ਦਾਤਾ ਦਾਤਾਂ ਦੇਣ ਵਾਲੇ ਨੇ ਜਿਸ ਕਰਕੇ ਜਿਨ੍ਹਾਂ ਨੂੰ ਮਿਲਣ ਕਰਕੇ ਜੀਵ ਹਰ ਪਰਮਾਤਮਾ ਦੇ ਨਾਮ ਨੂੰ ਆਪਣੇ ਉਰ ਹਿਰਦੇ ਵਿਚ ਧਾਰੇ ਧਾਰਨ ਕਰ ਲੈਂਦਾ ਵਸਾ ਲੈਂਦਾ ਹੈ
ਜੀਵ ਦਾਨ ਗੁਰ ਪੂਰੈ ਦੀਆ
ਪੂਰਨ ਗੁਰਾਂ ਨੇ ਜੀਵਨ ਮੁਕਤੀ ਦਾ ਦਾਨ ਦੀਆ ਦੇਣਾ ਕੀਤਾ ਹੈ
ਹਰ ਅੰਮ੍ਰਿਤ ਨਾਮ ਸੰਹਾਰੇ
ਜਿਹੜਾ ਸੰਹਾਰੇ ਪਾਠ ਹੈ ਦੇਖੋ ਬਈ ਹਲੰਤ ਜਿਹਦੇ ਕੋਲ ਨਹੀਂ ਹੈ ਉਹ ਦੱਸੋ ਜਿਹਦੇ ਕੋਲ ਹੈ ਉਹ ਵੀ ਦੱਸ ਹੈਗੀ ਹੈ ਨਹੀਂ ਹੈ ਤੁਹਾਡੇ ਕੋਲ ਹੈਗੀ ਇਹ ਭਾਈ ਇੱਥੇ ਹਲੰਤ ਚਾਹੀਦੀ ਹੈ ਇਸ ਕਰਕੇ ਇਹ ਚੰਗਾ ਇਸ ਤਰ੍ਹਾਂ ਨਿਰਣਾ ਕੀਤਾ ਗਿਆ ਇਹਦੀ ਵਿਚਾਰ ਕਰ ਲਈ ਗਈ ਸੀ ਵੀ ਇੱਥੇ ਸੰਹਾਰੇ ਪਾਠ ਹੀ ਚਾਹੀਦਾ ਹੈ ਹਲੰਤ ਚਾਹੀਦੀ ਹੈ ਇੱਥੇ ਇਹ ਛਪਣ ਤੋਂ ਰਹਿ ਗਈ ਹੈ ਇਸ ਕਰਕੇ ਜਿਨ੍ਹਾਂ ਦੇ ਥਾਂ ਤੇ ਛਪੀ ਹੈ ਠੀਕ ਹੈ ਪਰ ਇਹਨੂੰ ਇਸ ਤਰ੍ਹਾਂ ਸੁੱਧ ਜਾਣਨਾ ਸੰਥਿਆ ਪਕਾਉਣ ਵੇਲੇ ਦਾ ਧਿਆਨ ਰੱਖਿਆ ਜਾਵੇ ਹਰ ਅੰਮ੍ਰਿਤ ਨਾਮ ਸੰਹਾਰੇ ਐਸਾ ਹੀ ਕਹਿਣਾ ਅਸੀਂ ਅੰਮ੍ਰਿਤ ਨਾਮ ਨੂੰ ਸੰਹਾਰੇ ਯਾਦ ਕਰਦੇ ਹਾਂ
ਹਰ ਅੰਮ੍ਰਿਤ ਨਾਮ ਸੰਹਾਰੇ
ਤੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਅੰਮ੍ਰਿਤ ਨਾਮ ਨੂੰ ਸੰਹਾਰੇ ਯਾਦ ਕਰਦੇ ਹਾਂ ਜੇ
ਰਾਮ ਗੁਰ ਹਰ ਹਰ ਨਾਮ ਕੰਠ ਧਾਰੇ
ਰਾਮ ਹੇ ਭਾਈ ਗੁਰਾਂ ਨੇ ਹਰ ਹਰੇ ਪਰੇ ਕਰਨ ਵਾਲੇ ਹਰ ਪਰਮਾਤਮਾ ਦਾ ਨਾਮ ਸਾਡੇ ਕੰਠ ਗਲ ਵਿਚ ਧਾਰੇ ਧਾਰਨ ਕਰਵਾ ਦਿੱਤਾ ਇਹ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਹੈ ਭਾਵ ਵੈਖਰੀ ਤੇ ਮੱਧਵਾਂ ਅਵਸਥਾ ਵਿਚ ਨਾਮ ਨੂੰ ਪਹੁੰਚਾ ਦਿੱਤਾ ਹੈ
ਗੁਰਮੁਖ ਕਥਾ ਸੁਣੀ ਮਨ ਭਾਈ
ਇਹ ਸਤਿਗੁਰਾਂ ਦੀ ਕਥਾ ਸੁਣੀ ਹੈ ਤੇ ਗੁਰਾਂ ਦੁਆਰਾ ਅਸੀਂ ਹਰ ਹਰ ਨਾਮ ਜਿਹੜਾ ਕੰਠ ਹੀ ਧਾਰਨ ਕੀਤਾ ਪਰੋ ਕੇ ਰੱਖਿਆ ਬਿਨ ਤਾਂ ਕੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਬਨਾ ਤੇ ਇਸ ਕਰਕੇ ਫਿਰ ਗੁਰਮੁਖ ਕਥਾ ਸੁਣੀ ਮਨ ਭਾਈ ਗੁਰਮੁਖਾਂ ਦੁਆਰਾ ਮੁਖੀ ਗੁਰਾਂ ਦੁਆਰਾ ਪ੍ਰਭ ਦੀ ਸਰੂਪ ਲੱਖਣਾ ਵਾਲੀ ਤਟਸਥੀ ਲੱਖਣਾ ਵਾਲੀ ਕਥਾ ਸੁਣੀ ਹੈ ਸੁਣਨਾ ਕੀਤੀ ਹੈ ਜੋ ਸਾਡੇ ਮਨ ਨੂੰ ਭਾਗ ਹੀ ਚੰਗੀ ਲੱਗੀ ਹੈ
ਧੰਨ ਧੰਨ ਵੱਡ ਭਾਗ ਹਮਾਰੇ
ਇਸ ਕਰਕੇ ਹਮਾਰੇ ਸਾਡੇ ਭਾਗ ਲੇਖ ਤੇ ਉਹ ਕਰਮਨ ਜਿਹੜੇ ਵੱਡ ਵੱਡੇ ਧੰਨ ਧੰਨ ਧੰਤਾ ਦੇ ਯੋਗ ਹੋ ਗਏ ਹਨ ਇਹ ਲੋਕ ਦੇ ਧੰਤਾ ਦੇ ਉਹ ਕਰਮ ਤੇ ਪ੍ਰਲੋਕ ਦੇ ਵਿਚ ਵੀ ਜਿੱਥੇ ਸੁਭਾ ਮਿਲਦੀ ਹੈ ਧੰਤਾ ਦੇ ਯੋਗ ਉਹ ਧਨ ਕਰਮ ਹੋ ਗਏ
ਰਹਾਓ
ਸਤਾਈ ਦੇ ਕੇ ਫਰਮਾਉਂਦੇ ਆ ਜੇ
ਕੋਟ ਕੋਟ ਤੇਤੀਸ ਧਿਆਵ ਹੈ
ਕੋਟ ਤੇਤੀਸ ਤੇਤੀ ਕਰੋੜ ਦੇਵਤੇ ਜਿਹੜੇ ਅਣਜਾਣ ਸੰਗਿਆ ਵਾਲੇ ਬ੍ਰਹਮ ਦੇ ਸੰਕਲਪ ਨਾਲ ਪੈਦਾ ਹੋਏ ਤੇ ਉਹ ਕਰੋੜ ਜਾਂ ਉਹ ਤੋਂ ਬਿਨਾਂ ਹੋਰ ਕੋਟ ਕਰੋੜਾਂ ਵਾਰ ਤੇਤੀ ਕਰੋੜ ਦੇਵਤੇ ਤੇ ਕਰੋੜਾਂ ਰਿਸ਼ੀ ਮੁਨੀ ਉਹ ਪ੍ਰਭੂ ਨੂੰ ਧਿਆਵ ਹੈ ਰਾਤ ਦਿਨ ਉਹ ਰਾਤ ਦਿਨ ਆਰਾਧਨ ਕਰਨ ਦੇ ਵਿਚ ਲੱਗੇ ਹੋਏ ਹਨ ਪਰ
ਤਾਕਾ ਅੰਤ ਨਾ ਪਾਵਹਿ ਪਾਰੇ
ਪਰ ਤਾਂ ਵੀ ਉਸ ਪ੍ਰਭੂ ਦਾ ਪਾਰੇ ਪਾਰਾ ਵਾਰ ਪਾਰ ਉਤਾਰ ਦਾ ਉਹਦਾ ਅੰਤ ਅਖੀਰ ਨਹੀਂ ਪਾ ਸਕੇ ਅੰਤ ਨਹੀਂ ਕੋਈ ਪਾ ਸਕੇ ਉਹ ਬੇਅੰਤ ਹੈ
ਹਿਰਦੈ ਕਾਮ ਕਾਮਨੀ ਮੰਗ ਹੈ
ਹਿਰਦੇ ਵਿਚ ਕਾਮਨਾ ਜਾਂ ਕਾਮ ਵਾਸ਼ਨਾ ਬਸੀ ਹੋਣ ਕਰਕੇ ਕਾਮਨੀ ਇਸਤਰੀ ਮੰਗ ਹੈ ਮੰਗਦੇ ਹੈ ਤੇ ਉਹ ਇਸ ਕਰਕੇ ਰਿੱਧ ਮੰਗ ਹੈ ਰਿਸ਼ੀ ਮੁਨੀ ਜੰਗਲਾਂ ਦੇ ਵਿੱਚ ਤਾਂ ਚਲੇ ਗਏ ਪਰ ਇੱਛਾ ਇਹ ਉਹਨਾਂ ਦੀ ਫੇਰ ਬਿਨਾਂ ਮਰੀ ਸਿੰਘੀ ਰਿਖੀ ਵਰਗਿਆਂ ਦਾ ਦੇਖੋ ਕੀ ਹਾਲ ਹੋਇਆ ਪ੍ਰਬੋਧ ਚੰਦਰ ਨਾਟਕ ਦੇ ਅੰਦਰ ਪੁਰਾਣਾ ਦੇ ਅੰਦਰ ਬੜੀਆਂ ਸਾਖੀਆਂ ਇਹਨਾਂ ਦੀਆਂ
ਰਿੱਧ ਮੰਗ ਹੈ ਹੱਥ ਪਸਾਰੇ
ਹੱਥ ਫੈਲਾ ਫੈਲਾ ਕੇ ਰਿੱਧੀਆਂ ਮੰਗਦੇ ਸ਼ਕਤੀਆਂ ਆ ਜਾਣ ਲੋਕਾਂ ਨੂੰ ਦਿਖਾ ਕੇ ਚੇਲੇ ਚੇਲੀਆਂ ਬਣਾਈਏ ਇਉਂ ਫਿਰ ਇੱਥੇ ਕੇ ਖੜੇ ਨੇ ਉਹ ਵੀ ਰਿੱਧ ਸਿਧਾਵਰਾ ਸਾਧ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਇੱਥੇ ਅੜਕ ਗਏ ਚੱਲ ਇੱਥੇ ਹਰ ਮਿਲਣ ਕੋ ਵਿਚੇ ਅੜਕੇ ਉਚੀਤ ਹੋ ਗਿਆ ਹੈ
ਹਰ ਜਸ ਜਪ ਜਪ ਵੱਡਾ ਅਡੇਰਾ
ਜੋ ਹਰ ਪਰਮਾਤਮਾ ਦੇ ਜਸ ਕੀਰਤਨ ਦੇ ਜਪ ਜਾਪ ਨੂੰ ਜਪ ਜਪਦਾ ਹੈ ਉਹ ਵੱਡਾ ਵਡੇਰਾ ਵੱਡਿਆਂ ਤੋਂ ਵੀ ਵੱਡਾ ਹੈ ਹਰੀ ਦਾ ਜਸ ਹੀ ਸਾਰਿਆਂ ਵੱਡਿਆਂ ਤੋਂ ਵੱਡਾ ਹੈ ਉਸ ਨੂੰ ਜਪਣ ਵਾਲਾ ਜੋ ਜਪਣ ਕਰਦਾ ਹੈ ਉਹਨੂੰ ਜਪਣ ਕਰੋ ਜਿਹੜਾ ਸਾਰਿਆਂ ਤੋਂ ਵੱਡਾ ਜਪਨ ਕਰੋ ਉਸ ਦਾ ਜਾਪ ਕਰੋ ਇਹ ਹੁਕਮ ਕੀਤਾ ਮਹਾਰਾਜ ਨੇ
ਗੁਰਮੁਖ ਰੱਖੋ ਉਰ ਧਾਰੇ
ਅਸੀਂ ਗੁਰਮੁਖ ਬਣ ਕੇ ਜਾਂ ਗੁਰਾਂ ਦੁਆਰਾ ਉਸ ਹਰੀ ਵਾਹਿਗੁਰੂ ਦੇ ਜਸ ਨਾਮ ਨੂੰ ਆਪਣੇ ਉਰ ਹਿਰਦੇ ਵਿਚ ਧਾਰੇ ਧਾਰਨ ਕਰਕੇ ਰੱਖਦੇ ਹਾਂ
ਜੇ ਵੱਡ ਭਾਗ ਹੋਵੇ ਤਾਂ ਜਪੀਏ
ਜੇਕਰ ਬਹੁਤ ਵੱਡ ਭਾਗ ਵੱਡੇ ਕਰਮ ਹੋਵੇ ਹੋਣ ਤਾਂ ਹੀ ਪ੍ਰਭੂ ਦਾ ਨਾਮ ਜਪੀਆ ਜਪੀਦਾ ਹੈ
ਹਰ ਭਉ ਜਲ ਪਾਰ ਉਤਾਰੀ
ਜੋ ਜਪਦਾ ਉਸ ਨੂੰ ਭੈਦਾਇਕ ਸੰਸਾਰ ਸੰਬੰਧ ਤੋਂ ਪਾਰ ਕਰ ਦਿੰਦਾ ਨਾਮ।
ਹਰ ਭੌਜਲ ਪਾਰ ਉਤਾਰੀ,
ਤੇ ਇਸ ਕਰਕੇ ਵੀ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਹਰ ਭੌਜਲ ਪਾਰ ਉਤਾਰੇ, ਤੇ ਉਹ ਪਰਮੇਸ਼ਰ ਹਰ ਪ੍ਰਭੂ ਜੀ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦਾ ਹੈ। ਪੈਦਾਇਕ ਸੰਸਾਰ ਸਮੁੰਦਰ ਹੈ, ਹਰੀ ਵਾਹਿਗੁਰੂ ਪਾਰ ਉਤਾਰ ਦਿੰਦਾ, ਉਹਦੇ ਨਾਮ ਦੀ ਸ਼ਕਤੀ ਹੈ।
ਹਰ ਜਨ ਨਿਕਟ ਨਿਕਟ ਹਰ ਜਨ ਹੈ,
ਹਰ ਜਨ ਪ੍ਰਭੂ ਦੇ ਸੇਵਕਾਂ ਦੇ ਨਿਕਟ ਨੇੜੇ ਵਸਦਾ, ਤੇ ਹਰ ਜਨ ਪ੍ਰਭੂ ਸੇਵਕਾਂ ਦੇ ਨਿਕਟ ਨੇੜੇ ਵਸਦਾ, ਹਰ ਜਨ ਸੇਵਕ ਹਰੀ ਦੇ ਨਿਕਟ ਨੇੜੇ ਵਸਦੇ ਹੈ। ਇੱਕੋ ਗੱਲ ਦੋ ਵਾਰ ਤਾਂ ਕਹੀ ਹੈ ਨਾ, ਕਿਉਂਕਿ ਹਰ ਜਨ ਜਿਹੜੇ ਹਨ,
ਹਰ ਰਾਖੈ ਕੰਠ ਜਨ ਧਾਰੇ,
ਕਿਉਂਕਿ ਜਨ ਸੇਵਕ ਜਿਹੜੇ ਹਰ ਪ੍ਰਭੂ ਨੂੰ ਆਪਣੇ ਕੰਠ ਭਾਵ ਹਿਰਦੇ ਨਾਲ ਧਾਰੇ ਧਾਰਨ ਕਰਕੇ ਰੱਖੇ ਰੱਖਦੇ ਹੈ, ਪ੍ਰਭੂ ਆਪਣੇ ਜਨਾਂ ਨੂੰ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਦੇ ਵਿੱਚ ਧਾਰਨ ਕਰਕੇ ਰੱਖਦਾ ਹੈ।
ਨਾਨਕ ਪਿਤਾ ਮਾਤਾ ਹੈ ਹਰ ਪ੍ਰਭ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਹਰ ਹਰੇ ਭਰੇ ਕਰਨ ਵਾਲਾ ਪ੍ਰਭ ਪਰਮਾਤਮਾ ਹੀ ਸਾਡਾ ਪਿਤਾ ਮਾਤਾ ਮਾਂ ਬਾਪ ਦੀ ਨਿਆਈ ਹੈ, ਤੇ ਉਹ ਪਿਤਾ ਦੀ ਨਿਆਈ ਵੀ ਹੈ, ਮਾਤਾ ਦੀ ਨਿਆਈ ਵੀ ਹੈ, ਸਪ੍ਰਭੁ ਪਰਮੇਸ਼ਰ ਅਸੀਂ ਸਾਰੇ।
ਹਮ ਬਾਰਿਕ ਹਰ ਪ੍ਰਤ ਪਾਰੇ,
ਅਸੀਂ ਉਸਦੇ ਬਾਰਕ ਬੱਚੇ ਹਾਂ, ਹਰ ਪ੍ਰਭੂ ਆਪ ਹੀ ਸਾਡੇ ਤਾਈਂ ਪ੍ਰਤ ਪਾਰੇ ਪਾਲਣਾ ਕਰਦਾ ਹੈ। ਇਹਦੇ ਵਿੱਚ ਸਾਧ ਸਿੰਘ ਜੀ ਇੱਥੇ ਜਿਹੜਾ ਚਾਰ ਅੰਕ ਹੈ, ਛੇ ਅੰਕ ਹੈ, ਅਠਾਰਾਂ ਅੰਕ ਹੈ, ਇਹਨਾਂ ਦਾ ਭਾਵ ਇਹ ਹੈ ਸ਼ਬਦ ਦੇ ਜਿਹੜੇ ਚਾਰ ਪਦ ਨੇ, ਚਾਰ ਤਾਂ ਇਸ ਕਰਕੇ ਲੱਗਿਆ ਹੋਇਆ, ਇਹਦੇ ਚ ਛੇ ਸ਼ਬਦ ਜਿਹੜੇ ਗੁਰੂ ਰਾਮਦਾਸ ਜੀ ਦੇ ਛੇ ਸ਼ਬਦ ਆਏ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਨੇ ਗਿਆਰਾਂ ਸ਼ਬਦ ਆਏ ਹੈ, ਸ੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸ਼ਬਦ ਆਇਆ, ਸ੍ਰੀ ਗੁਰੂ ਰਾਮਦਾਸ ਜੀ ਦੇ ਛੇ ਸ਼ਬਦ ਨੇ, ਇਹ ਇਹਨਾਂ ਦਾ ਸਾਰਿਆਂ ਦਾ ਜਦੋਂ ਜੋੜ ਕਰਦੇ ਆਪਾਂ ਗਿਆਰਾਂ ਇੱਕ ਛੇ ਇਹਦਾ ਅਠਾਰਾਂ ਹੀ ਬਣਦਾ ਫਿਰ, ਇਸ ਕਰਕੇ ਇਹ ਅਠਾਰਾਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗਿਆਰਾਂ ਸ਼ਬਦ ਆਏ ਹਨ, ਤੇ ਇਸ ਕਰਕੇ ਇਹ ਸਾਰੇ ਸ਼ਬਦਾਂ ਜੋੜ ਜਿਹੜਾ ਆ ਗਿਆ ਅਠਾਰਾਂ। ਹੁਣ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ। ਹਾਂਜੀ ਬੋਲੋ।
ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਪਹਿਲਾ,
ਰਾਮ ਕਲੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਆ, ਰਾਗ ਦੇ ਪਹਿਲੇ ਸੁਰਤਾਲ ਦੇ ਅੰਦਰ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਐਸਾ ਪਰਮੇਸ਼ਰ ਮਿਲਦਾ ਕਿਵੇਂ? ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਮਿਲਦਾ ਹੈ।
ਕਿਰਪਾ ਕਰੋ ਦੀਨ ਕੇ ਦਾਤੇ,
ਹੇ ਦੀਨ ਗਰੀਬਾਂ ਦੇ ਦਾਤੇ, ਦਾਤਾਂ ਦੇਣ ਵਾਲੇ ਗਰੀਬਾਂ ਨੂੰ ਮੇਰੇ ਉੱਪਰ ਵੀ ਕਿਰਪਾ ਮਿਹਰ ਕਰੋ ਜੀ।
ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ,
ਤੇ ਗੁਣ ਤਾਂ ਮੇਰੇ ਚ ਪਹਿਲਾਂ ਹੀ ਕੋਈ ਨਹੀਂ ਹੈ, ਇਸ ਕਰਕੇ ਇਹ ਨਾ ਵਿਚਾਰ ਕਰੋ ਵੀ ਇਹਦੇ ਚ ਗੁਣ ਨਹੀਂ ਹੈ, ਕੋਈ ਗੁਣਾਂ ਵਾਲਿਆਂ ਨੂੰ ਉਤਾਰਦੇ ਹੋ ਤੁਸੀਂ, ਤੇ ਅਵਗੁਣਾਂ ਦੀ ਵਿਚਾਰ ਨਾ ਕਰੋ ਕਿ ਅਗੁਣ ਬਹੁਤੇ ਨੇ ਮੇਰੇ, ਗੁਣ ਕੋਈ ਹੈ ਨਹੀਂ, ਔਗੁਣ ਬਹੁਤੇ ਨੇ, ਇਸ ਕਰਕੇ ਵਿਚਾਰ ਹੀ ਨਾ ਕਰੋ ਨਾ ਗੁਣਾਂ ਦੀ ਕਿ ਇਹਦੇ ਚ ਗੁਣ ਹੈ ਜਾਂ ਨਹੀਂ ਹੈ, ਤੇ ਨਾ ਔਗੁਣਾਂ ਦੀ ਵਿਚਾਰ ਕਰਕੇ ਮੇਟ ਕੇ ਮਾਰੇ ਆਪਣੇ ਚਰਨਾਂ ਨਾਲ ਜੋੜ ਲਵੋ।
ਮਾਟੀ ਕਾ ਕਿਆ ਧੋਪੈ ਸਵਾਮੀ,
ਇਹ ਸਵਾਮੀ ਮਾਲਕ ਪ੍ਰਭੂ ਜੀ ਮਿੱਟੀ ਦਾ ਮੈਲਾਪਣ, ਮਿੱਟੀ ਦਾ ਕੀ ਧੋਈਏ, ਜਿੰਨੀ ਮਿੱਟੀ ਧੋਈ ਜਾ ਉਨੀ ਮੈਲ ਨਿਕਲ ਜਾਣੀ ਹੈ, ਮਾਟੀ ਕਾ ਕਿਆ ਧੋਪੈ ਸਵਾਮੀ, ਉਹਦਾ ਮੈਲਾਪਣ ਕੀ ਧੋਤਿਆ ਜਾਵੇ। ਤੇ ਇਸੇ ਤਰ੍ਹਾਂ
ਮਾਨਸ ਕੀ ਗਤ ਇਹੀ,
ਜਿਵੇਂ ਮਾਨਸ ਮਨੁੱਖਾਂ ਦੀ ਵੀ ਇਹੀ ਗਤੀ ਹੈ, ਹਾਲਤ ਹੈ, ਭਾਵ ਪੰਜਾਂ ਤੱਤਾਂ ਦੀ ਮਿੱਟੀ ਦੀ ਬਣੀ ਹੋਈ ਮਨੁੱਖਾਂ ਦੇ ਹੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਵਰਤ ਤੀਰਥ ਯਾਤਰਾ ਨੇਤੀ ਧੋਤੀ ਸਾਧਨਾ ਨਾਲ ਇਹਨੂੰ ਸ਼ੁੱਧ ਜਿੰਨੀ ਮਰਜ਼ੀ ਕਰੀਏ ਉਨੀ ਮੈਲੀ ਹੋ ਜਾਂਦੀ ਹੈ ਅਹੰਕਾਰ ਦੇ ਵਿੱਚ, ਇਸ ਕਰਕੇ ਮਾਟੀ ਕਾ ਕਹਿ ਧੋਪੈ ਸਵਾਮੀ, ਇਹਦਾ ਇਸ ਤਰ੍ਹਾਂ ਕਰਮ ਕਾਂਡਾਂ ਦੇ ਨਾਲ ਕਾਹਦਾ ਧੋਣਾ, ਤੇ ਸਾਡੀ ਐਸੀ ਗਤੀ ਹੈ।
ਮੇਰੇ ਮਨ ਸਤਿਗੁਰ ਸੇਵ ਸੁਖ ਹੋਈ,
ਇਹ ਮੇਰੇ ਮਨ ਸਤਿਗੁਰਾਂ ਦੀ ਟਹਿਲ ਕਰਕੇ ਆਤਮ ਸੁਖ ਪ੍ਰਾਪਤ ਹੋਵੇਗਾ।
ਜੋ ਇੱਛਾ ਹੋ ਸੋਈ ਫਲ ਪਾਵਹੁ,
ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜਿਹੜਾ ਵੀ ਕੁਝ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ।
ਫਿਰ ਦੁੱਖ ਨਾ ਵਿਆਪੇ ਕੋਈ,
ਜੰਮਣ ਮਰਨ ਦਾ ਕੋਈ ਦੁੱਖ ਹੀ ਨਹੀਂ ਵਿਆਪੇਗਾ, ਲੱਗੇਗਾ ਨਹੀਂ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੇ,
ਕਾਚੇ ਭਾਂਡੇ ਸਾਜ ਨਿਵਾਜੇ,
ਪ੍ਰਭੂ ਨੇ ਸਰੀਰਾਂ ਰੂਪੀ ਇਹ ਕੱਚੇ ਭਾਂਡੇ ਨੇ ਜਿਹੜੇ ਬਰਤਨ, ਇਹ ਸਾਜ ਰਚ ਕੇ ਅੰਗ ਪ੍ਰਤੰਗ ਸਹਿਤ ਨਿਵਾਜੇ ਬਣਾਉਣਾ ਕੀਤੇ ਨੇ, ਭਾਵ ਕੀ ਹੈ ਜਿਹੜੇ ਮਿੱਟੀ ਦਾ ਖਿਡੌਣਾ ਬਣਿਆ ਉਹਦੇ ਹੱਥ ਪੈਰ ਵੀ ਤਾਂ ਉਹ ਹੀ ਮਿੱਟੀ ਦੇ ਨੇ, ਕੱਚੇ ਹੀ ਨੇ ਉਹ ਵੀ ਤਾਂ, ਇਹ ਇਸ ਪ੍ਰਕਾਰ ਸਾਜ ਕੇ ਅੰਗ ਪ੍ਰਤੰਗ ਇਹਨੂੰ ਨਿਵਾਜੇ ਵਡਿਆਉਣਾ ਕੀਤਾ ਹੈ।
ਅੰਤਰ ਜੋਤ ਸਮਾਈ,
ਉਹਨਾਂ ਦੇ ਹਿਰਦੇ ਦੀ ਆਪਣੀ ਜੋਤ ਸੱਤਾ ਸਮਾਈ ਮੇਲਣਾ ਕੀਤੀ ਹੈ ਤੁਸੀਂ।
ਜੈਸਾ ਲਿਖਤ ਲਿਖਿਆ ਧੁਰ ਕਰਤੈ,
ਕਰਤੇ ਪੁਰਖ ਨੇ ਜਿਹੋ ਜਿਹੀ ਲਿਖਤ ਸਾਡੇ ਕਰਮਾਂ ਅਨੁਸਾਰ ਉਹ ਲਿਖਤ ਲਿਖ ਦਿੱਤਾ, ਲੇਖ ਲਿਖਤਾ ਪ੍ਰਾਰਭ ਤੇ ਲਿਖ ਦਿੱਤੀ ਹੈ। ਤੇ ਜੈਸਾ ਜਿਹੋ ਜਿਹਾ ਲਿਖਤ ਲਿਖਿਆ ਤੁਰ ਕਰਤੇ ਕਰਤੇ ਪੁਰਖ ਨੇ ਲਿਖ ਦਿੱਤਾ ਜੋ
ਹਮ ਤੈਸੀ ਕਿਰਤ ਕਮਾਈ,
ਅਸੀਂ ਤਮਾਮ ਜੀਵਾਂ ਨੇ ਪ੍ਰਾਰਭ ਅਨੁਸਾਰ ਉਹੀ ਜੀ ਕਿਰਤ ਕਮਾਈ ਕਮਾਉਣਾ ਕੀਤੀ ਹੈ। ਪ੍ਰਸ਼ਨ ਹੈ ਜੇਕਰ ਵਾਹਿਗੁਰੂ ਤੇ ਆਪ ਹੀ ਕਰਦਾ ਕਰਾਉਂਦਾ ਫਿਰ ਜੀਵਾਂ ਨੂੰ ਆਉਣ ਜਾਣ ਦੇ ਵਿੱਚ ਦੁੱਖ ਕਿਉਂ ਮਿਲਦੇ ਨੇ? ਇਹ ਨੀ ਫਿਰ ਹੋਣੀ ਚਾਹੀਦਾ, ਕਰਤਾ ਆਪ ਹੀ ਰਿਹਾ। ਇਹਦਾ ਉੱਤਰ ਦਿੰਦੇ ਨੇ
ਮਨ ਤਨ ਥਾਪ ਕੀਆ ਸਭ ਆਪਣਾ,
ਇਹ ਜੀਵਾਂ ਨੇ ਇਹ ਗਲਤੀ ਕੀਤੀ, ਮਨ ਤੇ ਤਨ ਸਭ ਕੁਛ ਹੈ ਤਾਂ ਵਾਹਿਗੁਰੂ ਦਾ, ਸਭ ਸਾਰਾ ਕੁਝ ਆਪਣਾ ਆਪ ਦਾ ਹੀ ਥਾਪ ਸਥਾਪਨ ਕਰ ਲਿਆ ਇਹਨਾਂ ਨੇ ਵੀ ਮੇਰਾ ਹੀ ਹੈ। ਇਹ ਤਨ ਹੰਗਤਾ ਧਾਰਨ ਕੀਤੀ ਹੋਈ ਹੈ,
ਇਹੋ ਆਵਣ ਜਾਣਾ,
ਇਹ ਹੰਗਤਾ ਹੀ ਆਉਣ ਜਾਣ ਦੇ ਵਿੱਚ ਹੈ। ਹਉਮੈ ਆਵੈ ਜਾਏ, ਹਉਮ ਵਿੱਚ ਆਇਆ ਹਉਮ ਵਿੱਚ ਗਿਆ, ਹਉਮ ਵਿੱਚ ਜੰਮਿਆ ਹਉਮ ਵਿੱਚ ਮੂਆ ਕਹਿਆ ਨਾ, ਇਹ ਆਉਣਾ ਜਾਣਾ ਭਾਵ ਜੰਮਣਾ ਮਰਨਾ ਦੁੱਖ ਦਾ ਕਾਰਨ ਇਹ ਹੰਗਤਾ ਕਰਕੇ ਬਣੇ ਆ, ਤਾਂ ਆਉਣਾ ਜਾਣਾ ਹੋਇਆ।
ਜਿਨ ਦੀਆ ਸੋ ਚਿਤ ਨਾ ਆਵੇ,
ਪਰਮਾਤਮਾ ਨੇ ਸਭ ਕੁਛ ਦਿੱਤਾ ਹੈ ਉਹ ਤਾਂ ਚੇਤੇ ਹੀ ਨਹੀਂ ਆਉਂਦਾ ਹੈ, ਉਹਦਾ ਤਾਂ ਨਾਮ ਹੀ ਨਹੀਂ ਲੈਂਦੇ ਹੈ।
ਮੋਹੇ ਅੰਧ ਲਪਟਾਣਾ,
ਤੇ ਇਹ ਮੋਹ ਦੇ ਵਿੱਚ ਅੰਨਾ ਅਗਿਆਨੀ ਲੰਪਟ ਹੋ ਰਿਹਾ, ਫਸ ਰਿਹਾ ਹੈ, ਇਹਦੇ ਖਚਤ ਹੋ ਰਿਹਾ ਹੈ।
ਜਿਨ ਕੀਆ ਸੋਈ ਪ੍ਰਭ ਜਾਣੈ,
ਜਿਸ ਪਰਮਾਤਮਾ ਨੇ ਸੰਸਾਰ ਪੈਦਾ ਕੀਆ ਕੀਤਾ ਉਹੀ ਪਰਮਾਤਮਾ ਇਸ ਦੇ ਖਾਣ ਪਹਿਨਣ ਆਦਿ ਦੀ ਗਤੀ ਨੂੰ ਜਾਣੇ ਜਾਣਦਾ ਹੈ। ਜਿਸ ਨੇ ਕੁਝ ਨਾਮ ਅਭਿਆਸ ਕੀਤਾ ਹੈ ਉਹੀ ਪ੍ਰਭੂ ਦੇ ਸਰੂਪ ਨੂੰ ਜਾਣ ਸਕਦਾ ਹੈ, ਪ੍ਰਭੂ ਨੂੰ ਜਾਣ ਸਕਦਾ ਹੈ।
ਹਰ ਕਾ ਮਹਿਲ ਅਪਾਰਾ,
ਪਰਮਾਤਮਾ ਦਾ ਤੁਰਿਆ ਪਦ ਰੂਪੀ ਸਰੂਪ ਮਹਿਲ ਜਿਹੜਾ ਹੈ ਅਪਾਰਾ ਪਾਰਾਵਾਰ ਤੋਂ ਰਹਿਤ ਹੈ।
ਭਗਤ ਕਰੀ ਹਰ ਕੇ ਗੁਣ ਗਾਵਾ,
ਸਤਿਗੁਰੀ ਕਥਨ ਕਰਦੇ ਨੇ ਮੈਂ ਤੁਹਾਡਾ ਮਹਾਰਾਜ ਭਗਤੀ ਕਰਨ ਵਾਲਾ ਹਾਂ। ਪਰ ਸਾਰੀ ਪੰਕਤੀ ਇਕੱਠੀ ਬੋਲੋ ਜੀ।
ਨਾਨਕ ਦਾਸ ਤੁਮਾਰਾ,
ਸਤਿਗੁਰੀ ਕਥਨ ਕਰਦੇ ਨੇ ਹੇ ਹਰੀ ਵਾਹਿਗੁਰੂ ਮੈਂ ਤੁਮਾਰਾ ਤੁਹਾਡਾ ਦਾਸ ਸੇਵਕ ਹਾਂ, ਤੁਸੀਂ ਆਪਣੀ ਕਿਰਪਾ ਕਰ ਦਿਓ ਮੇਰੇ ਤੇ, ਜਿਸ ਕਰਕੇ ਮੈਂ ਤੁਹਾਡੀ ਜਿਹੜੀ ਪ੍ਰੇਮਾ ਭਗਤੀ ਹੈ ਭਾਉ ਭਗਤ ਪ੍ਰੇਮਾ ਭਗਤੀ ਕਰੀ ਕਰਦਾ ਰਹਾਂ ਅਤੇ ਆਪ ਜੀ ਦੇ ਗੁਣਾਂ ਨੂੰ ਗਾਵਾ ਗਾਉਂਦਾ ਰਹਾਂ ਹਰ ਵੇਲੇ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਪਵਹ ਚਰਣਾ ਤਲ ਉਪਰ ਆਵਹ,
ਇਕੱਠੀ ਬੋਲੋ।
ਪਵਹ ਚਰਣਾ ਤਲ ਉਪਰ ਆਵਹ, ਐਸੀ ਸੇਵ ਕਮਾਵਹ,
ਹੇ ਭਾਈ ਐਸੀ ਅਜਿਹੀ ਸੇਵ ਟਹਿਲ ਕਮਾਵੋ ਕਮਾਉਣੀ ਕਰੋ ਕਿ ਚਰਨਾਂ ਦੀ ਤਲ ਹੇਠਾਂ ਪਵੋ ਪੈਣਾ ਕਰੋ, ਭਾਵ ਨਿਮਰਤਾ ਧਾਰਨ ਕਰ ਲੋ, ਜਿਸ ਕਰਕੇ ਸਭ ਤੋਂ ਉੱਪਰ ਉੱਤੇ ਆਵੋ ਆ ਜਾਵੋਗੇ, ਲੋਕ ਪੁਰਲੀ ਤੁਹਾਡਾ ਜਸ ਹੋਵੇਗਾ। ਕਿਵੇਂ ਚੇ ਜਿਹੜੀ ਧੂੜ ਹੈ ਉਹ ਪੈਰਾਂ ਦੀਆਂ ਜੁੱਤੀਆਂ ਦੇ ਵੀ ਹੇਠ ਹੈ ਪਰ ਉੱਡ ਕੇ ਸਿਰ ਤੇ ਜਾ ਪਹੁੰਚਦੀ ਹੈ। ਨਿਮਰਤਾ ਐਸੀ ਚੀਜ਼ ਹੈ, ਬੜੇ ਬੜੇ ਜਿਹੜੇ ਮਾਨਣੀ ਪੁਰਸ਼ ਨੇ ਉਹਨਾਂ ਦੇ ਸਿਰ ਵੀ ਝੁਕਦੇ ਆ ਸੰਤਾਂ ਭਗਤਾਂ ਦੇ ਅੱਗੇ। ਐਸੀ ਨਿਮਰਤਾ ਧਾਰਨ ਕਰੋ, ਨਿਮਰਤਾ ਜਿਹੜੀ ਹੈ ਇਹਦੇ ਚ ਵੱਡਾਪਣ ਲਿਖਿਆ ਹੋਇਆ ਹੈ, ਇਹ ਪ੍ਰਮਾਣ ਦਿੱਤਾ ਹੈ।
ਆਪਸ ਤੇ ਉਪਰ ਸਭ ਜਾਣੋ,
ਆਪਣੇ ਆਪ ਤੋਂ ਸਾਰਿਆਂ ਨੂੰ ਵੱਡੇ ਜਾਣੋ, ਉਹਨਾਂ ਦੀ ਵਡਿਆਈ ਕਰੋ। ਆਪਸ ਤੇ ਉਪਰ ਸਭ ਜਾਣੋ, ਆਪਣੇ ਆਪ ਤੋਂ ਸਾਰਿਆਂ ਨੂੰ ਗੁਣਾ ਕਰਕੇ ਵੱਡੇ ਸਮਝੋ, ਵਡਿਆਈ ਕਮਾਈ ਕਰਕੇ ਵੀ ਉਹ ਵੱਡੇ ਨੇ ਜੀ, ਉਹਨਾਂ ਦੀ ਵੱਡੀ ਵਡਿਆਈ ਹੈ, ਉਹ ਉੱਪਰ ਉੱਤੇ ਜਾਣਨਾ ਕਰੋ, ਉਹਨਾਂ ਨੂੰ ਵੀ ਮੇਰੇ ਤੋਂ ਵੱਡੇ ਨੇ।
ਤੋ ਦਰਗਹ ਸੁਖ ਪਾਵੋ,
ਤਾਂ ਪਰਮਾਤਮਾ ਦੀ ਦਰਗਾਹ ਦੇ ਸੁਖ ਪਾਉਣਾ ਕਰੋਗੇ।
ਸੰਤੋ ਐਸੀ ਕਥੋ ਕਹਾਣੀ,
ਇਹ ਸੰਤ ਜਿਨੋ ਅਜਿਹੀ ਨਾਮ ਬਾਣੀ ਦੀ ਜਿਹੜੀ ਕਹਾਣੀ ਕਥਾ ਹੈ ਇਹਨੂੰ ਕਥਨ ਕਰੋ।
ਸੁਰ ਪਵਿੱਤਰ ਨਰ ਦੇਵ ਪਵਿੱਤਰਾ,
ਜਿਹਦੇ ਕਥਨ ਕਰਨ ਨਾਲ ਸੁਰ ਦੇਵਤੇ ਵੀ ਪਵਿੱਤਰ ਹੋ ਜਾਂਦੇ ਨੇ, ਨਰ ਮਨੁੱਖ ਵੀ ਪਵਿੱਤਰ ਹੋ ਜਾਂਦੇ ਨੇ, ਦੇਵ ਦੇਵੀ ਸੰਪਤਾ ਵਾਲੇ ਵੀ ਪਵਿੱਤਰ ਹੋ ਜਾਂਦੇ ਨੇ, ਨਰਾਂ ਦੇ ਦੇਵ ਭਾਵ ਰਾਜੇ ਲੋਕ ਵੀ ਪਵਿੱਤਰ ਹੋ ਜਾਂਦੇ ਨੇ। ਤੇ ਉਹ ਪਰਮੇਸ਼ਰ ਵਾਹਿਗੁਰੂ ਦਾ ਜਸ ਹੈ। ਇੱਕ ਤਾਂ ਹੁੰਦੇ ਨੇ ਸੁਰ ਦੇਵਤੇ, ਇੱਕ ਹੁੰਦੇ ਨਰ ਦੇਵਤੇ। ਸੁਰ ਦੇਵਤੇ ਤਾਂ ਉਹ ਨੇ ਜਿਹੜੇ ਸਾਧ ਸੰਜੀ ਪੁੰਨ ਕਰਮ ਕਰਕੇ ਜਾਂ ਫਿਰ ਐਸਾ ਵੀ ਅਣਜਾਣ ਸੰਗਿਆ ਵਾਲੇ ਜਿਹੜੇ ਬਰਮਾ ਨਾਲ ਪੈਦਾ ਹੋਏ। ਨਰ ਦੇਵ ਉਹਨੂੰ ਕਹਿੰਦੇ ਹੈ ਜਿਹੜੇ ਸ਼ਹੀਦੀਆਂ ਪ੍ਰਾਪਤ ਕਰਕੇ ਇੱਛਾ ਰਹਿ ਗਈ ਫਿਰ ਸਵਰਗ ਦੇ ਦੇਵਤੇ ਬਣ ਗਏ, ਉਹਨੂੰ ਨਰ ਦੇਵ ਕਹਿੰਦੇ ਆ। ਸੁਰ ਦੇਵ ਉਹ ਕਹਿੰਦੇ ਆ ਜਿਹੜੇ ਪੁੰਨ ਕਰਮ ਕਰਕੇ ਦੇਵਤੇ ਬਣੇ ਆ। ਇਸ ਤਰ੍ਹਾਂ ਦੇ ਇਹਨਾਂ ਦੇ ਭੇਦ ਹੈ। ਉਹ ਸਾਰੇ ਪਵਿੱਤਰ ਹੋ ਜਾਂਦੇ ਨੇ।
ਖਿਨ ਬੋਲਹ ਗੁਰਮੁਖ ਬਾਣੀ,
ਤੇ ਇਸ ਕਰਕੇ ਕਹਿੰਦੇ ਖਿਨ ਖਿਨ ਕਾਲ ਸਮੇਂ ਦੇ ਵਿੱਚ ਗੁਰਾਂ ਦੁਆਰਾ ਨਾਮ ਬਾਣੀ ਨੂੰ ਬੋਲੋ, ਬੋਲਣਾ ਕਰੋ,
ਰਹਾਉ,
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਪਰਪੰਚ ਛੋੜ ਸਹਿਜ ਕਰ ਬੈਸ,
ਹੇ ਭਾਈ ਪਰਪੰਚ ਛਲ ਫਰੇਬ ਨੂੰ ਤਾਂ ਦਿਓ, ਛੋੜ ਛੱਡ ਦਿਓ ਇਹਨਾਂ ਨੂੰ, ਸਹਿਜ ਸ਼ਾਂਤੀ ਦੇ ਘਰ ਵਿੱਚ ਬੈਠਣਾ ਪਾਓਗੇ, ਫਿਰ ਸਹਿਜ ਸਰੂਪ ਰੂਪੀ ਕਰਦੇ ਬੈਸੋ ਬੈਠਣਾ ਕਰੋ।
ਝੂਠਾ ਕਹੋ ਨਾ ਕੋਈ,
ਝੂਠਾ ਵਚਨ ਕੋਈ ਵੀ ਨਾ ਕਹੋ, ਝੂਠਾ ਵਚਨ ਕਦੇ ਨੀ ਕਹਿਣਾ ਹੈ।
ਸਤਿਗੁਰ ਮਿਲੋ ਨਵੇਂ ਨਿਧ ਪਾਵ,
ਸਤਿਗੁਰੂ ਨਾਲ ਮਿਲਣਾ ਕਰੋ, ਫਿਰ ਗੁਰਾਂ ਪਾਸੋਂ ਨੌ ਨਿਧੀਆਂ ਦਾ ਜਿਹੜਾ ਖਜ਼ਾਨਾ ਨਾਮ ਹੈ ਭਗਤੀ ਆ ਉਹਨੂੰ ਪਾਵੋ, ਪ੍ਰਾਪਤ ਕਰ ਲਵੋ।
ਇਨ ਬਿਦ ਤਤ ਬਿਲੋਈ,
ਇਸ ਤਰੀਕੇ ਤਤ ਸਰੂਪ ਨੂੰ ਬਿਲੋਈ ਵਿਚਾਰਨਾ ਕਰੋ।
ਭਰਮ ਚੁਕਾਵੋ ਗੁਰਮੁਖ ਲਿਵ ਲਾਵੋ,
ਹੇ ਭਾਈ ਗੁਰਮੁਖ ਮੁਖੀ ਗੁਰਾਂ ਦੁਆਰਾ ਹਰੀ ਪਰਮੇਸ਼ਰ ਵਿੱਚ ਲਿਵ ਵਿਰਤੀ ਲਾਵੋ, ਲਾਉਣਾ ਕਰੋ, ਅਤੇ ਆਪਣੇ ਅੰਦਰੋਂ ਭਰਮ ਦੇ ਪਰਦੇ ਨੂੰ ਚੁਕਾਵੇ ਚੁੱਕਣਾ ਕਰ ਦਿਓ।
ਆਤਮ ਚੀਨੋ ਭਾਈ,
ਆਪਣੀ ਆਤਮਾ ਨੂੰ ਜਾਣਨਾ ਕਰੋ, ਚੀਨੋ ਨਾਮ ਜਾਣਨ ਦਾ ਆਤਮ, ਆਪਣੇ ਸਰੂਪ ਨੂੰ ਹਿਰਦੇ ਵਿੱਚ ਚੀਨੋ ਪਛਾਣਨਾ ਕਰੋ।
ਆਤਮ ਚੀਨੋ ਭਾਈ,
ਤੇ ਇਸ ਕਰਕੇ ਭਾਈ ਹੇ ਭਾਈ ਆਤਮ ਜਿਹੜੀ ਹੈ ਨਾ, ਆਤਮਾ ਨੂੰ ਪਰਮੇਸ਼ਰ ਦਾ ਰੂਪ ਕਰਕੇ ਜਾਣਨਾ ਕਰੋ, ਹਿਰਦੇ ਵਿੱਚ ਇਹਨੂੰ ਜਾਣਨਾ ਕਰੋ, ਪਛਾਣਨਾ ਕਰੋ।
ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ,
ਜੋ ਪ੍ਰਭੂ ਪਰਮਾਤਮਾ ਸਦਾ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ, ਉਹਨੂੰ ਨੇੜੇ ਤੋਂ ਨੇੜੇ ਆਪਣਾ ਆਤਮਾ ਰੂਪ ਕਰਕੇ ਜਾਣਨਾ ਕਰੋ।
ਕਿਸ ਸਿਓ ਕਰੋ ਬੁਰਾਈ,
ਫਿਰ ਦੱਸੋ ਬੁਰਾਈ ਕਿਹਦੇ ਨਾਲ ਕਰੋਗੇ ਜੇ ਰੱਬੇ ਹੀ ਆ ਸਾਰੀ ਜਗ੍ਹਾ, ਕਿਵੇਂ ਬੁਰਾਈ ਕਰੋਗੇ? ਭਾਵ ਫਿਰ ਪ੍ਰਭੂ ਦੀ ਜੋਤ ਹੀ ਦਿਸਣ ਲੱਗ ਜਾਊਗੀ, ਰੱਬ ਨਾਲ ਤਾਂ ਬੁਰਾਈ ਕਰ ਨਹੀਂ ਸਕਦਾ ਕੋਈ। ਫਿਰ ਇਸ ਪ੍ਰਕਾਰ ਇਹ ਢੰਗ ਦੱਸਿਆ।
ਸਤਿਗੁਰ ਮਿਲਿਆ ਮਾਰਗ ਮੁਕਤਾ,
ਸਤਿਗੁਰਾਂ ਨਾਲ ਮਿਲਣ ਕਰਕੇ ਮੁਕਤੀ ਦਾ ਗਿਆਨ ਰੂਪੀ ਮਾਰਗ ਰਸਤਾ ਇਹ ਪ੍ਰਾਪਤ ਹੁੰਦਾ ਹੈ, ਅਤੇ
ਸਹਿਜ ਮਿਲੇ ਸਵਾਮੀ,
ਸੁਭਾਵ ਕੇ ਸਵਾਮੀ ਮਾਲਕ ਪ੍ਰਭੂ ਮੇਰੇ ਮਿਲ ਪੈਂਦੇ ਹਨ।
ਧੰਨ ਧੰਨ ਸੇ ਜਨ ਜਿਨੀ ਕਲਮ ਹੈ ਹਰ ਪਾਇਆ,
ਉਹ ਜਨ ਮਨੁੱਖ ਮਨ ਕਰਕੇ ਧਨ, ਬਾਣੀ ਕਰਕੇ ਧਨ, ਸਰੀਰ ਕਰਕੇ ਧਨ, ਤਨਤਾ ਦੇ ਯੋਗ ਹਨ ਜਿਨ੍ਹਾਂ ਨੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਗੁਰਾਂ ਦੁਆਰਾ ਹਰ ਪ੍ਰਭੂ ਨੂੰ ਪਾਉਣਾ ਕੀਤਾ ਹੈ।
ਜਨ ਨਾਨਕ ਸਦ ਕੁਰਬਾਨੀ,
ਸਤਿਗੁਰੂ ਜੀ ਕਥਨ ਕਰਦੇ ਅਸੀਂ ਉਹਨਾਂ ਤੋਂ ਸਦ ਹਮੇਸ਼ਾ ਸਦ ਸੈਂਕੜੇ ਵਾਰੀ ਕੁਰਬਾਨੀ ਬਲਿਹਾਰ ਜਾਂਦੇ ਹਾਂ।
ਰਾਮ ਕਲੀ ਮਹੱਲਾ ਪੰਜਵਾ,
ਰਾਮ ਕਲੀ ਦੇ ਅੰਦਰ ਹੀ, ਰਾਮ ਕਲੀ ਰਾਗ ਦੇ ਅੰਦਰ, ਰਾਮ ਕਲੀ ਰਾਗਣੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਜੀਵਨ ਮੁਕਤੀ ਦਾ ਉਪਦੇਸ਼ ਹੈ, ਇਹਦੇ ਚ ਆਪ ਜੀ ਫਰਮਾਨ ਕਰਦੇ ਹਨ।
ਆਵਤ ਹਰਖ ਨਾ ਜਾਵਤ ਦੁਖਾ,
ਤੇ ਜਿਹੜੇ ਜੀਵਨ ਮੁਕਤ ਕੈਸੇ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ। ਹੇ ਭਾਈ ਜੀਵਨ ਮੁਕਤ ਪੁਰਖਾਂ ਨੂੰ ਪਦਾਰਥਾਂ ਦੇ ਆਵਤ ਆਉਂਦਿਆਂ ਕੋਈ ਹਰਖ ਪ੍ਰਸੰਨਤਾ ਨਹੀਂ ਹੁੰਦੀ, ਜਾਵਤ ਜਾਂਦਿਆਂ ਪਦਾਰਥ ਨਾਸ ਹੁੰਦਿਆਂ ਕੋਈ ਦੁਖਾ ਉਹ ਦੁੱਖ ਕਸ਼ਟ ਨਹੀਂ ਹੁੰਦਾ। ਜਿਵੇਂ ਭਾਈ ਰਾਮ ਕੌਰ ਜੀ ਨੂੰ ਲਾਹੌਰ ਵਾਲਾ ਹਾਕਮ ਲੈ ਗਿਆ ਸੀ ਨਾ, ਸਾਰਾ ਕੋਈ ਲੁੱਟ ਕੇ ਡੇਰਾ, ਉਸੇ ਆਨੰਦ ਜੀ ਬੈਠੇ ਰਹੇ। ਜਦੋਂ ਉਹਨੂੰ ਪਤਾ ਲੱਗਿਆ ਉਹ ਹਾਕਮਾਂ ਦੇ ਅੱਗੇ ਹੀ ਸੀ ਜਿਹੜੇ ਲੁੱਟ ਕੇ ਲੈ ਗਏ, ਜਦੋਂ ਪਤਾ ਲੱਗਿਆ ਉਹਨੇ ਕਿਹਾ ਵੀ ਉਹ ਇਹ ਤਾਂ ਐਡਾ ਵੱਡਾ ਬ੍ਰਹਮ ਗਿਆਨੀ ਆ, ਸ਼ਰਾਬ ਦੇ ਕੇ ਪੱਟ ਦੇਊਗਾ। ਉਹ ਆ ਕੇ ਹਾਜ਼ਰ ਹੋਇਆ, ਕਹਿਣ ਲੱਗਿਆ ਮਹਾਰਾਜ ਮੇਰੀਆਂ ਫੌਜਾਂ ਨੇ ਗਲਤੀ ਕੀਤੀ ਹੈ, ਬਾਬਾ ਜੀ ਤੁਹਾਡੇ ਡੇਰੇ ਦਾ ਕੀ ਨੁਕਸਾਨ ਹੋਇਆ? ਕਹਿੰਦੇ ਹੈ ਕਿਹਦਾ ਡੇਰੇ ਦਾ ਨੁਕਸਾਨ, ਸਾਰਾ ਕੁਝ ਚੱਕਿਆ ਹੋਇਆ, ਲੰਗਰ ਦੇ ਭਾਂਡੇ ਵੀ ਚੱਕੇ ਗਏ, ਤੇ ਦ੍ਰਿਸ਼ਟੀ ਪਈ ਸਾਹਮਣੇ ਉਹ ਬਾਜਾਂ ਦਾ ਅੱਡਾ ਸੀ। ਕਹਿੰਦੇ ਭਾਈ ਰੇਸ਼ਮ ਦੀਆਂ ਡੋਰਾਂ ਸੀ ਇੱਥੇ ਬਾਜਾਂ ਦੀਆਂ, ਉਹ ਨਹੀਂ ਦਿਖਦੀਆਂ, ਜੇ ਕੋਈ ਲੈ ਗਿਆ ਪਰ ਉਹ ਮੋੜ ਦਿਓ ਜੇ ਮੋੜਨੀ ਹੈ। ਉਹ ਹੈਰਾਨ ਹੋ ਗਿਆ, ਕਹਿੰਦੇ ਐਡੀ ਬਿਰਤੀ ਹੈ ਜਿਹੜੀ ਦ੍ਰਿਸ਼ਟੀ ਆ ਗਈ ਚੀਜ਼, ਬਸ ਉਹ ਕਹੀ ਹੈ। ਉਹਨਾਂ ਨੂੰ ਆਉਂਦਿਆਂ ਪਦਾਰਥਾਂ ਦੇ ਖੁਸ਼ੀ ਨਹੀਂ, ਜਾਂਦਿਆਂ ਕੋਈ ਸੋਗ ਨਹੀਂ, ਇਹੋ ਜਿਹੀ ਅਵਸਥਾ ਹੋ ਜਾਂਦੀ ਹੈ। ਇਹ ਇਸ ਕਰਕੇ ਉਹਨਾਂ ਦਾ ਐਸਾ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ ਕਿ ਜਦੋਂ ਪਦਾਰਥ ਨਾਸ ਹੁੰਦਾ ਕੋਈ ਦੁੱਖ ਨਹੀਂ ਹੋਇਆ, ਜਦੋਂ ਆਇਆ ਤਾਂ ਖੁਸ਼ੀ ਨਹੀਂ ਹੁੰਦੀ ਹੈ।
ਨਹਿ ਵਿਆਪੈ ਮਨ ਰੋਗ ਨੀ,
ਬਿਰਤੀ ਸਮਾਨ ਹੋ ਗਈ, ਨਾ ਉਹਨਾਂ ਦੇ ਮਨ ਨੂੰ ਕੋਈ ਚਿੰਤਾ ਰੂਪੀ ਰੋਗ ਨੀ ਰੋਗ ਲੱਗਦਾ, ਇਸ ਰੋਗ ਤੋਂ ਰਹਿਤ ਹੋ ਗਏ ਹਨ।
ਸਦਾ ਆਨੰਦ ਗੁਰਪੂਰਾ ਪਾਇਆ,
ਕਹਿੰਦੇ ਇਹ ਹੋਇਆ ਕਿਵੇਂ ਹੈ? ਇਹ ਤਾਂ ਬੜੀ ਹੈਰਾਨੀ ਦੀ ਬਾਤ ਹੈ, ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ। ਕਹਿੰਦੇ ਉਹਨਾਂ ਨੂੰ ਪੂਰਨ ਗੁਰੂ ਮਿਲਿਆ, ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ, ਗੁਰਪੂਰਾ ਪਾਇਆ ਸਦਾ ਆਨੰਦ, ਜਿਨ੍ਹਾਂ ਨੂੰ ਪੂਰਨ ਗੁਰੂ ਮਿਲ ਗਿਆ ਉਹ ਸਦਾ ਹਮੇਸ਼ਾ ਆਨੰਦ ਵਿਚ ਰਹਿੰਦੇ ਹਨ।
ਤਾਂ ਉਤਰੀ ਸਗਲ ਵਿਯੋਗਨੀ,
ਤੇ ਉਹਨਾਂ ਦੇ ਫਿਰ ਵਿਯੋਗਨੀ ਵਿਛੋੜੇ ਦੀ ਸਾਰੀ ਪੀੜਾ ਜਿਹੜੀ ਹੈ ਉਹ ਉਤਰ ਗਈ, ਲੱਥ ਗਈ ਹੈ।
ਇਹ ਵਿਦ ਹੈ ਮਨ ਜੋਗਨੀ,
ਇਸ ਵਿਧੀ ਦੇ ਨਾਲ ਇਸ ਪ੍ਰਕਾਰ ਇਸ ਵਿਧ ਇਸ ਪ੍ਰਕਾਰ ਉਹਨਾਂ ਦਾ ਮਨ ਪ੍ਰਭੂ ਦੇ ਪੂਰਨ ਨਿਸ਼ਚੇ ਵਿਚ ਜੋਗਨੀ ਜੁੜਿਆ ਹੀ ਰਹਿੰਦਾ ਹੈ ਹਰ ਵੇਲੇ।
ਮੋਹ ਸੋਗ ਰੋਗ ਲੋਗ ਨਾ ਵਿਆਪੈ,
ਤੇ ਭਾਈ ਦੇਖੋ ਤੁਹਾਡੇ ਕੋਲ ਪੋਥੀ ਦੇ ਵਿਚ ਜਿਹੜਾ ਮੋਹ ਸ਼ਬਦ ਹਾਏ ਨੂੰ ਔਂਕੜ ਸਾਰਿਆਂ ਦੇ ਹੈਗਾ ਜਾਂ ਕਿਸੇ ਦੇ ਨਹੀਂ ਹੈ? ਨਹੀਂ ਹੈ, ਹੈਗਾ ਵੀ ਕਿਸੇ ਦੇ ਨਹੀਂ ਹੈ। ਤੇ ਇਸ ਤਰ੍ਹਾਂ ਇੱਥੇ ਹਾਏ ਨੂੰ ਔਂਕੜ ਨਹੀਂ ਚਾਹੀਦਾ, ਇਹ ਜਿਹੜਾ ਔਂਕੜ ਛਪਿਆ ਹੋਇਆ ਇਹ ਸਾਸ ਹੀ ਗਲਤ ਹੈ, ਇਸ ਕਰਕੇ ਔਂਕੜ ਤੋਂ ਬਿਨਾਂ ਸ਼ੁੱਧ ਕਰਨਾ ਇਹਨੂੰ ਮੋਹ। ਬਸ ਸੋਗ ਦੇ ਗੱਗੇ ਨੂੰ ਔਂਕੜ, ਰੋਗ ਦੇ ਗੱਗੇ ਨੂੰ ਔਂਕੜ, ਲੋਕ ਦੇ ਅੱਗੇ ਗੱਗੇ ਨੂੰ ਔਂਕੜ, ਤਿੰਨਾਂ ਗੱਗਿਆਂ ਨੂੰ ਔਂਕੜ ਹੋਣਗੇ ਪਰ ਹਾਏ ਨੂੰ ਔਂਕੜ ਨਹੀਂ ਹੈ। ਇਹ ਆਪਣਾ ਨੋਟ ਕਰ ਲੈਣਾ ਬੋਲਦੇ ਹੁਣ।
ਮੋਹ ਸੋਗ ਰੋਗ ਲੋਗ ਨਾ ਵਿਆਪੈ,
ਤੇ ਜਿੱਥੇ ਸੰਬੰਧੀਆਂ ਜਾਂ ਪਦਾਰਥਾਂ ਦਾ ਮੋਹ, ਤੇ ਉਹ ਮੋਹ ਦੇ ਕਰਕੇ ਕੋਈ ਸੰਬੰਧੀ ਵਿਛੜ ਜੇ ਦੇਖੋ ਕੀ ਹਾਲ ਹੁੰਦਾ, ਤੇ ਇਸ ਕਰਕੇ ਮੋਹ ਹੀ ਨਹੀਂ ਰਿਹਾ, ਫਿਰ ਵਿਛੋੜੇ ਦਾ ਸੋਗ ਗਮ ਕਿੱਥੋਂ ਹੋਊਗਾ? ਹਉਮੈ ਆਦਿ ਦਾ ਰੋਗ ਨਹੀਂ, ਇਸ ਕਰਕੇ ਲਾਜ ਹੈ ਲੋਕ ਲਾਜ, ਇਹ ਵੀ ਨਹਿ ਵਿਆਪੈ ਨਹੀਂ ਵਿਆਪਦੀ ਉਹਨਾਂ ਨੂੰ।
ਤੈ ਹਰ 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 ਰਸ ਭੋਗਨੀ,
ਤੈ ਉੱਥੇ ਅਵਸਥਾ ਵਿੱਚ ਜੀਵਨ ਮੁਕਤ ਮਹਾਤਮਾ ਜਨ ਹਰ ਹਰੇਕ ਨੂੰ, ਹਰ ਹਰੇ ਪਰੇ ਕਰਨ ਵਾਲੇ ਹਰ ਪਰਮਾਤਮਾ ਦੇ ਬ੍ਰਹਮਾਨੰਦ ਉਪੀ ਰਸ ਨੂੰ ਭੋਗਨੀ ਮਾਨਣਾ ਕਰਦੇ ਹਨ ਜੇ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ।
ਸੁਰਗ ਪਵਿੱਤਰਾ ਮਿਰਤ ਪਵਿੱਤਰਾ,
ਤਿੰਨਾਂ ਕਰਕੇ ਸੁਰਗ ਸਵਰਗ ਲੋਕ ਪਵਿੱਤਰਾ ਪਵਿੱਤਰ ਹੁੰਦਾ ਹੈ, ਸਵਰਗ ਦੇ ਵਸਣ ਵਾਲੇ ਲੋਕ ਪਵਿੱਤਰ ਹੋ ਜਾਂਦੇ ਉਹਨਾਂ ਦਰਸ਼ਨ ਕਰਕੇ, ਤਿੰਨਾਂ ਕਰਕੇ ਮਿਰਤ ਮਾਤ ਲੋਕ ਪਵਿੱਤਰਾ ਪਵਿੱਤਰ ਹੁੰਦੀ ਹੈ, ਮਾਤ ਲੋਕ ਦੇ ਜੀਵ ਪਵਿੱਤਰ ਹੁੰਦੇ ਨੇ, ਤਿੰਨਾਂ ਕਰਕੇ ਫਿਰ
ਪਿਆਲ ਪਵਿੱਤਰ ਅਲੋਗਨੀ,
ਪਿਆਲ ਪਤਾਲ ਲੋਕ ਵੀ ਪਵਿੱਤਰ ਹੁੰਦਾ ਉਹਨਾਂ ਕਰਕੇ, ਜੀਵਨ ਮੁਕਤ ਮਹਾਤਮਾ ਸਵਰਗ ਦੇ ਦੇਵਤਿਆਂ ਨੂੰ ਵੀ ਪਵਿੱਤਰ ਕਰਦਾ ਹੈ, ਮਾਤ ਲੋਕ ਦੇ ਜੀਵਾਂ ਨੂੰ ਵੀ ਪਵਿੱਤਰ ਕਰਦਾ ਹੈ, ਪਤਾਲ ਲੋਕ ਦੇ ਜੀਵਾਂ ਨੂੰ ਵੀ ਪਵਿੱਤਰ ਕਰ ਦਿੰਦੇ ਹੈ, ਆਪ ਅਲੋਗਨੀ ਅਸੰਗ ਰਹਿੰਦੇ ਆ। ਐਸੇ ਅਲੋਗਨੀ ਅਲੌਕਿਕ ਜੀਵਨ ਵਾਲੇ ਹੁੰਦੇ ਹਨ।
ਆਗਿਆਕਾਰੀ ਸਦਾ ਸੁਖ ਪੁੰਚੈ,
ਉਹ ਵਾਹਿਗੁਰੂ ਦੇ ਆਗਿਆਕਾਰੀ ਆਗਿਆ ਮੰਨਣ ਵਾਲੇ ਹਨ, ਇਸ ਕਰਕੇ ਸਦਾ ਹਮੇਸ਼ਾ ਆਤਮਕ ਸੁਖ ਪੁੰਚੈ ਮਾਨਣਾ ਕਰਦੇ ਹਨ।
ਜਤ ਕਤ ਪੇਖੋ ਹਰ ਗੁਣੀ,
ਜਦ ਕਾ ਜਿੱਥੇ ਕਿੱਥੇ ਵੀ ਵੇਖਣਾ ਕਰਦੇ ਹਨ ਉੱਥੇ ਗੁਣਾਂ ਦੇ ਮਾਲਕ ਹਰ ਪਰਮੇਸ਼ਰ ਨੂੰ ਵੇਖਦੇ ਨੇ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਉਹ ਬ੍ਰਹਮ ਨੂੰ ਹੀ ਦੇਖਦੇ ਨੇ ਸਾਰੀ ਜਗ੍ਹਾ।
ਨਹਿ ਸਿਵ ਸਕਤੀ ਜਲ ਨਹੀਂ ਪਵਨਾ,
ਜਿਸ ਰੂਪ ਦੇ ਮਹਾਤਮਾ ਜੁੜੇ ਨੇ ਕਹਿੰਦੇ ਕੈਸਾ ਜੀ ਸਰੂਪ, ਕਹਿੰਦੇ ਉੱਥੇ ਨਾ ਤਾਂ ਸ਼ਿਵ ਸਤੋ ਗੁਣ ਹੈ, ਨਾ ਸ਼ਕਤੀ ਤਮੋ ਗੁਣ ਹੈ, ਨਾ ਸ਼ਿਵ ਸ਼ਿਵ ਜੀ ਹੈ ਤੇ ਨਾ ਸ਼ਕਤੀ ਪਾਰਵਤੀ ਹੈ, ਨਾ ਸ਼ਿਵ ਈਸ਼ਵਰ ਤੇ ਨਾ ਸ਼ਕਤੀ ਮਾਇਆ, ਉਹ ਵੀ ਨਹੀਂ ਹੈ, ਦੁੰਦਵਾਦ ਹੀ ਨਹੀਂ ਹੈ। ਇਸ ਕਰਕੇ ਜਲ ਪਾਣੀ ਤੇ ਪਵਨ ਹਵਾ ਵੀ ਉੱਥੇ ਨਹੀਂ ਹੈ, ਐਸਾ ਉਹ ਸਰੂਪ ਹੈ।
ਤਹਿ ਆਕਾਰ ਨਹੀਂ ਮੇਦਨੀ,
ਨਾ ਉੱਥੇ ਮੇਦਨੀ ਪ੍ਰਿਥਵੀ ਦਾ ਕੋਈ ਆਕਾਰ ਹੈ, ਪਦਾਰਥਾਂ ਰੂਪੀ ਜਲ ਨਹੀਂ, ਵਾਸ਼ਨਾ ਰੂਪੀ ਪੌਣ ਨਹੀਂ, ਸ਼ੁਭ ਗੁਣਾਂ ਤੇ ਸ਼ੁਭ ਇੱਛਾ ਜਾਂ ਸੁਵਿਚਾਰਨਾ ਰੂਪੀ ਭੂਮਿਕਾਵਾਂ ਦਾ ਆਕਾਰ ਇਹ ਵੀ ਨਹੀਂ ਹੈ, ਐਸਾ ਜਿਹੜਾ ਸਰੂਪ ਹੈ।
ਸਤਿਗੁਰ ਜੋਗ ਕਾ ਤਹਾ ਨਿਵਾਸਾ,
ਸਾਰੀ ਬੋਲੋ ਜੀ।
ਜਹ ਅਵਗਤ ਨਾਥ ਅਗਮ ਧਨੀ,
ਜਿੱਥੇ ਅਵਗਤ ਵਿਅਕਤੀਗਤ ਤੋਂ ਰਹਿਤ ਅਵਗਤ ਪ੍ਰਾਪਤ ਰੂਪ ਗਿਆਨ ਸਰੂਪ ਤੇ ਉਹ ਨਾਥ ਸਵਾਮੀ ਅਗਮ ਗਮਤਾ ਤੋਂ ਰਹਿਤ ਧਨੀ ਮਾਲਕ ਪ੍ਰਭੂ ਵਸਦਾ ਹੈ, ਉਸ ਰੂਪ ਵਿੱਚ ਜੋਗ ਜੁੜਨ ਵਾਲੇ ਸਤਿਗੁਰੂ ਨੇ ਤਾਂ ਉੱਥੇ ਉਹਨਾਂ ਦਾ ਨਿਵਾਸ ਹੈ, ਸਤਿਗੁਰੂ ਜੋਗੀ ਦਾ ਉੱਥੇ ਨਿਵਾਸਾ ਹੈ।
ਤਨ ਮਨ ਹਰ ਕਾ ਧਨ ਸਭ ਹਰ ਕਾ,
ਭਾਈ ਮੇਰਾ ਤਨ ਸਰੀਰ ਮਨ ਹਿਰਦਾ ਹਰ ਪ੍ਰਭੂ ਦਾ ਹੀ ਹੈ, ਧਨ ਵੀ ਸਵਾ ਸਾਰਾ ਹਰ ਉਸ ਪਰਮੇਸ਼ਰ ਦਾ ਹੀ ਦਿੱਤਾ ਹੋਇਆ, ਤੇ ਇਸ ਕਰਕੇ ਉਸੇ ਦਾ ਮੰਨਿਆ ਹੋਇਆ ਹੈ ਕਿ ਵਾਹਿਗੁਰੂ ਦਾ ਹੀ ਹੈ ਸਭ ਕੁਛ, ਇਸ ਕਰਕੇ
ਹਰ ਕੇ ਗੁਣ ਹੋ ਕਿਆ ਗਣੀ,
ਮੈਂ ਹਰੀ ਪਰਮਾਤਮਾ ਦੇ ਸਮਗਰ ਗੁਣਾਂ ਨੂੰ ਕਿਆ ਗਣੀ, ਕੀ ਗਿਣਤੀ ਕਰਾਂ, ਕੀ ਵਿਚਾਰਾਂ, ਭਾਵ ਉਹ ਬੇਅੰਤ ਗੁਣਾਂ ਵਾਲਾ ਹੈ।
ਕਹੋ ਨਾਨਕ ਹਮ ਤੁਮ ਗੁਰ ਖੋਈ ਹੈ,
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਗੁਰਾਂ ਨੇ ਮੇਰੀ ਜੀ ਪੁਣੇ ਦੀ ਹਮ ਹੰਗਤਾ, ਈਸ਼ਰ ਪੁਣੇ ਦੀ ਤੁਮ ਤੁੰਗਤਾ ਵੀ ਉਹ ਤੂੰ ਹੈ, ਮੇਰ ਤੇਰ ਖੋਈ ਨਾਸੇ ਕਰ ਦਿੱਤੀ, ਤੇ ਇਸ ਪ੍ਰਕਾਰ ਕਰ ਦਿੱਤੀ ਹੈ ਜਿਵੇਂ
ਅੰਬੈ ਅੰਬ ਮਿਲੋਗਨੀ,
ਜਿਵੇਂ ਅੰਬੇ ਪਾਣੀ ਵਿਚ ਅੰਬ ਪਾਣੀ ਮਿਲੋਗਨੀ ਮਿਲ ਜਾਂਦਾ ਹੈ, ਤਿਵੇਂ ਓਹਦੀ ਜੋਤ ਸਰੂਪ ਵਿਚ ਮਿਲੇ ਰਹਿੰਦੇ ਹਨ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਜੀ।
ਤ੍ਰੈ ਗੁਣ ਰਹਿਤ ਰਹਿ ਨਿਰਾਰੀ,
ਹੇ ਭਾਈ ਪ੍ਰਭੂ ਦੀ ਭਗਤੀ ਆਤਮ ਵਸਤੂ ਤ੍ਰੈ ਗੁਣ ਤਿੰਨਾਂ ਗੁਣਾਂ ਦੀ ਰਹਿਤ ਰਹਿਣੀ ਤੋਂ ਨਿਰਾਰੀ ਅਸੰਗ ਹੈ ਰਹਿ ਰਹਿੰਦੀ ਹੈ। ਸੋ ਇਸ ਕਰਕੇ
ਸਾਧਕ ਸਿੱਧ ਨਾ ਜਾਣੇ,
ਸਾਧਕ ਸਾਧਨਾ ਕਰਨ ਵਾਲੇ ਸਿੱਧ ਸਿੱਧੀਆਂ ਦੀ ਪ੍ਰਾਪਤੀ ਕਰਨ ਵਾਲੇ ਉਹ ਆਤਮ ਵਸਤੂ ਨੂੰ ਨਹੀਂ ਜਾਣੇ ਜਾਣ ਸਕਦੇ।
ਰਤਨ ਕੋਠੜੀ ਅੰਮ੍ਰਿਤ ਸੰਪੂਰਨ,
ਭਗਤੀ ਦੀ ਕੋਠੜੀ ਅੰਮ੍ਰਿਤ ਦੀ ਕੋਠੜੀ ਹੈ, ਰਤਨਾਂ ਦੀ ਕੋਠੜੀ ਅੰਮ੍ਰਿਤ ਦੀ ਅੰਮ੍ਰਿਤ ਸੰਪੂਰਨ ਹੈ ਜਿਹਦੇ ਚ ਭਗਤੀ ਜਾਂ ਆਤਮ ਵਸਤੂ ਵੈਰਾਗ ਰੂਪੀ ਰਤਨਾਂ ਦੀ ਕੋਠੜੀ ਹੈ ਤੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਜਿਹੜਾ ਉਹਦੇ ਨਾਲ ਸੰਪੂਰਨ ਲਵਾ ਲਵ ਭਰੀ ਹੋਈ ਹੈ ਨਕੋ ਨਕ।
ਸਤਿਗੁਰ ਕੈ ਖਜ਼ਾਨੇ,
ਜੋ ਸਤਿਗੁਰਾਂ ਦੇ ਹਿਰਦੇ ਰੂਪੀ ਖਜ਼ਾਨੇ ਸੰਗਤ ਰੂਪੀ ਖਜ਼ਾਨੇ ਦੇ ਚ ਪਈ ਹੋਈ ਹੈ ਇਹ ਸਾਰੀ ਵਸਤੂ।
ਅਚਰਜ ਕਿਛ ਕਹਿਣ ਨਾ ਜਾਈ,
ਆਤਮ ਭਗਤੀ ਰੂਪੀ ਵਸਤੂ ਜੈ ਆਤਮਾ ਰੂਪੀ ਵਸਤੂ ਭਗਤੀ ਰੂਪੀ ਵਸਤੂ ਇਹ ਅਚਰਜ ਹੀ ਹੈ, ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ।
ਵਸਤ ਅਗੋਚਰ ਭਾਈ,
ਭਾਈ ਆਤਮ ਵਸਤੂ ਅਗੋਚਰ ਇੰਦਰੀਆਂ ਦੇ ਅਵੇਸ਼ੇ ਜਾਣਨਾ ਕਰੋ
ਰਹਾ
ਅਸਤਾਈ ਦੇ ਕੇ ਫਰਮਾਉਂਦੇ ਹੈ।
ਮੋਲ ਨਾਹੀਂ ਕਛ ਕਰਨਾ ਜੋਗਾ,
ਇਹ ਆਤਮ ਵਸਤੂ ਦਾ ਕਛ ਕੁਝ ਵੀ ਮੋਲ ਮੁੱਲ ਨਹੀਂ ਦਿੱਤਾ ਜਾ ਸਕਦਾ। ਕੰਚਨ ਸਿੰਘ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਇਉਂ ਦਾ ਮੁੱਲ ਨਹੀਂ ਹੈ ਕੋਈ।
ਕਿਆ ਕੋ ਕਹਿ ਸੁਣਾਵੇ,
ਇਸ ਕਰਕੇ ਇਹਦੇ ਕੋਈ ਜਿਹੜਾ ਮੋਲ ਨਹੀਂ ਕੁਛ ਕਰਨੇ ਜੋਗਾ, ਕਿਆ ਕੋ ਕਹਿ ਸੁਣਾਵੇ, ਇਹ ਆਤਮ ਵਸਤੂ ਦਾ ਕੁਝ ਵੀ ਮੋਲ ਮੁੱਲ ਨਹੀਂ ਦਿੱਤਾ ਜਾ ਸਕਦਾ, ਨਾ ਕੋਈ ਮੁੱਲ ਕਰਨੇ ਦੇ ਯੋਗ ਲਾਇਕ ਹੈ ਇਹ ਵਸਤੂ ਬਾਰੇ। ਕੋਈ ਵੀ ਕਿਆ ਕੀ ਕਹੇ ਕਹਿਣਾ ਕਰੇਗਾ, ਆ ਕਰਕੇ ਸੁਣਾਵੇ ਸੁਣਾਏਗਾ ਕੀ, ਭਾਵ ਉਹਦਾ ਆਨੰਦ ਕਥਨ ਨਹੀਂ ਕੀਤਾ ਜਾ ਸਕਦਾ।
ਕਥਨ ਕਹਿਣ ਕਾ ਸੋਝੀ ਨਾਹੀ,
ਇਸ ਕਰਕੇ ਭਾਈ ਕਥਨ ਕਹਿਣ ਕਹਿਣੇ ਤੇ ਕਥਨੇ ਨੂੰ ਬੋਲੀ ਵਾਸਤੇ ਕਹਿੰਦੇ, ਕਥਨ ਕਥਾ ਦੇ ਕਹਿਣ ਤੇ ਆਖਣ ਵਾਸਤੇ ਆਖਣ ਵਾਲਿਆਂ ਨੂੰ ਵੀ ਕੋਈ ਅਵਸਥਾ, ਆਤਮ ਵਸਤੂ ਦੀ ਕੋਈ ਸੋਝੀ ਗਿਆ ਤੇ ਨਹੀਂ ਹੈ। ਕਹੋ ਕਬੀਰ ਗੁੰਗੇ ਗੁੜਖਾਇਆ, ਪੁੱਛੇ ਤੇ ਕਿਆ ਕਹੀਏ, ਇਹ ਅਵਸਥਾ ਹੈ ਜੋ ਜਿਹੜਾ ਵੀ ਉਸ ਵਸਤੂ ਨੂੰ ਪੇਖੇ ਵੇਖਦਾ ਹੈ। ਬੋਲੀ ਜਾਂਦੀ ਪੰਕਤੀ,
ਜੋ ਪੇਖੈ ਤਿਸ ਬਣ ਆਵੇ,
ਜਿਹੜਾ ਉਹਨੂੰ ਵਸਤੂ ਨੂੰ ਵੇਖਦਾ ਅਨੁਭਵ ਕਰਦਾ ਉਸ ਨੂੰ ਉਹਦਾ ਆਨੰਦ ਆਵੇ ਆਉਂਦਾ। ਜਿਵੇਂ ਗੁੰਗੇ ਨੂੰ ਮਠਿਆਈ ਦਾ ਆਉਂਦਾ, ਗੁੰਗੇ ਕੀ ਮਠਿਆਈ ਹੋਰ ਦੱਸਿਆ ਨਹੀਂ ਜਾ ਸਕਦਾ ਹੈ।
ਸੋਈ ਜਾਣੇ ਕਰਨੇ ਹਾਰਾ,
ਉਹ ਵਾਈ ਕਰਨੇ ਹਾਰਾ ਰਚਨਹਾਰ ਪ੍ਰਭੂ ਹੀ ਇਸ ਆਤਮ ਵਸਤੂ ਜਾਂ ਆਪਣੇ ਸਰੂਪ ਨੂੰ ਜਾਣੇ ਜਾਣਦਾ ਹੈ ਤੇ ਇਸ ਕਰਕੇ
ਕੀਤਾ ਕਿਆ ਵਿਚਾਰਾ,
ਉਸਦਾ ਕੀ ਆ ਪੈਦਾ ਕੀਤਾ ਹੋਇਆ ਵਿਚਾਰਾ ਤੁੱਛ ਜੀਵ, ਕਿਆ ਕੀ ਕਰ ਸਕਦਾ ਹੈ, ਭਾਵ ਕੁਝ ਵੀ ਨਹੀਂ ਕਰ ਸਕਦਾ।
ਆਪਣੀ ਗਤ ਮਿਤ ਆਪੀ ਜਾਣੇ,
ਆਪਣੇ ਆਪ ਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਹਰੀ ਵਾਹਿਗੁਰੂ ਆਪ ਹੀ ਜਾਣੇ ਜਾਣਦਾ ਹੈ।
ਹਰ ਆਪੇ ਪੂਰ ਭੰਡਾਰਾ,
ਹਰ ਪ੍ਰਭੂ ਆਪ ਹੀ ਸ਼ੁਭ ਗੁਣਾਂ ਦਾ ਪੂਰਨ ਭੰਡਾਰਾ ਖਜ਼ਾਨਾ ਹੈ।
ਐਸਾ ਰਸ ਅੰਮ੍ਰਿਤ ਮਨ ਚਾਖਿਆ,
ਗੁਰਮੁਖ ਜਨਾਂ ਨੇ ਐਸਾ ਅਜਿਹਾ ਨਾਮ ਰੂਪੀ ਅੰਮ੍ਰਿਤ ਰਸ ਆਪਣੇ ਮਨ ਹਿਰਦੇ ਵਿਚ ਚਾਖਿਆ ਚਖਣਾ ਧਾਰਨ ਕੀਤਾ ਹੈ ਜਿਸ ਕਰਕੇ
ਤ੍ਰਿਪਤ ਰਹੇ ਆਗਾਈ,
ਜਿਸ ਕਰਕੇ ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਰਜ ਗਏ ਨੇ ਤੇ ਪ੍ਰਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਈ ਤ੍ਰਿਪਤ ਹੋ ਗਏ ਨੇ, ਆਤਮ ਤ੍ਰਿਪਤੀ ਕਰਕੇ ਉਹ ਰਜ ਰਹੇ ਹਨ।
ਕਹੋ ਨਾਨਕ ਮੇਰੀ ਆਸਾ ਪੂਰੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਸਮਾਪਤੀ ਦੇ ਪੰਕਤੀਆਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਗੁਰਾਂ ਦੀ ਸਰਨਾਈ, ਇਹ ਸਾਰੀ ਪੰਕਤੀ ਇਕੱਠੀ ਬੋਲ ਦੋ ਜੀ।
ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਨਾਈ,
ਸਤਿਗੁਰੂ ਜੀ ਕਥਨ ਕਰਦੇ ਗੁਰਾਂ ਦੀ ਸਰਨਾਈ ਸਰਨ ਵਿਚ ਆਉਣ ਕਰਕੇ ਮੇਰੀ ਸਾਰੀ ਆਸਾ ਇੱਛਾ ਪੂਰੀ ਹੋ ਗਈ, ਭਾਵ ਆਤਮ ਵਸਤੂ ਜਾਂ ਭਗਤੀ ਵਾਹਿਗੁਰੂ ਦੀ ਮੈਨੂੰ ਮਿਲ ਗਈ ਹੈ, ਇਹੀ ਮੰਗਿਆ ਸੀ। ਜੋ ਮੰਗੇ ਸੋ ਲੇਵੈ ਪਰ ਆਪਣੇ ਸੰਤਾਂ ਦੇਵੈ, ਮੈਂ ਹੂੰ ਮਹਾਰਾਜ ਜਾਚਕ ਮੰਗੈ ਦਾਨ ਦੇਹ ਪਿਆਰਿਆ, ਮੈਨੂੰ ਇਹ ਨਾਮ ਹੀ ਦਿਓ ਮਹਾਰਾਜ, ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਹੈ। ਇੱਥੇ ਸਾਧ ਸਿੰਘ ਜੀ ਅੱਜ ਸਮੇਂ ਅਨੁਸਾਰ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ, ਸਮਾਪਤੀ ਹੋ ਰਹੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੀ। ਆਓ ਇੱਥੇ ਹੀ ਸਮਾਪਤੀ ਹੈ।
ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਤ ਰਹੇ ਆਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ।